ਪਰ ਇਹ ਸਾਰਾ ਕੁਝ ਹੋ ਰਿਹਾ। ਤੁਸੀਂ ਵਿਰਕ ਸਾਹਿਬ ਹੋਲਡ ਕਰੋ, ਬਹੁਤ ਸਾਰੇ ਕਾਲਰ ਵੇਟ ਕਰ ਰਹੇ। ਹਾਂਜੀ ਹੋਲਡ ਕਰੋ, ਨਾਲ ਹੀ ਹਾਂਜੀ ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਹੋ, ਗੁਰਦੇਵ ਜੀ ਗੋ ਅਹੈਡ।
ਹਾਂਜੀ ਭਾਜੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਗੁਰਦੇਵ ਜੀ।
ਹਾਂਜੀ ਆਪਣਾ ਵਿਰਕ ਸਾਹਿਬ ਨੇ 6 ਮਹੀਨੇ ਪਹਿਲਾਂ ਕਹਿਤਾ ਵੀ ਜਦੋਂ ਸਾਰੇ ਕਹਿ ਰਹੇ ਵੀ ਹੁਣ ਲਿਬਰਲ ਨੇ ਹਾਰ ਜਾਣਾ ਤੇ ਪੀਸੀ ਨੇ ਜਿੱਤ ਜਾਣਾ, ਤੁਸੀਂ ਪਹਿਲਾਂ ਕਹਿਤਾ ਵੀ ਨਹੀਂ ਅਜੇ ਨੀ। ਬਾਕੀ ਯੁੱਧਵੀਰ ਜੀ ਮੈਂ ਵੀ ਚਾਹੁੰਦਾ ਸੀ ਯਾਰ ਕਿ ਮੈਂ ਲਿਬਰਲ ਨੂੰ ਵੋਟ ਨਹੀਂ ਪਾਉਣੀ ਚਾਹੁੰਦਾ ਜੋ ਹੋਇਆ, ਤੇ ਮੈਂ ਚਾਹੁੰਦਾ ਪੀਸੀ ਨੂੰ ਪਾਵਾਂ। ਪਰ ਮੈਂ ਪੀਸੀ ਦੀ ਗੱਲ ਸੁਣਨਾ ਚਾਹੁੰਦਾ ਵੀ ਇਹਨਾਂ ਨੇ ਕਰਨਾ ਕੀ ਆ, ਇਹਨਾਂ ਨੇ ਕੁਛ ਨੀ ਬੋਲੇ, ਜਿਹੜੀ ਕੰਮ ਦੀ ਗੱਲ ਕੁਛ ਨੀ ਬੋਲੇ, ਇਹ ਖਾਲੀ ਇੱਕੋ ਚੀਜ਼ ਬੋਲਦੇ ਰਹੇ ਟਰੂਡੋ ਨੇ ਬੇੜਾ ਗਰਕ ਕਰਤਾ, ਹੁਣ ਜਿਹੜਾ ਨਵਾਂ ਕਿੰਨਾ ਪ੍ਰਧਾਨ ਚੁਣਿਆ ਉਹਨੇ ਵੀ ਇਹਦਾ ਹੀ ਕਿੰਨਾ ਇੱਕੋ ਹੀ ਚੀਜ਼ ਆ, ਠੀਕ ਆ ਹੋ ਗਿਆ। ਉਹ ਤੁਹਾਡੀਆਂ ਪਾਲਿਸੀਆਂ ਕੀ ਆ, ਤੁਸੀਂ ਕੀ ਕਰਨਾ ਕੈਨੇਡਾ ਵਾਸਤੇ, ਤੁਸੀਂ ਕੀ ਚੇਂਜ ਲਿਆਓਗੇ? ਮੈਂ ਸੁਣਦਾ ਹੀ ਤਰਸ ਗਿਆ, ਮੈਂ ਕਿਹਾ ਫਿਰ ਤੁਹਾਨੂੰ ਵੀ ਵੋਟ ਮੈਂ ਨੀ ਪਾਉਣੀ ਯਾਰ ਕੀ, ਕਿਉਂਕਿ ਮੈਂ ਤੁਹਾਡੇ ਕੋਲ ਜਿਹੜੀ ਚੀਜ਼ ਸੁਣਨਾ ਚਾਹੁੰਦਾ ਵਾ ਉਹ ਤੇ ਤੁਸੀਂ ਬੋਲਣੀ ਨੀ ਦੇ ਵੀ ਤੁਹਾਡੇ ਕੀ, ਤੁਸੀਂ ਕੀ ਕਰਨਾ ਚਾਹੁੰਦੇ ਕੈਨੇਡਾ ਵਾਸਤੇ, ਜਿਹੜਾ ਕੰਮ ਖਰਾਬ ਹੋਇਆ ਤੁਸੀਂ ਉਹਨੂੰ ਕੀ ਤੁਹਾਡੇ ਕੋਲ ਪਾਲਿਸੀ ਆ? ਇਥੋਂ ਮਾਰ ਖਾਧੀ ਆ ਯੁੱਧਵੀਰ ਜੀ, ਖਾਲੀ ਇਹਨਾਂ ਨੇ ਐਡਵਰਟਾਈਜ਼ਮੈਂਟ ਦੇਣ ਦੇ ਪਏ, ਉਹ ਕਿਹਦੇ ਖਿਲਾਫ਼? ਟਰੂਡੋ ਦੇ ਖਿਲਾਫ਼, ਹੋਰ ਕਿਹਦੇ ਖਿਲਾਫ਼? ਯਾਰ ਤੁਸੀਂ ਆਪਣੀ ਪਾਲਿਸੀਆਂ ਦੱਸੋ, ਤੁਸੀਂ ਦੱਸੋ ਅਸੀਂ ਆਹ ਕਰਾਂਗੇ ਕੈਨੇਡਾ ਵਾਸਤੇ, ਇੱਕ ਮੰਨੇ ਹੁਣ ਤੁਸੀਂ ਦੱਸੋ ਯੁੱਧਵੀਰ ਜੀ ਇਹ ਕਿੰਨਾ ਇਥੋਂ ਪਿਛੜੇ ਆ ਕਿ ਨਹੀਂ ਪਿਛੜੇ ਜੀ ਇਹ ਗੱਲ ਤੋਂ?
ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਇਹਦਾ ਨੁਕਸਾਨ ਕੰਜ਼ਰਵੇਟਿਵ ਪਾਰਟੀ ਨੂੰ ਹੋਇਆ ਹੈ ਕਿ ਉਹ ਚੇਂਜ ਦੀ ਤਾਂ ਗੱਲ ਕਰ ਰਹੇ ਸੀਗੇ, ਬਟ ਵਟ ਸੋਰਟ ਆਫ ਚੇਂਜ ਔਰ ਉਹ ਕੀ ਚੇਂਜ ਵਿੱਚ ਲੈ ਕੇ ਆਉਣਗੇ? ਸੋ ਆਈ ਐਮ ਸ਼ੋਰ ਕਿ ਉਹ ਵੀ ਕੰਜ਼ਰਵੇਟਿਵ ਪਾਰਟੀ ਵੀ ਹੁਣ ਦੁਬਾਰਾ ਬੈਠ ਕੇ ਸੋਚ ਰਹੀ ਆ। ਖਾਸ ਕਰ ਦੇਖੋ ਨਾ ਉਹਨਾਂ ਦੇ ਲੀਡਰ ਦੀ ਵੀ ਸੀਟ ਹਾਰ ਗਏ ਨੇ ਔਰ ਕਿਤੇ ਨਾ ਕਿਤੇ ਥੋੜਾ ਜਿਹਾ ਹੋਰ ਜੇ ਉਹ ਜ਼ੋਰ ਲਗਾਉਂਦੇ ਜਾਂ ਥੋੜਾ ਜਿਹਾ ਹੋਰ ਗੱਲ ਕਰਦੇ ਤੇ ਫਰਕ ਪੈ ਜਾਣਾ ਸੀ। ਸੋ ਦਿਲ ਵੀ ਲੋਟ ਆਫ ਇੰਟਰੋਸਪੈਕਸ਼ਨ ਫਾਰ ਬੋਥ ਦਾ ਪਾਰਟੀ, ਕੰਜ਼ਰਵੇਟਿਵ ਵੀ ਸੋਚਣਗੇ ਕਿ ਅਸੀਂ ਹੋਰ ਬਿਹਤਰ ਕੀ ਕਰ ਸਕਦੇ ਹਾਂ, ਔਰ ਲਿਬਰਲ ਵੀ ਜੀ।
ਬਾਕੀ ਜੀ ਦੇਖੋ ਉਹਨਾਂ ਦਾ ਮੇਨ ਲੀਡਰ ਹੀ ਹਾਰ ਗਿਆ ਆਪਣਾ ਹੀ ਬੁਰੀ ਤਰ੍ਹਾਂ। ਇਹਦੇ ਪੁਰਸ਼ੋਤਮ ਜੀ ਕੱਲ ਸ਼ਾਮੀ ਨਾ ਅਚਾਨਕ 6 ਵਜੇ ਕਹਿੰਦੇ ਮੈਨੂੰ ਲੱਗਦਾ ਉਹਦਾ ਲੀਡਰ ਉਹਨੇ ਪੋਲੀਅਰ ਸਾਹਿਬ ਵੀ ਹਾਰ ਜਾਣਾ ਜਿਹੜੇ ਹਿਸਾਬ ਨਾਲ ਉਹ ਗੱਲ ਕਰਦੇ ਆ, ਤੇ ਉਹੀ ਗੱਲ ਹੋਈ। ਦੇਖੋ ਜਗਮੀਤ ਸਿੰਘ ਵੀ ਹਾਰ ਗਏ, ਫਿਰ ਇੱਧਰ ਕਮਲ ਖਹਿਰਾ ਵੀ ਕਹਿੰਦੇ ਜਿਹੜੇ ਕਹਿੰਦੇ ਬੜੇ ਸਟਰੋਂਗ ਆ। ਤੇ ਯੁੱਧਵੀਰ ਜੀ ਇੱਕ ਮੈਂ ਕੁਐਸਚਨ ਆ ਮਾੜਾ ਜਿਹਾ, ਜਿਸ ਤਰ੍ਹਾਂ ਕਿ ਲੋਕੀ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਉੱਥੇ ਬੜਾ ਰੌਲਾ ਪੈ ਜਾਂਦਾ ਵਾ, ਬਹੁਤ ਅਸੀਂ ਕਿੰਨਾ ਇੱਥੇ ਆਉਣੇ ਰਹਾਉਂਦੇ ਆ। ਇੱਕ ਬੰਨੇ ਐਡਾ ਵੱਡਾ ਕੰਟਰੀ ਆ ਕੈਨੇਡਾ, ਅਮੈਰੀਕਾ ਦਾ ਵੀ ਵੱਡਾ, ਤੇ ਉਹਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਅਸੀਂ ਇਹਦਾ ਨਾਂ ਹੀ ਇਹਨੂੰ ਰਹਿਣ ਨੀ ਦੇਣਾ, ਆਪਣੇ ਵਿੱਚ ਮਿਲਾ ਦੇਣਾ, ਉਦੋਂ ਕੋਈ ਬੋਲਦਾ ਨੀ ਗਾ। ਅਸੀਂ ਹੁਣ ਸਿਟੀਜ਼ਨ ਇੱਥੋਂ ਦੇ, ਇਹ ਕੰਟਰੀ ਨੂੰ ਤੁਸੀਂ ਕੀ ਸਮਝਿਆ ਹੈਗਾ ਵਾ? ਹਾਂਜੀ
ਦੇਖੋ ਨਹੀਂ ਉਹਦੇ ਤੇ ਬਹੁਤ ਬੋਲਦੇ ਨੇ। ਕੱਲ ਤੁਸੀਂ ਮਾਰਕ ਕਾਰਨੀ ਸਾਹਿਬ ਦੀ ਸਪੀਚ ਸੁਣੋ, ਕੱਲ ਮਾਰਕ ਕਾਰਨੀ ਸਾਹਿਬ ਨੇ ਅਮਰੀਕਾ ਦੀ ਬੜੀ ਗੱਲ ਕੀਤੀ ਔਰ ਮਾਰਕ ਕਾਰਨੀ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਬਹੁਤ, ਜੇ ਮੈਨੂੰ ਤੁਸੀਂ ਜ਼ਿਆਦਾ ਨਾ ਵੀ ਮੈਂ ਸਮਾਂ ਲਵਾਂ ਜੇ ਮੈਨੂੰ ਤੁਸੀਂ ਪੁੱਛੋ ਤੇ ਮਾਰਕ ਕਾਰਨੀ ਸਾਹਿਬ ਦੀ ਸਪੀਚ ਦੇ ਵਿੱਚ, ਚਲੋ ਅਮਰੀਕਾ ਦੀ ਗੱਲ ਕਰ ਲੈਂਦੇ ਹਾਂ, ਤੁਸੀਂ ਕਹਿਣਾ ਵੀ ਕੋਈ ਨੀ ਬੋਲਦਾ ਉਹ ਅਮਰੀਕਾ ਨੂੰ ਤੋੜਨ ਦੀ ਗੱਲ ਕਰ ਰਹੇ ਨੇ, ਤੇ ਕੱਲ ਸਰ ਮਾਰਕ ਕਾਰਨੀ ਸਾਹਿਬ ਨੇ ਇੱਕ ਤੇ ਵਰਡ ਕੀ ਯੂਜ਼ ਕੀਤਾ ਹੈ ਕਿ ਅਸੀਂ ਅਮਰੀਕਨ ਬੈਟਰੀਅਲ ਤੋਂ, ਜਿਹੜਾ ਅਮਰੀਕਾ ਨੇ ਸਾਨੂੰ ਧੋਖਾ ਦਿੱਤਾ ਹੈ, ਵਰਡ ਉਹਨਾਂ ਨੇ ਬੈਟਰੀਅਲ ਯੂਜ਼ ਕੀਤਾ ਕਿ ਅਸੀਂ ਅਮਰੀਕਨ ਬੈਟਰੀਅਲ ਤੋਂ ਉੱਭਰ ਗਏ ਹਾਂ ਲੇਕਿਨ ਅਸੀਂ ਕਦੇ ਨੀ ਭੁੱਲਾਂਗੇ, ਅਸੀਂ ਵੀ ਵਿਲ ਨੈਵਰ ਫੋਰਗੈਟ, ਠੀਕ ਹੈ ਨੀ? ਸੋ ਇੱਕ ਤੇ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਨ ਬੈਟਰੀਅਲ ਤੋਂ ਉੱਭਰ ਗਏ ਹਾਂ, ਇੱਕ ਉਹਨਾਂ ਨੇ ਕਿਹਾ ਵੀ ਅਸੀਂ ਭੁੱਲਾਂਗੇ ਨੀ ਕਦੇ, ਔਰ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਮਾਰਕ ਕਾਰਨੀ ਸਾਹਿਬ ਨੇ ਕਹੀ ਹੈ, ਉਹਨਾਂ ਨੇ ਮਾਰਕ ਕਾਰਨੀ ਸਾਹਿਬ ਨੇ ਇਹ ਵੀ ਕਿਹਾ ਨਾਲ ਕਿ ਅਸੀਂ ਕਦੇ ਵੀ ਮਤਲਬ ਉਹ ਹੁਣ ਰਿਲੇਸ਼ਨ ਸਾਡਾ ਖਤਮ ਹੋ ਗਿਆ, ਉਹ ਜੋ ਵਰਲਡ ਵਾਰ 2 ਤੋਂ ਬਾਅਦ ਜੋ ਸਾਡਾ ਰਿਲੇਸ਼ਨ ਬਣਿਆ ਸੀ ਅਮਰੀਕਾ ਦੇ ਨਾਲ ਉਹ ਖਤਮ ਹੋ ਗਈ ਗੱਲ, ਔਰ ਮਾਰਕ ਕਾਰਨੀ ਸਾਹਿਬ ਨੇ ਇਹ ਵੀ ਕਿਹਾ ਕਿ ਦੇਰ ਆਰ ਮੈਨੀ ਮੈਨੀ, ਇਹ ਨੀ ਕਿਹਾ ਇੱਕ ਵਾਰ ਮੈਨੀ ਨੀ ਕਿਹਾ, ਮੈਨੀ ਮੈਨੀ ਅਦਰ ਆਪਸ਼ਨ ਸਾਡੇ ਕੋਲ ਕੈਨੇਡਾ ਕੋਲ। ਸੋ ਮਾਰਕ ਕਾਰਨੀ ਸਾਹਿਬ ਬੜਾ ਖੁੱਲ ਕੇ ਕੱਲ ਉਹਨਾਂ ਨੇ ਅਮਰੀਕਾ ਨੂੰ ਖੁੱਲ ਕੇ ਸਿੱਧਾ ਸਿੱਧਾ ਮੈਸੇਜ ਦਿੱਤਾ ਹੈ, ਨਾਲ ਮਾਰਕ ਕਾਰਨੀ ਸਾਹਿਬ ਨੇ ਕਿਹਾ ਕਿ ਜਦੋਂ ਮੈਂ ਹੁਣ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਲ ਬੈਠਾਂਗਾ ਟਰੰਪ ਸਾਹਿਬ ਦੇ ਨਾਲ ਤੇ ਮੈਂ ਫਿਰ ਉਹਨਾਂ ਦੇ ਨਾਲ ਪੂਰੀ ਗੱਲ ਕਰਾਂਗਾ, ਸੋਵਰਨਟੀ ਦੀ ਗੱਲ ਨਹੀਂ ਹੋਏਗੀ ਕਿ ਕੈਨੇਡਾ ਕੋਈ ਸਟੇਟ ਬਣਨਾ ਏਦਾਂ, ਉਹਨਾਂ ਕਹਿੰਦੇ ਉਹਦੀ ਗੱਲ ਨਹੀਂ ਹੋਏਗੀ, ਜਿਹੜੀ ਗੱਲ ਹੋਏਗੀ ਉਹ ਫਿਊਚਰ ਦੇ ਵਿੱਚ ਅਲਾਇੰਸ ਕਿੱਦਾਂ ਬਣਾਉਣਾ। ਸੋ ਕੱਲ ਮਾਰਕ ਕਾਰਨੀ ਸਾਹਿਬ ਦੇਖੋ ਕੱਲ ਤੇ ਇਲੈਕਸ਼ਨ ਜਿੱਤ ਹੀ ਚੁੱਕੇ ਨੇ, ਠੀਕ ਹੈ ਨੀ? ਮਾਰਕ ਕਾਰਨੀ ਸਾਹਿਬ ਹੁਣ ਇਲੈਕਸ਼ਨ ਜਿੱਤ ਚੁੱਕੇ ਨੇ, ਹੁਣ ਤਾਂ ਉਹਨਾਂ ਨੂੰ ਕੋਈ ਕਿਸੇ ਨੂੰ ਖੁਸ਼ ਕਰਨ ਦੀ ਜ਼ਰੂਰਤ ਨਹੀਂ ਹੈ, ਬਟ ਕੱਲ ਮਾਰਕ ਕਾਰਨੀ ਸਾਹਿਬ ਦੇਖੋ ਇੱਕ ਚੀਜ਼ ਮੈਂ ਇੱਥੇ ਜ਼ਰੂਰ ਮੈਂਸ਼ਨ ਕਹਾਂਗਾ ਕਿ ਕੱਲ ਮਾਰਕ ਕਾਰਨੀ ਸਾਹਿਬ ਦੀ ਸਪੀਚ ਬੜੀ ਇੰਪ੍ਰੈਸਿਵ ਸੀਗੀ, ਹੁਣ ਅੱਗੇ ਕੀ ਹੁੰਦਾ ਉਹ ਕੱਲ ਦੀ ਗੱਲ ਹੈ, ਜਿਹੜੀ ਉਹਨਾਂ ਦੀ ਸਪੀਚ ਸੀਗੀ ਦੈਟ ਵਾਜ਼ ਵੈਰੀ ਇੰਪ੍ਰੈਸਿਵ, ਉਹ ਹੀ ਡਿਡ ਮੀਨਸ ਹਿਸ ਵਰਡਸ, ਅਮਰੀਕਾ ਨੂੰ ਲੈ ਕੇ ਜੋ ਵੀ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਨੇ ਖੁੱਲ ਕੇ ਦਿੱਤੇ ਨੇ। ਸੋ ਇਹ ਚੀਜ਼ ਦੇਖੋ ਮੈਂ ਕਹਿੰਦਾ ਕਿਤੇ ਨਾ ਕਿਤੇ ਇਸ ਚੀਜ਼ ਤੋਂ ਵੀ ਪੀਅਰ ਪੋਲੀਅਰ ਸਾਹਿਬ ਜਿਹੜੇ ਨੇ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇਹ ਵੀ ਥੋੜੀ ਜਿਹੀ ਗਲਤੀ ਕਰ ਗਏ ਕਿ ਉਹ ਗੱਲ ਕਰ ਰਹੇ ਸੀ ਐਕਸ ਦਾ ਟੈਕਸ, ਕਾਰਬਨ ਟੈਕਸ ਤੇ ਖਤਮ ਹੋ ਗਿਆ, ਤੁਸੀਂ ਇੱਕ ਮੁੱਦਾ ਪਕੜ ਕੇ ਬੈਠੇ ਹੋ ਐਕਸ ਦਾ ਟੈਕਸ, ਐਕਸ ਉਹ ਮੁੱਦਾ ਖਤਮ ਹੋ ਗਿਆ। ਮੇਨ ਜਿਹੜਾ ਲੋਕਾਂ ਦੇ ਦਿਮਾਗ ਸੀਗਾ, ਤੁਸੀਂ ਦੇਖੋ ਨਾ ਇੱਕ ਰੀਜ਼ਨ ਹੋਰ ਕੀ ਹੈ, ਗ੍ਰੀਨ ਪਾਰਟੀ ਇੱਕ ਸੀਟ ਰਹਿ ਗਈ, ਐਨਡੀਪੀ ਸਿੰਗਲ ਡਿਜਿਟ ਆ ਗਈ, ਬਲੌਕ ਪਾਰਟੀ ਕਿੱਡੀ ਵੀਕ ਹੋ ਗਈ ਹੈ। ਠੀਕ ਹੈ, ਕਾਰਨ ਕੀ ਹੈ? ਕਾਰਨ ਇਹ ਹੈ ਕਿ ਹਰੇਕ ਦੇ ਦਿਮਾਗ ਦੇ ਉੱਤੇ ਟਰੰਪ ਫੈਕਟਰ ਸੀਗਾ, ਤੇ ਜੇ ਪੀਅਰ ਪੋਲੀਅਰ ਸਾਹਿਬ ਟਰੰਪ ਸਾਹਿਬ ਦੀ ਹੋਰ ਗੱਲ ਕਰਦੇ ਸਿੱਧੇ ਖੁੱਲ ਕੇ, ਮੇ ਬੀ ਉਹਨਾਂ ਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਮੈਂ ਆਪਣਾ ਬੇਸ ਨਾ ਥੋੜਾ ਬਹੁਤਾ ਕਿਤੇ ਲੂਜ਼ ਕਰ ਜਾਂ, ਥੋੜਾ ਥੋੜਾ ਬੇਸ ਲੂਜ਼ ਕਰਨ ਦੇ ਡਰ ਦੇ ਨਾਲ, ਪਰ ਉਹਨਾਂ ਨੇ ਜਿਹੜਾ ਟਰੰਪ ਫੈਕਟਰ ਹੈ ਉਹਨੂੰ ਹੈਡ ਆਨ ਐਡਰੈਸ ਨਹੀਂ ਕੀਤਾ। ਕੀਤਾ ਉਹਨਾਂ ਨੇ ਐਡਰੈਸ ਉਹਨੂੰ, ਬਟ ਉਹਨੂੰ ਹੈਡ ਆਨ ਜਿਹੜਾ ਉਹਨਾਂ ਨੇ ਐਡਰੈਸ ਨਹੀਂ ਕੀਤਾ, ਇਹ ਵੀ ਨੁਕਸਾਨ ਹੋਇਆ ਜੀ।
ਹਾਂਜੀ, ਬਾਕੀ ਯੁੱਧਵੀਰ ਜੀ ਮੈਂ ਚਾਹੁੰਦਾ ਵਾਂ ਕਿ ਅਸੀਂ ਲਿਬਰਲ ਜਿੱਤ ਤੇ ਗਈ, ਹੁਣ ਵਧੀਆ ਕੰਮ ਕਰਨ, ਜਿਸ ਤਰ੍ਹਾਂ ਕਿ ਉਹ ਬਿਆਨ ਦੇ ਰਹੇ, ਵਧੀਆ ਕੰਮ ਕਰਨ ਸਾਰਿਆਂ ਵਾਸਤੇ, ਕੈਨੇਡਾ ਨੂੰ ਉੱਪਰ ਲੈ ਕੇ ਜਾਣ, ਬਾਕੀ ਸਾਨੂੰ ਚਾਈਨਾ ਨਾਲ ਵੀ ਆਪਣਾ ਸੁਧਾਰ ਕਰਨ, ਕੈਨੇਡਾ ਅਮਰੀਕਾ ਚਾਈਨਾ ਨਾਲ ਕਰਦਾ ਨਾ ਕਿੰਨਾ ਬਿਜ਼ਨਸ, ਕੈਨੇਡਾ ਨੂੰ ਵੀ ਚਾਈਨਾ ਨਾਲ ਗੱਲਬਾਤ ਕਰਨੀ ਚਾਹੀਦੀ, ਬਿਜ਼ਨਸ ਕਰਨਾ ਚਾਹੀਦਾ। ਦੂਜੇ ਨੰਬਰ ਤੇ ਆ ਜਿਹੜਾ ਜਹਾਜ਼ ਜਾਂ ਰੋਕ ਕੇ ਰੱਖਿਆ ਵਾ, ਨਿੱਕੀਆਂ ਨਿੱਕੀਆਂ ਚਿਚਕੜੀਆਂ ਜਿਹੀਆਂ ਛੇੜਦੇ ਆ, ਇਹ ਵੀ ਉਹਨਾਂ ਦਾ ਵਾਪਸ ਕਰੋ ਜਿਨ੍ਹਾਂ ਦਾ ਵੀ ਰਸ਼ੀਆ ਦਾ ਕਿਹਦਾ ਵਾ, ਕੋਈ ਇਹੋ ਜਿਹੀਆਂ ਚੀਜ਼ਾਂ ਦਾ ਫਾਇਦਾ ਨਹੀਂ ਗਾ, ਇਹਦਾ ਨੁਕਸਾਨ ਆ, ਸਾਨੂੰ ਹੱਥ ਵਧਾਉਣਾ ਚਾਹੀਦਾ। ਵੇਖੋ ਅਮਰੀਕਾ ਜਿਹੜਾ ਅੰਦਰ ਖਾਤੇ ਰਸ਼ੀਆ ਨਾਲ ਵੀ ਤੁਹਾਨੂੰ ਪਤਾ ਹੀ ਆ ਗੱਲਬਾਤ ਹੁੰਦੀ ਆ, ਤੇ ਅਸੀਂ ਕਿਉਂ ਕਿਸੇ ਦੇ ਨਾਲ ਅਮਰੀਕਾ ਦੇ ਆਖੇ ਲੱਗ ਕੇ ਕੈਨੇਡਾ ਬੁਰਿਆ ਬਣਦਾ ਵਾ ਜੀ। ਕਹਿਣ ਦਾ ਮਤਲਬ ਕਿ ਇਹਨਾਂ ਨੂੰ ਚਾਹੀਦਾ ਸਾਰਿਆਂ ਨਾਲ ਰਲ ਮਿਲ ਕੇ, ਮੈਂ ਕਿਹਾ ਖਾਸ ਕਰਕੇ ਚਾਈਨਾ ਨਾਲ ਕੈਨੇਡਾ ਜਿਹੜਾ ਆਪਣਾ ਸੁਧਾਰ ਲਿਆਵੇ ਜੀ।
ਦੇਖੋ ਜਿਹੜਾ ਮਾਰਕ ਕਾਰਨੀ ਸਾਹਿਬ ਨੇ ਹਿੰਟ ਦਿੱਤਾ ਆ, ਉਹ ਕਹਿੰਦੇ ਵੀ ਅਸੀਂ ਲਾਈਕ ਮਾਈਂਡਡ ਲੋਕ ਨੇ, ਮਤਲਬ ਉਹਨਾਂ ਦਾ ਇਸ਼ਾਰਾ ਇਹ ਹੈ ਕਿ ਜਿਹੜੀਆਂ ਸਾਡੀਆਂ ਵੈਲਿਊਜ਼ ਨੂੰ ਸਮਝਦੇ ਆ, ਅਸੀਂ ਉਹਨਾਂ ਨਾਲ ਰਿਲੇਸ਼ਨ ਬਣਾਉਣਾ ਹੈ। ਸੋ ਚਾਈਨਾ ਦੇ ਨਾਲ, ਹਾਲਾਂਕਿ ਚਾਈਨਾ ਨੇ ਖੁਦ ਹੀ ਇੱਕ ਤਰ੍ਹਾਂ ਆਫਰ ਕੀਤਾ ਸੀਗਾ, ਉਹਨਾਂ ਦੇ ਅੰਬੈਸਡਰ ਨੇ ਇੱਥੇ ਆ ਕੇ ਇੱਕ ਲੋਕਲ ਮੀਡੀਆ ਨੂੰ ਇੰਟਰਵਿਊ ਦਿੱਤੀ ਸੀ ਚਾਈਨਾ ਦੇ ਅੰਬੈਸਡਰ ਨੇ, ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਕੁਝ ਸ਼ਰਤਾਂ ਜ਼ਰੂਰ ਨੇ, ਬਟ ਅਸੀਂ ਕੈਨੇਡਾ ਦੇ ਨਾਲ ਵਧੀਆ ਰਿਲੇਸ਼ਨ ਚਾਹੁੰਦੇ ਹਾਂ। ਸੋ ਜਦੋਂ ਚਾਈਨੀਜ਼ ਅੰਬੈਸਡਰ ਨੇ ਖੁਦ ਹੀ ਇਹ ਆਫਰ ਕੀਤਾ ਤੇ ਮਾਰਕ ਕਾਰਨੀ ਸਾਹਿਬ ਨੇ ਉਹਨੂੰ ਮਤਲਬ ਬਹੁਤਾ ਐਕਸੈਪਟ ਜਿਹੜਾ ਨਹੀਂ ਕੀਤਾ। ਬਾਕੀ ਹੁਣ ਅਸੀਂ ਦੇਖਦੇ ਹਾਂ ਜੀ ਕੀ ਹੋਏਗਾ। ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਇੰਡੀਆ ਦੇ ਨਾਲ ਲੱਗ ਰਿਹਾ ਹੈ ਕਿ ਕਿਉਂਕਿ ਅਸੀਂ ਮਾਰਕ ਕਾਰਨੀ ਸਾਹਿਬ ਨੂੰ ਜਿਹੜਾ ਸਵਾਲ ਪੁੱਛਿਆ ਸੀ, ਜਿਹੜਾ ਇੰਟਰਨੈਸ਼ਨਲ ਮੀਡੀਆ ਨੇ ਵੀ ਬੜਾ ਕਵਰ ਕੀਤਾ, ਉਹ ਮਾਰਕ ਕਾਰਨੀ ਸਾਹਿਬ ਨੇ ਕਿਹਾ ਕਿ ਬਿਲਕੁਲ ਅਸੀਂ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਚਾਹੁੰਦੇ ਹਾਂ। ਮੋਦੀ ਸਾਹਿਬ ਔਰ ਮਾਰਕ ਕਾਰਨੀ ਸਾਹਿਬ ਜਿਹੜੇ ਆ ਲੱਗ ਰਿਹਾ, ਕਿਉਂਕਿ ਮੋਦੀ ਸਾਹਿਬ ਨੇ ਮੁਬਾਰਕਬਾਦ ਵੀ ਦਿੱਤੀ ਹੈ ਮਾਰਕ ਕਾਰਨੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਨ ਦੇ ਉੱਤੇ। ਸੋ ਇਹ ਵੀ ਹੈਡਲਾਈਨ ਚੱਲ ਹੀ ਰਹੀ ਹੈ ਵਾਈ ਮੀਡੀਆ ਤੇ। ਸੋ ਮੈਨੂੰ ਲੱਗ ਰਿਹਾ ਕਿ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਰੀਸੈਟ ਕਰਨ ਦੇ ਵਿੱਚ ਦੋਨੋਂ ਕੰਟਰੀਜ਼ ਇਛੁੱਕ ਨੇ। ਸਾਡੇ ਕੋਲ ਖਬਰ ਇਹ ਵੀ ਆ ਰਹੀ ਹੈ ਕਿ ਕੈਨੇਡਾ ਵੀ ਆਪਣਾ ਅੰਬੈਸਡਰ ਜਿਹੜਾ ਦੁਬਾਰਾ ਉੱਥੇ ਲਗਾਉਣਗੇ, ਕੈਨੇਡੀਅਨ ਅੰਬੈਸਡਰ ਇਨ ਇੰਡੀਆ, ਤੇ ਇੰਡੀਆ ਵੀ ਆਪਣੇ ਅੰਬੈਸਡਰ ਇੱਥੇ ਭੇਜਣਗੇ। ਸੋ ਦੋਨੋਂ ਕੰਟਰੀਜ਼ ਜਿਹੜੀਆਂ ਉਹ ਕਾਫੀ ਇਛੁੱਕ ਨੇ ਆਪਣੇ ਰਿਲੇਸ਼ਨਸ਼ਿਪ ਦੇ ਦੁਬਾਰਾ ਤੋਂ ਸਟਰੈਂਥਨ ਕਰਨ ਦੇ, ਸਾਫ਼ ਨਜ਼ਰ ਆ ਰਿਹਾ ਜੀ ਇਸ ਟਾਈਮ ਦੇ ਉੱਤੇ ਜੀ। ਔਰ ਜੇ ਤੁਸੀਂ ਦੁਨੀਆ ਦੀ ਲਾਰਜੈਸਟ ਜਾਂ ਬਿਗੈਸਟ ਇਕਾਨਮੀ ਦੇ ਨਾਲ ਇੰਗੇਜ ਨਹੀਂ ਕਰਦੇ, ਠੀਕ ਹੈ ਨੀ, ਦੇਖੋ ਇਸ ਵੇਲੇ ਸਾਡੇ ਦੋ ਜਿਹੜੇ ਮੇਜਰ ਟ੍ਰੇਡਿੰਗ ਪਾਰਟਨਰ ਨੇ ਅਮਰੀਕਾ ਔਰ ਚਾਈਨਾ, ਦੋਨਾਂ ਦੇ ਨਾਲ ਸਾਡੇ ਚੈਲੰਜਸ ਚੱਲ ਰਹੇ ਨੇ ਜੀ। ਹਾਂਜੀ, ਤੁਸੀਂ ਅਮਰੀਕ ਜੀ, ਤੁਸੀਂ ਫੋਨ ਪਲੀਜ਼ ਮਿਊਟ ਕਰ ਲਓ ਜੀ, ਅਮਰੀਕ ਜੀ ਫੋਨ ਮਿਊਟ ਕਰ ਲਓ। ਜੋਗਿੰਦਰ ਧਾਮੀ ਜੀ ਤੁਸੀਂ ਆਉਂਦੇ ਰਹੋ, ਜੋਗਿੰਦਰ ਧਾਮੀ ਜੀ
ਜੋਧਵੀਰ ਜੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਜੋਧਵੀਰ ਜੀ, ਜਿਸ ਦਿਨ ਐਡਵਾਂਸ ਬੋਲਿੰਗ ਸ਼ੁਰੂ ਹੋਈ ਸੀ ਅਸੀਂ ਫਸਟ ਡੇ, ਮੈਂ ਤਾਂ ਵਾਈਫ ਵੋਟ ਪਾਉਣ ਗਏ ਸੀਗੇ, ਤੇ ਨੈਕਸਟ ਡੇ ਸੈਟਰਡੇ ਵਾਈ ਮੀਡੀਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਜੀ ਚੈਨਲ ਤੇ, ਤੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੈਂ ਅਸੀਂ ਵੋਟ ਪਾਉਣਾ ਚਾਹੁੰਦੇ ਸੀਗੇ ਇੱਕ ਸੀ ਪੀ ਸੀ ਨੂੰ, ਪਰ ਸਾਡੀ ਵੋਟ ਉਹ ਲੈ ਨਹੀਂ ਸਕੇ, ਤੇ ਅੱਜ ਅਸੀਂ ਇੱਕ ਲਿਬਰਲ ਨੂੰ ਵੋਟ ਪਾ ਗਿਆ ਜਿਹਨੂੰ ਨਹੀਂ ਪਾਉਣੀ ਚਾਹੁੰਦੇ ਸੀ ਪਹਿਲਾਂ, ਜੋ 3-4 ਸਾਲ ਚ ਹੋਇਆ ਅਸੀਂ ਆਪਣਾ ਮਾਇੰਡ ਚੇਂਜ ਕੀਤਾ ਅਸੀਂ ਵੋਟ ਪਾਇਆ, ਪਰ ਮੈਂ ਅੱਜ ਸੋਚਦਾ ਬਹੁਤ ਵਧੀਆ ਡਿਸੀਜਨ ਲਿਆ ਸੀ ਉਸ ਦਿਨ। ਹਾਂਜੀ, ਬਾਕੀ ਜਿਹੜੇ ਸੀ ਪੀ ਸੀ ਆ ਪਾਰਟੀ ਪੋਲੀਵਲ ਹੋਣੀ, ਇਹਨੇ ਦੇਖੋ ਮਾਰਕ ਕਾਰਨੀ ਤੋਂ ਪਹਿਲਾਂ 3-4 ਮਹੀਨੇ ਇਹਨਾਂ ਨੂੰ ਐਗਜ਼ਿਟ ਪੋਲ ਦੇ ਵੇਲੇ 20-22% ਇਹਨਾਂ ਦੇ ਜਿਹੜੇ ਪੁਆਇੰਟ ਉੱਪਰ ਜਾ ਰਹੇ ਸੀ, ਇਹਨੇ ਉਹੀ ਦਿਮਾਗ ਚ ਲੈ ਬੈਠੇ ਇੱਕ ਦੇਰ ਹੁਣ ਕਿਆਰ ਐਨੀ, ਇਹਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਜੀ, ਈਵਨ ਜਦੋਂ ਡਿਫਰੈਂਸ ਥੋੜਾ ਵੀ ਰਹਿ ਗਿਆ ਇਹ ਉਸ ਵੇਲੇ ਐਗਜ਼ਿਟ ਪੋਲ ਨੂੰ ਗਲਤ ਲਾਤਾ ਕਹਿਣ ਜੀ ਇਹ ਤਾਂ ਗਲਤ ਪ੍ਰਦਰਸ਼ਨ ਇਹਨੂੰ ਜਾ ਰਹੀ ਆ। ਹਾਂਜੀ, ਇਹ ਇਹਨਾਂ ਦੇ ਪਹਿਲਾਂ ਹੀ ਉਹੀ ਦਿਮਾਗ ਦੇ ਵਿੱਚ ਰਿਹਾ, ਬਾਕੀ ਜੋ ਵੀ ਆ ਕੁਛ ਹੋਇਆ ਜਿੱਦਾਂ ਵੀ ਜੋ ਇਹਨਾਂ ਦੀ ਇਹਨਾਂ ਦਾ ਸੀ ਪੋਲਸੀਆਂ ਕਿੱਦਾਂ ਵੀ ਆ ਉਹ ਤਾਂ ਦੇਖੋ ਆਪਾਂ ਐਵਰੀ ਡੇ ਗੱਲਬਾਤ ਕਰ ਰਹੇ ਹਾਂ, ਬਾਕੀ ਜੋ ਰਿਜ਼ਲਟ ਆਇਆ ਆਪਾਂ ਪੂਰੇ ਸੈਟਿਸਫਾਈਡ ਹਾਂ। ਈਵਨ ਮੈਂ ਤਾਂ ਚਾਹੁੰਦਾ ਸੀ ਕਿ ਜਿਹੜੀ ਵੀ ਪਾਰਟੀ ਆਵੇ ਮੈਜੋਰਟੀ ਜਾਵੇ, ਡਸ ਨੋਟ ਮੈਟਰ ਕਿਹੜੀ ਆ, ਪਰ ਜੋ ਵੀ ਆ ਜਿੱਦਾਂ ਵੀ ਲਿਬਰਲ ਆ ਕੋਈ ਗੱਲ ਨੀ, ਬਹੁਤ ਸੈਟਿਸਫੈਕਸ਼ਨ ਆ। ਥੈਂਕ ਯੂ ਜੀ ਸਰ। ਸਰ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿਹੜੇ ਰੀਜ਼ਨ ਕਰਕੇ ਨੀ ਵੋਟ ਪਾਈ, ਜਾਂ ਕਿਹੜੇ ਰੀਜ਼ਨ ਕਰਕੇ ਨਹੀਂ ਪਾਉਣੇ ਚਾਹੁੰਦੇ ਜੀ ਲਿਬਰਲ ਨੂੰ, ਮੈਂ ਉਹ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ, ਪਰ ਜੋ ਕੁਛ ਵੀ ਹੋਇਆ ਕਿ ਉਹਦੇ ਵਿੱਚ ਸੀਪੀਸੀ ਪੋਲੀਵਰ ਦੀ ਪਾਰਟੀ ਜ਼ਿੰਮੇਵਾਰ ਹੈ ਜੀ, ਕਿਉਂ ਨਹੀਂ ਵੋਟ ਪਾਈ? ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ, ਮੈਂ ਆਫ ਦੀ ਏਅਰ ਸੁਣਦਾ ਜੀ ਤੁਹਾਨੂੰ।
ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਸਰ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ ਸੋ ਮਚ। ਹਾਂਜੀ ਦੁਗਿੰਦਰ ਧਾਮੀ ਜੀ, ਮੈਂ ਅਮਰੀਕ ਜੀ ਤੁਹਾਡੀ ਕਾਲ ਵੀ ਅਗਲੀ ਹੈ, ਵਿਰਕ ਸਾਹਿਬ ਵੀ ਲਾਈਨ ਤੇ ਹੋਲਡ ਨੇ, ਬਾਕੀ ਸਾਰੇ ਕਾਲਰਸ ਰਿਕੁਐਸਟ ਹੈ ਕਿ ਲਾਈਨ ਹੋਲਡ ਕਰ ਲੈਣਾ, ਫੋਨ ਆਪਣਾ ਮਿਊਟ ਕਰ ਲੈਣਾ, ਰਿਕਾਰਡਡ ਬ੍ਰੇਕ ਲਵਾਂਗੇ ਇੱਥੇ, ਔਰ ਰਿਕਾਰਡਡ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਹੀ ਜਾਰੀ ਆ। ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਪੋਲਿੰਗ ਦੀ ਜਿਹੜੀ ਕਾਊਂਟਿੰਗ ਆ ਦੁਬਾਰਾ ਤੋਂ ਸਟਾਰਟ ਹੋ ਗਈ ਹੈ, ਸੋ ਹੁਣ ਨਤੀਜੇ ਆਉਣਗੇ, ਸੋ ਮੈਨੂੰ ਲੱਗ ਰਿਹਾ ਹੈ ਕਿ ਅਗਲੇ ਤਕਰੀਬਨ ਇੱਕ ਡੇਢ ਘੰਟੇ ਦੇ ਵਿੱਚ ਸਾਰੇ ਨਤੀਜੇ ਆ ਜਾਣਗੇ, ਸੋ ਉਸ ਤੋਂ ਬਾਅਦ ਕਾਫੀ ਪਿਕਚਰ ਜਿਹੜੀ ਹੈ ਕਲੀਅਰ ਹੋ ਜਾਏਗੀ। ਮੈਂ ਇੱਥੇ ਜ਼ਰੂਰ ਦੱਸ ਦਵਾਂ ਕਿ ਹਜੇ ਕਈ ਜਿਹੜੇ ਮੇਜਰ ਨੈਟਵਰਕ ਨੇ, ਦੇ ਆਰ ਨਾਟ ਕਾਲਿੰਗ ਇਟ ਮੈਜੋਰਟੀ ਔਰ ਅ ਮਾਨੋਰਟੀ, ਇੰਕਲੂਡਿੰਗ ਸੀਬੀਸੀ, ਹਜੇ ਕਹਿ ਰਿਹਾ ਕਿ ਇਟਸ ਟੂ ਕਲੋਜ਼ ਟੂ ਕਾਲ ਕਿ ਮੈਜੋਰਟੀ ਹੋਏਗੀ ਲਿਬਰਲ ਦੀ ਜਾਂ ਮਾਨੋਰਟੀ ਹੋਏਗੀ। ਕੁਛ ਜਿਹੜੇ ਨੈਟਵਰਕਸ ਨੇ ਉਹ ਮਾਨੋਰਟੀ ਕਰ ਰਹੇ ਨੇ, ਸੋ ਕਿ ਮਾਨੋਰਟੀ ਸਰਕਾਰ ਹੋ ਸਕਦੀ ਹੈ, ਸਾਡੇ ਵਾਈ ਮੀਡੀਆ ਦੀ ਪ੍ਰੈਡਿਕਸ਼ਨ ਇਹੀ ਹੈ ਕਿ ਲਿਬਰਲ ਪਾਰਟੀ ਦੀ ਮਾਨੋਰਟੀ ਹੋ ਸਕਦੀ ਹੈ, ਬਟ ਵੀ ਸਟਿਲ ਹੈਵ ਟੂ ਵੇਟ ਫਾਰ ਦਾ ਫਾਈਨਲ ਨੰਬਰ, ਅਗਲੇ ਇੱਕ ਡੇਢ ਘੰਟੇ ਚ ਸਾਰੀ ਪਿਕਚਰ ਜਿਹੜੀ ਆ ਉਹ ਕਲੀਅਰ ਹੋ ਜਾਏਗੀ, ਸੋ ਅਸੀਂ ਤੁਹਾਨੂੰ ਉਹ ਸ਼ੇਅਰ ਕਰਾਂਗੇ ਰਿਕਾਰਡਡ ਬ੍ਰੇਕ ਤੋਂ ਬਾਅਦ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
यू आर लिसनिंग टू WTUR 770 AM यंगस्टाउन टोरंटो।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
Shoppers, अब जाइए तैयार। लीटास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीसास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका। विजिट leesascosmetics.com।
मेरी पूरे साल की सेविंग $400 हुई है।
मेरी सेविंग $350,
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
समर सीजन आया, यारा दोस्ता मित्रा परिवारा नाल रल मिल बैठ के मौज मेला करने दा समा आया। यूनिक साइन वालियां तो होम एड्रेस साइन लवा लो अपने घर दे मूरे, सद्दा दो ते हो जाओ सत्कार ते खातरदारी लई तैयार। जे यूनिक साइन वालियां दा एड्रेस साइन लगाया होवेगा ते पुछना नहीं पवेगा सज्जो आवा के खब्बो आवा, दूरों ही दिख जाएगा घर दा नंबर चमकदे होए एलईडी दे नाल। ज्यादा जानकारी दे लई मिला लो कॉल 905-490-8700 Unique Home Address Sign।
ओए ट्रकों वाले वीरो, कोई प्रॉब्लम आ गई हाईवे पे? इंजन खराब हो गया या टायर पंचर हो गया?
फिकर ना करो, रोड वॉरियर ट्रक एंड ट्रेलर रिपेयर आ गया है 7300 किंबल स्ट्रीट मिसिसागा दे विच। 24 आवर्स मोबाइल सर्विस भी अवेलेबल है।
जो भी चाहिए, ऑयल चेंज, डीपीएफ सर्विस, इंजन, ट्रांसमिशन, इलेक्ट्रिकल काम या ट्रेलर रिपेयर, सब कुछ कर दें।
जिन्ना मर्जी टाइट स्केड्यूल होवे, असी फास्ट एंड प्रोफेशनल सर्विस देने आ। फ्लैट बेड टायर रिपेयर, ब्रांड न्यू टायर, सब तो बढ़िया रेट।
सुन लो ट्रकिंग कंपनीज वाले, यार्ड टू यार्ड वी सर्विस अवेलेबल है। जीटीए दे विच कोई भी एग्जिस्टिंग ऑयल चेंज प्राइस ले आओ, असी बीट करांगे।
अते इस दे नाल ही साडे लॉयल कस्टमर्स दे लई स्पेशल 50 किलोमीटर जीटीए एरिया दे विच असी हाईवे ते भी हेल्प करांगे, यार्ड दे विच भी।
फिर किस गल दा इंतजार है, अज ही कॉल करो रॉबिन संधू नु एट 6478708250 6478708250 ते रोड वॉरियर ट्रक एंड ट्रेलर रिपेयर, जिथे तुसी उथे असी।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਜੀ ਬਿਲਕੁਲ, ਤੁਸੀਂ ਸੁਣਿਓ ਰੇਡੀਓ ਵਾਇਸ ਸਾਊਥ ਏਸ਼ੀਅਨ ਪਰਲਸ ਐਂਡ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ। ਮੁਬਾਰਕ ਜੀ, ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ।
ਬਹੁਤ ਸ਼ੁਕਰੀਆ ਕਾਨੀਆ ਜੀ, ਕੀ ਹਾਲ ਹੈ ਆਪਕੇ? ਠੀਕ ਠਾਕ ਹੈ
ਜੀ? ਤੁਸੀਂ ਵੀ ਵਧੀਆ ਹੋਵੋਗੇ ਐਂਡ ਜੀ, ਇਹਦੇ ਨਾਲ ਹੀ ਜੋ ਤੁਸੀਂ ਵਧੀਆ ਡੀਲਸ ਲੈ ਕੇ ਆਏ ਹੋ ਸਾਡੇ ਲਈ ਵਾਇਰਲੈਸ ਲੈਨ ਦੇ ਉੱਤੇ, ਉਹਨਾਂ ਬਾਰੇ ਵੀ ਜ਼ਰੂਰ ਦੱਸੋ ਜੀ।
ਜੀ ਥੈਂਕ ਯੂ ਵੈਰੀ ਮਚ, ਬਹੁਤ ਵਧੀਆ ਚੱਲ ਰਿਹਾ ਜੀ, ਜੀ ਬਹੁਤ ਸ਼ੁਕਰੀਆ। ਔਰ ਸਭ ਤੋਂ ਪਹਿਲੇ ਸਭੀ ਲਿਸਨਰਸ ਨੂੰ, ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ। ਔਰ ਜਿਸ ਤਰ੍ਹਾਂ ਕਿ ਤੁਸੀਂ ਵਧੀਆ ਡੀਲ ਦੀ ਗੱਲ ਕੀਤੀ, ਸਾਡੇ ਕੋਲ ਬਹੁਤ ਹੀ ਵਧੀਆ ਡੀਲਾਂ ਹੁੰਦੀਆਂ ਨੇ ਆਲਵੇਜ਼। ਜਿਸ ਤਰ੍ਹਾਂ ਕਿ ਮੈਂ ਦੱਸਣਾ ਚਾਹਾਂਗਾ, ਅਸੀਂ ਬੈਲ ਦੇ ਡੀਲਰ ਹਾਂ ਔਰ ਬੈਲ ਦੀਆਂ ਸਾਡੇ ਕੋਲ ਬਹੁਤ ਅੱਛੀਆਂ ਡੀਲਾਂ ਹੁੰਦੀਆਂ ਨੇ। ਉਹਦੇ ਵਿੱਚ ਸਮਾਲ ਬਿਜ਼ਨਸ ਹੋ ਜਾਣ, ਕੰਜ਼ਿਊਮਰ ਪਲਾਨ ਹੋ ਜਾਣ, ਪਰਸਨਲ ਪਲਾਨ ਹੋ ਜਾਣ, ਜਾਂ ਕੋਈ ਤੁਸੀਂ ਰੈਜੀਡੈਂਸ਼ੀਅਲ ਸਰਵਿਸਿਜ਼ ਜਿਹੜੀਆਂ ਬੈਲ ਦੀਆਂ ਹੁੰਦੀਆਂ, ਜਿਹਦੇ ਵਿੱਚ ਬੈਲ ਦਾ ਹੋਮ ਫੋਨ ਆ ਜਾਂਦਾ, ਇੰਟਰਨੈਟ, ਟੀਵੀ ਔਰ ਜਿਹੜਾ ਅਲਾਰਮ ਸਿਸਟਮ, ਇਹਨਾਂ ਸਾਰੀਆਂ ਦੇ ਨਾਲ ਸਾਡੇ ਕੋਲ ਬਹੁਤ ਅੱਛੀਆਂ ਡੀਲਾਂ ਹੁੰਦੀਆਂ ਨੇ। ਉਹਦੇ ਵਿੱਚ ਮੈਂ ਦੱਸਣਾ ਚਾਹਾਂਗਾ, ਸਾਡੇ ਕੋਲ ਜਿਹੜੀਆਂ ਬੈਲ ਦੀਆਂ ਪਰਸਨਲ ਪਲਾਨ ਨੇ, ਜਿਹਦੇ ਵਿੱਚ ਕੋਈ HST ਨੰਬਰ ਦੀ ਜ਼ਰੂਰਤ ਨਹੀਂ ਹੁੰਦੀ, ਸਾਡੇ ਕੋਲ $30 ਤੋਂ ਸ਼ੁਰੂ ਹੋ ਜਾਂਦੇ ਨੇ, ਜਿਹਦੇ ਵਿੱਚ ਤੁਸੀਂ ਅਨਲਿਮਿਟਿਡ ਡਾਟਾ ਲੈ ਸਕਦੇ ਜੇ, ਯਾਨੀ 40 GB ਫਾਸਟ ਸਪੀਡ, 5G ਪਲੱਸ ਸਪੀਡ ਚੱਲੇਗੀ, ਉਸ ਤੋਂ ਬਾਅਦ ਸਲੋ ਜਾਏਗਾ ਲੇਕਿਨ ਅਨਲਿਮਿਟਿਡ ਹੋਏਗਾ। ਔਰ ਇਸੇ ਤਰ੍ਹਾਂ 40 ਵਿੱਚ 100 ਔਰ 50 ਵਿੱਚ ਤੁਸੀਂ 120 ਲੈ ਸਕਦੇ ਜੇ, 30 ਔਰ 40 ਦਾ ਵਾਲਾ ਪਲਾਨ ਜਿਹੜਾ ਵਾ ਉਹਦੇ ਵਿੱਚ ਤੁਸੀਂ ਕੈਨੇਡਾ ਤੋਂ US ਕਾਲ ਵੀ ਕਰ ਸਕਦੇ ਜੇ, ਔਰ ਜਿਹੜਾ $50 ਵਾਲਾ ਪਲਾਨ ਆ ਉਹਦੇ ਵਿੱਚ ਤੁਸੀਂ ਕੈਨੇਡਾ US ਟਰੈਵਲ ਕਰ ਸਕਦੇ ਜੇ ਅਨਲਿਮਿਟਿਡ ਰੋਮਿੰਗ ਦੇ ਨਾਲ। ਔਰ ਉਹਦੇ ਵਿੱਚ ਕੋਈ ਤੁਹਾਨੂੰ HST ਨੰਬਰ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਇਹ ਪਰਸਨਲ ਪਲਾਨ ਆ ਔਰ ਕਿਸੇ ਵੀ ਤੁਸੀਂ ਕੈਰੀਅਰ ਤੋਂ ਨੰਬਰ ਪੋਰਟ ਕਰ ਸਕਦੇ ਜੇ, ਇਟ ਟੇਕਸ ਲੈਸ ਦੈਨ 5 ਮਿੰਟਸ। ਔਰ ਇਸੇ ਤਰ੍ਹਾਂ ਅਗਰ ਤੁਸੀਂ ਬਿਜ਼ਨਸ, ਸਮਾਲ ਬਿਜ਼ਨਸ ਪਲਾਨ ਤੁਹਾਨੂੰ ਚਾਹੀਦਾ, ਤਾਂ ਉਹਦੇ ਵਿੱਚ ਸਾਡੇ ਕੋਲ ਜਿੰਨੀਆਂ ਵੀ ਐਕਸਟਰਾ ਲਾਈਨਾਂ ਤੁਸੀਂ ਐਡ ਕਰਦੇ ਜੇ, ਉਹਦਾ ਐਕਸਟਰਾ ਡਿਸਕਾਊਂਟ ਹੈ। ਲੇਕਿਨ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਫਸਟ ਲਾਈਨ ਜਿਹੜੀ ਉਹ ਥੋੜੀ ਹਾਇਰ ਪ੍ਰਾਈਸ ਹੁੰਦੀ ਆ ਔਰ ਅੱਗੇ ਸੈਕੰਡ ਲਾਈਨ ਦੀ ਹੋਰ ਘੱਟ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਅਗਰ ਚੌਥੀ ਲਾਈਨ ਤੇ ਚਲੇ ਜਾਂਦੇ, ਤੁਹਾਨੂੰ ਸਿਰਫ ਔਰ ਸਿਰਫ 25 ਦੇ ਵਿੱਚ 100 GB ਮਿਲ ਜਾਂਦਾ ਵਾ। ਤੇ ਜਿੰਨੀਆਂ ਜ਼ਿਆਦਾ ਲਾਈਨਾਂ ਲੈਂਦੇ ਜੀ, ਉਹਨਾਂ ਜ਼ਿਆਦਾ ਡਿਸਕਾਊਂਟ ਤੁਹਾਨੂੰ ਮਿਲਦਾ ਵਾ। ਤੇ ਮੈਂ ਜ਼ਰੂਰ ਕਹਾਂਗਾ, ਅਗਰ ਤੁਸੀਂ ਤਿੰਨ ਚਾਰ ਤੋਂ ਜ਼ਿਆਦਾ ਲਾਈਨਾਂ ਜਾਂ ਤਿੰਨ ਚਾਰ ਲਾਈਨਾਂ ਨੇ ਤਾਂ ਉਹਦੇ ਵਾਸਤੇ ਸਾਡੇ ਕੋਲ ਬਹੁਤ ਸਪੈਸ਼ਲ ਪਲਾਨ ਨੇ ਤਾਂ ਉਹਦੇ ਵਾਸਤੇ ਵੀ ਜ਼ਰੂਰ ਸਾਨੂੰ ਕਾਲ ਕਰੋ। ਇਹਦੇ ਵਿੱਚ ਤੁਸੀਂ ਫੋਨ ਐਡ ਕਰਨਾ ਚਾਹੁੰਦੇ ਹੋ ਸਾਡੇ ਕੋਲ ਐਪਲ ਦੀ ਡਿਵਾਈਸਿਸ ਜਿਹੜੀਆਂ ਨੇ 16 ਸੀਰੀਜ਼ ਬਹੁਤ ਅੱਛੀ ਪ੍ਰਾਈਸ ਤੇ ਲੱਗੀਆਂ ਹੋਈਆਂ, ਇਸੇ ਤਰ੍ਹਾਂ 25 ਸੀਰੀਜ਼ ਔਰ ਬਹੁਤ ਸਾਰੇ ਜਿਹੜੇ ਫੋਨ ਨੇ ਉਹ ਸਾਡੇ ਕੋਲ $1 ਤੋਂ ਸ਼ੁਰੂ ਹੋ ਜਾਂਦੇ ਨੇ, ਜਿਸ ਤਰ੍ਹਾਂ ਪਿਕਸਲ 8 $1 ਤੇ ਲੱਗਾ ਹੋਇਆ ਔਰ ਇਸੇ ਤਰ੍ਹਾਂ ਸੈਮਸੰਗ ਦਾ A54 ਜਿਹੜਾ ਉਹ ਵੀ $1 ਤੇ ਆ। ਇਹ ਤੁਸੀਂ 2 ਸਾਲ ਬਾਅਦ ਵਾਪਸ ਵੀ ਨਹੀਂ ਕਰਨਾ, ਇਹ ਫਾਈਨਾਂਸ ਤੇ ਆ। ਔਰ ਇਸੇ ਤਰ੍ਹਾਂ ਅਗਰ ਤੁਸੀਂ ਕੋਈ ਐਪਲ ਦੀ ਜਿਸ ਤਰ੍ਹਾਂ 16 ਸੀਰੀਜ਼ ਲੈਣੀ ਆ ਤੇ ਉਹ ਤੁਹਾਨੂੰ $32 ਦੇ ਵਿੱਚ ਮਿਲ ਰਿਹਾ ਵਾ 16, ਔਰ ਜਿਹੜਾ 16 ਪ੍ਰੋ ਹੈ ਉਹ ਤੁਹਾਨੂੰ ਸਿਰਫ ਔਰ ਸਿਰਫ 35 ਚ, ਜਿਹੜਾ ਵਾ 16 ਪ੍ਰੋ ਮੈਕਸ ਜਿਹੜਾ ਵਾ $42 ਦੇ ਵਿੱਚ ਅਸੀਂ ਦੇ ਰਹੇ ਹਾਂ। ਔਰ ਇਹਨਾਂ ਸਾਰੀਆਂ ਸਰਵਿਸਿਸ ਵਾਸਤੇ ਜ਼ਰੂਰ ਸਾਡੇ ਕੋਲ ਪਹੁੰਚੋ। ਅਸੀਂ ਵਾਇਰਲੈਸ ਲੈਂਡ ਦੀਆਂ 2 ਲੋਕੇਸ਼ਨ ਤੋਂ ਸਰਵ ਕਰਨੀ ਆ। ਮੇਨ ਲੋਕੇਸ਼ਨ ਸਾਡੀ 380 ਬੋਵੇਡ ਡਰਾਈਵ, ਜਿਹੜੀ ਕਿ ਯੂਨਿਟ 6 ਕੈਨੇਡੀ ਐਂਡ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਔਰ ਸੈਕਿੰਡ ਲੋਕੇਸ਼ਨ ਜਿਹੜੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਅਸੀਂ ਸਰਵ ਕਰਨੇ ਆ। ਤੇ ਦੋਨੋਂ ਲੋਕੇਸ਼ਨ ਸਾਡੀਆਂ 7 ਦਿਨ ਖੁੱਲੀਆਂ ਹੁੰਦੀਆਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਔਰ ਇੱਕ ਹੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ ਆ, ਦੋਨੋਂ ਲੋਕੇਸ਼ਨ ਤੇ ਗੱਲ ਕਰ ਸਕਦੇ ਜੇ। ਫੋਨ ਨੰਬਰ ਹੈ ਸਾਡਾ 905-799-93-13 905-799-93-13। ਤੇ ਤਾਨੀਆ ਜੀ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਕਿ ਅਸੀਂ ਬੈਲ ਦੇ ਡੀਲਰ ਵੀ ਆ ਤੇ ਨਾਲ ਸਾਨੂੰ ਸੈੱਲ ਫੋਨ ਦੀ ਸਾਰੀਆਂ ਸਰਵਿਸ ਪ੍ਰੋਵਾਈਡ ਕਰਨੀ, ਉਹਦੇ ਵਿੱਚ ਤੁਸੀਂ ਅਗਰ ਫੋਨ ਨਵਾਂ ਬਾਏ ਕਰਨਾ, ਕੋਈ ਯੂਜ ਫੋਨ ਬਾਏ ਕਰਨਾ, ਬੈਕ ਹੋਮ ਭੇਜਣਾ, ਕੋਈ ਫੋਨ ਰਿਪੇਅਰ ਕਰਨਾ ਜਾਂ ਅਨਲਾਕ ਕਰਵਾਉਣਾ, ਕਿਸੇ ਵੀ ਤਰ੍ਹਾਂ ਦੀ ਸਰਵਿਸ ਚਾਹੀਦੀ ਤੁਹਾਨੂੰ, ਕੋਈ ਐਕਸੈਸਰੀ ਵਗੈਰਾ, ਤੇ ਜ਼ਰੂਰ ਪਹੁੰਚੋ ਸਾਡੇ ਕੋਲ। ਨੰਬਰ ਇੱਕ ਦਾ ਫਿਰ ਦੱਸਣਾ ਚਾਹਾਂਗਾ 905-799-93-13 9057999-3131। ਥੈਂਕ ਯੂ ਵੈਰੀ ਮਚ ਤੁਹਾਨੂੰ ਟਾਈਮ ਦੇਣ ਦਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ।
ਥੈਂਕ ਯੂ
ਜੀ। ਬਿਲਕੁਲ, ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਬਹੁਤ ਬਹੁਤ ਸ਼ੁਕਰੀਆ ਜੀ, ਔਰ ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ ਪੁਰਸ਼ੋਤਮ ਜੀ, ਤੁਸੀਂ ਆਉਂਦੇ ਰਹੋ ਸਰ, ਵੈਲਕਮ।
ਜੁਦਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਯਸ਼ਵੀ ਸਪੋਰਟਸ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਸ ਤਨਦੇਹੀ ਦੇ ਨਾਲ ਤੁਸੀਂ ਕੱਲ ਸਾਰਾ ਦਿਨ ਲੋਕਾਂ ਨੂੰ ਜਾਣਕਾਰੀ ਦਿੱਤੀ ਆ। ਬਿਲਕੁਲ ਨਾਲ ਦੀ ਨਾਲ ਥੈਂਕ ਯੂ, ਤੁਹਾਡੀ ਕਵਰੇਜ ਬਹੁਤ ਸੋਹਣੀ ਜਦੋਂ ਕੀਤੀ ਹੈ ਜੀ।
ਥੈਂਕ ਯੂ, ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਜੀ ਪਰਮਾਤਮਾ ਦਾ, ਕਮਿਊਨਿਟੀ ਦਾ, ਸਪੌਂਸਰ ਦਾ ਔਰ ਸਾਰੀ ਵਾਈ ਮੀਡੀਆ ਟੀਮ ਦਾ। ਥੈਂਕ ਯੂ ਸੋ ਮਚ ਸਰ ਪੁਰਸ਼ੋਤਮ ਜੀ, ਤੁਹਾਨੂੰ ਵਿਸ਼ ਕੀਤਾ ਸੀ
ਨਹੀਂ, ਕਲੀਨ ਬੋਲਡ ਕਰਾਤਾ ਜੀ।
ਕੈਪਟਨ ਕਲੀਨ ਬੋਲਡ ਹੋ ਗਿਆ ਜੀ, ਬਿਲਕੁਲ ਕੈਪਟਨ ਕਲੀਨ ਬੋਲਡ ਹੋ ਗਿਆ। ਪਰ ਮੈਂ ਇੱਕ ਸੈਕਿੰਡ ਬਸ ਲਵਾਂਗਾ, ਤੁਹਾਨੂੰ ਅਸੀਂ ਕੱਲ ਮਿਸ ਕੀਤਾ ਵਿਰਕ ਸਾਹਿਬ, ਡਿਨਰ ਦਾ ਮਜ਼ਾ ਬਹੁਤ ਆਇਆ। ਹਾਂ ਇੱਕ ਚੀਜ਼ ਹੋਰ ਮੈਂ ਕਹਿ ਦਵਾਂ ਕਿ ਉਹ ਮੈਨੂੰ ਟੈਕਸਟ ਮੈਸੇਜ ਆਇਆ ਕਿ ਜਦੋਂ ਮੈਂ ਗਿਣਾ ਰਿਹਾ ਸੀਗਾ ਕਿ ਜੀ ਵਾਈ ਮੀਡੀਆ ਜਿਹੜਾ ਮੈਂ, ਕਿਉਂਕਿ ਦੇਖੋ ਜਦੋਂ ਮੈਂ ਵਾਈ ਮੀਡੀਆ ਦੀ ਗੱਲ ਕਰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਯੂਥ ਬ੍ਰਿਗੇਡ ਹੈ, ਬੱਚੇ ਇੰਨੀ ਮਿਹਨਤ ਕਰਦੇ, ਇਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰੀਏ, ਪਰਮਾਤਮਾ ਦਾ ਸ਼ੁਕਰੀਆ ਅਦਾ ਕਰ ਦਈਏ, ਕਮਿਊਨਿਟੀ ਦਾ ਸ਼ੁਕਰੀਆ ਅਦਾ ਕਰ ਦਈਏ। ਸੋ ਵਾਈ ਮੀਡੀਆ ਦੀ ਤਾਰੀਫ ਦੇ ਬਹਾਨੇ ਸਾਰਾ ਕੁਝ ਹੋ ਜਾਂਦਾ। ਸੋ ਮੈਂ ਧੰਨਵਾਦ ਕਰਦਾ ਕਿ ਜਿਹੜਾ ਮੈਸੇਜ ਸਾਰੇ ਤੁਸੀਂ ਕਰਦੇ ਹੋ, ਪਿਆਰ ਦਿੰਦੇ ਹੋ। ਕੱਲ ਅਸੀਂ ਤੁਹਾਨੂੰ ਸਰ ਡਿਨਰ ਤੇ ਮਿਸ ਕੀਤਾ ਵਾਈ ਮੀਡੀਆ ਦੇ ਵਿੱਚ। ਇੱਕ ਹੋਰ ਖਾਸ ਗੱਲ ਇਹ ਸੀਗੀ ਬਈ ਸਾਰੇ ਹੀ ਆਏ ਹੋਏ ਮਹਿਮਾਨਾਂ ਲਈ, ਅਸੀਂ ਤਕਰੀਬਨ ਉੱਥੇ 50 ਬੰਦੇ ਸੀਗੇ, ਅਰਾਊਂਡ ਵੀ ਵਰ 50 ਪੀਪਲ, ਬਾਹਰ ਟੈਂਟ ਲੱਗਾ ਸੀਗਾ। ਤੇ ਇਸ ਰੌਣਕ ਦੇ ਵਿੱਚ ਕਿਤੇ ਨਾ ਕਿਤੇ ਸਾਡਾ ਭਰਾ ਪੁਰਸ਼ੋਤਮ ਕੱਲ ਮਿਸਿੰਗ ਨਜ਼ਰ ਆ ਰਿਹਾ ਸੀ ਸਰ, ਸਾਨੂੰ ਤੁਹਾਨੂੰ ਮਿਸ ਕੀਤਾ ਸੀ।
ਜੁਜ਼ਵੀਰ ਜੀ ਮੈਂ ਅਰਕਾਂਸਸ ਬੈਠਾ, ਤੁਹਾਨੂੰ ਦੇਖ ਰਿਹਾ ਸੀ ਜੀ।
ਅੱਛਾ ਠੀਕ ਹੈ,
ਮੈਂ ਅਰਕਾਂਸਸ ਬੈਠਾ, ਤੁਹਾਡੀ ਕਵਰ ਤੁਹਾਨੂੰ ਦੇਖ ਰਿਹਾ ਸੀ ਜੀ। ਤੇ ਬਾਕੀ ਜਦੋਂ ਤੁਸੀਂ ਵੀ ਪਹਿਲਾਂ ਹੀ ਪੋਲੀਵਰ ਸਾਹਿਬ ਵਾਲਾ ਦਿਖਾਇਆ ਸੀਗਾ, ਪਹਿਲਾਂ ਹੀ ਜਦੋਂ 178 ਵੋਟਾਂ ਤੇ ਪਿੱਛੇ ਸੀਗੇ, ਤੇ ਮੈਂ ਉਸ ਤੋਂ ਪਹਿਲਾਂ ਹੀ ਸ਼ਾਇਦ ਮੈਂ ਗੁਰਦੇਵ ਭਾਜੀ ਉਹਨਾਂ ਨਾਲ ਗੱਲ ਕਰ ਚੁੱਕਾ ਸੀਗਾ ਵੀ ਪੋਲੀਵਰ ਸਾਹਿਬ ਦੇ ਹਲਕੇ ਦੇ ਵਿੱਚ ਉਹ 99 ਕੈਂਡੀਡੇਟ ਆਜ਼ਾਦ ਖੜੇ ਨੇ, ਤੇ ਇਹਦੀ ਪ੍ਰੋਬਲਮ ਜਿਹੜੀ ਉਹਨਾਂ ਨੂੰ ਆ ਸਕਦੀ ਹੈ, ਤੇ ਫਿਰ ਉਹੀ ਗੱਲ ਹੋਈ ਜੀ, ਕਿਉਂਕਿ ਉਹਨਾਂ ਦਾ ਨਾਮ ਹੀ ਬਹੁਤ ਥੱਲੇ ਜਾ ਕੇ ਸੀਗਾ ਜੀ।
ਉਹ ਪ੍ਰੋਬਲਮ ਆਈ ਹੈ ਜੀ, 91 ਕੈਂਡੀਡੇਟ ਸੀਗੇ, ਤਾਂ ਹੁਣ ਪਤਾ ਨਹੀਂ ਉਹ ਕਾਰਨ ਬਣਿਆ ਜਾਂ ਹੋਰ ਕੀ ਕਾਰਨ ਬਣੇ ਨੇ, ਬਟ ਆਈ ਐਮ ਸ਼ੋਰ ਦੇ ਵਿਲ ਡੂ ਦਾ ਇੰਟਰੋਸਪੈਕਸ਼ਨ। ਫਿਲਹਾਲ ਲੀਡਰ ਦੇ ਤੌਰ ਤੇ ਬਰਕਰਾਰ ਨੇ, ਪਰ ਕਿਤੇ ਨਾ ਕਿਤੇ ਮੇਰੇ ਖਿਆਲ ਨਾਲ ਜਦੋਂ ਕਾਕਸ ਇਕੱਠਾ ਹੋਏਗਾ ਨਾ, ਤੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਉਹ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਟਾਪ ਬੋਸਿਸ ਨੇ, ਕਿ ਉਹਨਾਂ ਦੇ ਉੱਤੇ ਕੋਈ ਸਵਾਲ ਹੋਏਗਾ, ਜਾਂ ਹੋਰ ਬੜੀਆਂ ਸਾਰੀਆਂ ਖਬਰਾਂ ਆ ਰਹੀਆਂ ਨੇ ਸਾਡੇ ਕੋਲ ਇਸ ਸਮੇਂ ਕਿ ਕਿਤੇ ਨਾ ਕਿਤੇ ਜਿਹੜੇ ਜੀ ਉਹਨਾਂ ਨੂੰ ਦਿੱਕਤ ਆ ਸਕਦੀ ਹੈ, ਕਿਤੇ ਨਾ ਕਿਤੇ ਜਿਹੜਾ ਚੈਲੇਂਜ ਹੈ ਉਹ ਉਹਨਾਂ ਦੀ ਲੀਡਰਸ਼ਿਪ ਨੂੰ ਹੋ ਸਕਦਾ ਪਰ ਫਿਲਹਾਲ ਹੀ ਇੰਟੈਂਟਸ ਟੂ ਸਟੇ ਐਜ਼ ਦ ਲੀਡਰ
ਕਹਿ ਸਕਦੇ ਕਿ ਹਿਸਟੋਰਿਕ ਵੋਟਰ ਟਰਨ ਆਊਟ ਹੋਈ ਹੈ ਪੀਸੀ ਪਾਰਟੀ ਦੇ ਹੱਕ ਵਿੱਚ ਇੱਕ ਗੱਲ ਤਾਂ ਉਹ ਕਹਿ ਸਕਦੇ ਹੈਨਾ
ਜੀ ਜੀ ਜੀ
ਕਿਉਂਕਿ ਪਿਛਲੀ ਵਾਰੀ ਵੀ 34% ਵੋਟ ਸੀਗੀ ਜੀ ਤੇ ਮਤਲਬ ਕਿ ਵੋਟਰ ਟਰਨ ਆਊਟ ਤਾਂ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਹੋਈ ਹੈ ਬਟ ਔਰ ਇਹ ਵੀ ਇੱਕ ਹੋਈ ਹੈ ਜੀ ਭਈ ਕਿਸੇ ਵੀ ਪਾਰਟੀ ਨੇ ਫੋਰਥ ਟਾਈਮ ਲਗਾਤਾਰ ਇਲੈਕਸ਼ਨ ਜਿੱਤੀ ਹੋਵੇ ਜੀ ਇਹ ਵੀ ਤਾਂ ਪਹਿਲੀ ਵਾਰੀ ਹੋਇਆ ਜੀ
ਦੇਖੋ 10 ਸਾਲ ਤੋਂ ਬਾਅਦ ਮੈਂ ਇਹੀ ਕਹਿ ਸਕਦਾ ਹਾਂ ਕਿ ਟਰੂਡੋ ਦੇ 10 ਸਾਲ ਤੋਂ ਬਾਅਦ ਪੁਰਾਣੀ ਹਿਸਟਰੀ ਵੀ ਅਸੀਂ ਕੱਢ ਲਈਏ ਨਾ ਤੇ ਮਾਰਗਰਟ ਥੈਚਰ 9 ਸਾਲ ਰਹੇ ਨੇ ਵਿੰਸਟਨ ਚਰਚਿਲ 10 ਸਾਲ 9-10 ਸਾਲ ਤੋਂ ਬਾਅਦ ਅਕਸਰ ਅਸੀਂ ਦੇਖਦੇ ਹਾਂ ਕਿ ਜੀ ਤਬਦੀਲੀ ਆ ਜਾਂਦੀ ਹੈ ਚੇਂਜ ਹੋ ਜਾਂਦਾ ਸਾਰਾ ਕੁਝ ਹਾਲਾਂਕਿ ਅਸੀਂ ਦੇਖਿਆ ਹੈ ਕਿ ਇੰਡੀਆ ਦੇ ਵਿਚ ਮੋਦੀ ਸਰਕਾਰ ਦੁਬਾਰਾ ਆ ਗਈ ਹੈ 10 ਸਾਲ ਤੋਂ ਬਾਅਦ ਅੱਗੇ ਚੱਲ ਰਿਹਾ ਉਨ੍ਹਾਂ ਦਾ 15 ਸਾਲ ਕਰ ਜਾਣੇ ਉਨ੍ਹਾਂ ਨੇ ਪੂਰੇ ਲੱਗ ਰਿਹਾ ਲੇਕਿਨ ਉੱਥੇ ਵੀ ਮਾਇਨੋਰਟੀ ਉੱਥੇ ਵੀ ਆ ਗਈ ਹੈ ਹਾਲਾਂਕਿ ਮਾਇਨੋਰਟੀ ਇੱਥੇ ਵੀ ਹੈ ਬਟ ਬਹੁਤ ਘੱਟ ਹੁੰਦਾ ਹੈ ਕਿ 10 ਸਾਲ ਤੋਂ ਬਾਅਦ ਕਿਸੇ ਨੂੰ ਐਕਸੈਪਟ ਕੀਤਾ ਜਾਏ ਅਸੀਂ ਬੜੇ ਬੜੇ ਲੀਡਰ ਦੇਖੇ ਅਮਰੀਕਾ ਦੇ ਵਿਚ ਤਾਂ ਰੂਲ ਹੈ ਨਾ ਵੀ 8 ਸਾਲ ਤੋਂ ਬਾਅਦ ਉਹ ਬੜਨ ਨਹੀਂ ਦਿੰਦੇ ਕਿਸੇ ਨੂੰ ਰਾਸ਼ਟਰਪਤੀ ਬਟ ਕੈਨੇਡਾ
ਹਾਲਾਤ ਚੋਂ ਕਰਨੀ ਸਾਹਿਬ ਲੈ ਕੇ ਆਏ ਆ ਨਾ
ਹਾਂਜੀ
ਲਿਬਰਲ ਪਾਰਟੀ ਨੂੰ ਜੇ ਦੇਖੀਏ ਰਿਮਾਰਕੇਬਲ ਆ ਮੈਨੂੰ ਲੱਗਦਾ ਕਿ ਉਹੀ ਕੰਮ ਹੁਣ ਉਹਨਾਂ ਨੂੰ ਕੈਨੇਡਾ ਨੂੰ ਮੌਜੂਦਾ ਹਾਲਾਤ ਚੋਂ ਕੱਢ ਕੇ ਨਾਰਮਲ ਹਾਲਾਤ ਵਿਚ ਲਿਆਉਣ ਵਾਸਤੇ ਉਹ ਤੋਂ ਵੀ ਕਿਤੇ ਜ਼ਿਆਦਾ ਕੰਮ ਕਰਨਾ ਪੈਣਾ ਕਿਉਂਕਿ ਜੇ ਅਸੀਂ ਅੱਜ ਆਪਣੀ ਸੋਸਾਇਟੀ ਨੂੰ ਦੇਖਦੇ ਹਾਂ ਨਾ ਅੱਜ ਸੋਸਾਇਟੀ ਬਹੁਤ ਡਿਵਾਈਡਡ ਹੈ ਔਰ ਇਸ ਵੇਲੇ ਸਾਰੀ ਅਪੋਜੀਸ਼ਨ ਨੂੰ ਨਾਲ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਮਾਰਕ ਕਾਰਨੀ ਸਾਹਿਬ ਨੂੰ ਲਿਬਰਲ ਵਾਲਿਆਂ ਸਾਰਿਆਂ ਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਜਗਵੀਰ ਜੀ ਔਰ ਮੈਂ ਤਾਂ ਅੱਜ ਸੁਜੈਸ਼ਨ ਇੱਕ ਦੇਣਾ ਚਾਹੁੰਦਾ ਮੈਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਸੀ ਕਿ ਇੱਕ ਨਾ ਪੀਪਲ ਕਮਿਸ਼ਨ ਹੋਣਾ ਚਾਹੀਦਾ ਜਿਹੜੀਆਂ ਪਾਰਟੀਆਂ ਜਦੋਂ ਇਲੈਕਸ਼ਨ ਆਉਣ ਤੋਂ ਪਹਿਲਾਂ ਆਪਣਾ ਪਲੇਟਫਾਰਮ ਲੈ ਕੇ ਆਉਂਦੀਆਂ ਨੇ ਉਸ ਤੋਂ ਬਾਅਦ ਦੇ ਵਿਚ ਇੱਕ ਐਜ਼ ਏ ਵਾਚਡੌਗ ਇਹਨਾਂ ਤੋਂ ਪੁੱਛਿਆ ਜਾਵੇ ਵੀ ਭਾਈ ਤੁਸੀਂ ਉਸ ਪਲੇਟਫਾਰਮ ਨੂੰ ਲਾਗੂ ਕਰਨ ਵਾਸਤੇ ਜਿਹੜੀਆਂ ਤੁਹਾਡੀਆਂ ਪਾਲਿਸੀਆਂ ਨੇ ਲਾਗੂ ਕਰਨ ਵਾਸਤੇ ਉਹਦੀ ਕੀ ਪ੍ਰੋਗਰੈਸ ਆ ਕਿਹੜੀਆਂ ਤੁਸੀਂ ਲਾਗੂ ਕਰਤੇ ਹੋ ਕਿਹੜੀਆਂ ਤੁਸੀਂ ਸੋਚ ਰਹੇ ਹੋ ਤੇ ਕਦੋਂ ਲਾਗੂ ਕਰੋਗੇ ਮੈਨੂੰ ਲੱਗਦਾ ਇਹਦੇ ਇਹਨਾਂ ਤੋਂ ਨਾ ਘੱਟੋ ਘੱਟ ਐਵਰੀ 2 ਮੰਥ ਦਾ ਜਵਾਬ ਲੈਣਾ ਚਾਹੀਦਾ ਜਗਵੀਰ ਜੀ ਕੀ ਕਹਿਣਾ ਚਾਹੋਗੇ ਇਹਦੇ ਉੱਪਰ
ਬਿਲਕੁਲ ਸਰ ਇਹ ਜ਼ਰੂਰੀ ਹੈ ਲੇਕਿਨ ਮੈਨੂੰ ਲੱਗਦਾ ਕਿ ਮਾਇਨੋਰਟੀ ਸਰਕਾਰ ਚ ਵੈਸੇ ਹੀ ਲੋਕਾਂ ਨੇ ਜਵਾਬ ਲੈ ਲੈਣਾ ਜੇ ਲਿਬਰਲ ਪਾਰਟੀ ਨੇ ਜਲਦੀ ਹੀ ਕੁਝ ਨਹੀਂ ਕੀਤਾ ਜੇ ਲਿਬਰਲ ਪਾਰਟੀ ਨੇ ਜਲਦੀ ਹੀ ਕੁਝ ਨਹੀਂ ਕੀਤਾ ਤੇ ਮੈਂ ਸਮਝਦਾ ਕਿ ਵੈਸੇ ਇਹਨਾਂ ਨੂੰ ਬੜੀ ਵੱਡੀ ਜਿਹੜੀ ਆ ਉਹ ਦਿੱਕਤ ਆ ਸਕਦੀ ਹੈ ਬਾਕੀ ਤੁਸੀਂ ਮੈਂਡੇਟ ਦੀ ਗੱਲ ਕਰ ਰਹੇ ਸੀ ਸਰ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜੇ ਅੱਜ ਦੀ ਅਸੀਂ ਗੱਲ ਕਰੀਏ ਤੇ 43% ਵੋਟ ਸ਼ੇਅਰ ਹੈ 43.5% ਵੋਟ ਸ਼ੇਅਰ ਲਿਬਰਲ ਪਾਰਟੀ ਦਾ ਕੰਜ਼ਰਵੇਟਿਵ ਦਾ ਜਿਹੜਾ 41.4% ਵੋਟ ਸ਼ੇਅਰ ਹੈ ਇਹ ਹਿਸਟੋਰਿਕ ਹੈ ਹਿਸਟੋਰਿਕ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ 1988 ਦੇ ਵਿਚ ਬ੍ਰਾਇਨ ਮਲਰੋਨੀ ਉਹਨਾਂ ਨੂੰ ਇੰਨੀ ਸਟਰੋਂਗ ਮੈਂਡੇਟ ਮਿਲਿਆ ਸੀ ਈਵਨ ਸਟੀਫਨ ਹਾਰਪਰ ਉਹਨਾਂ ਨੂੰ ਵੀ ਇੰਨੀ ਮੈਜੋਰਟੀ ਨਹੀਂ ਮਿਲੀ ਸੋ ਇਸ ਸੈਂਚੁਰੀ ਦੇ ਵਿਚ ਜੇ ਆਹ ਪਿਛਲੇ 25 ਸਾਲਾਂ ਦੀ ਗੱਲ ਕਰ ਲਈਏ ਪਿਛਲੇ 25 ਸਾਲਾਂ ਚ ਕੰਜ਼ਰਵੇਟਿਵ ਪਾਰਟੀ ਨੂੰ ਕਦੇ ਵੀ ਇੰਨਾ ਸਟਰੋਂਗ ਮੈਂਡੇਟ ਜਿਹੜਾ ਉਹ ਨਹੀਂ ਮਿਲਿਆ ਵੋਟਰ ਟਰਨਆਊਟ ਬੜਾ ਵਧੀਆ ਰਿਹਾ ਹਾਂਜੀ ਇੱਕ ਹੀ ਸੈਕਿੰਡ ਜੀ ਵੋਟਰ ਟਰਨਆਊਟ ਬੜਾ ਵਧੀਆ ਰਿਹਾ 67.3% ਸੋ 67% ਤੋਂ ਉੱਪਰ ਹੈਗਾ ਔਰ ਹਾਲਾਂਕਿ ਮੈਂ ਇੱਥੇ ਇਹ ਦੱਸ ਦਵਾਂ ਕਿ ਇਹਦੇ ਵਿਚ ਹਜੇ ਜਿਹੜੇ ਜਿਨ੍ਹਾਂ ਨੇ ਇਲੈਕਸ਼ਨ ਡੇ ਤੇ ਰਜਿਸਟਰ ਕੀਤਾ ਜਿਨ੍ਹਾਂ ਵੋਟਰ ਨੇ ਹਜੇ ਨਹੀਂ ਅਜੇ ਹੋਰ ਵੀ ਵੱਧ ਸਕਦਾ ਵੋਟਰ ਟਰਨਆਊਟ ਇਸ ਤੋਂ ਵੀ ਹੋਰ ਵੱਧ ਹੋਏਗਾ ਹਜੇ ਮੇਰੇ ਮੁਤਾਬਿਕ ਹਾਂਜੀ ਹਾਂਜੀ ਗੋ ਅਹੈਡ ਜੀ ਪੁਰਸ਼ੋਤਮ ਸਾਹਿਬ
ਮੈਂ ਕਿਹਾ ਜੀ ਭੀ ਜਿਸ ਤਰ੍ਹਾਂ ਮਤਲਬ ਕਿ 40% ਤੋਂ ਥੱਲੇ ਹੀ ਰਿਹਾ ਪਹਿਲਾਂ ਜਿਹੜਾ ਜੇ ਆਪਾਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਉਹਨਾਂ ਦਾ ਜਿਹੜਾ ਵੋਟਰ ਟਰਨਆਊਟ ਹੈ ਵੋਟਰ ਟਰਨਆਊਟ ਤਾਂ ਹਿਸਟੋਰਿਕ ਰਿਹਾ ਪਰ ਉਹ ਮਤਲਬ ਕਿ ਉਸ ਲਾਈਨ ਨੂੰ ਕ੍ਰੋਸ ਨਹੀਂ ਕਰਾ ਸਕੇ ਆਪਣੀ ਪਾਰਟੀ ਨੂੰ ਔਰ ਉਹਦੇ ਵਿਚ ਜਿਹੜੀ ਮੇਨ ਸੈਟਬੈਕ ਹੋ ਗਿਆ ਆਪਣੀ ਸੀਟ ਜਿਹੜੀ ਹਾਰ ਗਏ ਬਾਕੀ ਅੱਛਾ ਜੁਦਵੀਰ ਜੀ ਹੁਣ ਜਿੱਦਾਂ ਹਾਊਸ ਆਫ ਕਾਮਨਸ ਦੇ ਉਹ ਮੈਂਬਰ ਨਹੀਂ ਹੈਗੇ ਤੇ ਫਿਰ ਉਹ ਮਤਲਬ ਕਿ ਕੋਈ ਜਿਹੜੀ ਪਾਰਟੀ ਆ ਉਹ ਆਪਣਾ ਨਵਾਂ ਲੀਡਰ ਚੁਣੇਗੀ ਜਾਂ ਕੋਈ ਮਤਲਬ ਕਿ ਸੰਸਦ ਦੇ ਵਿਚ ਜਾਂ ਫਿਰ ਕੋਈ ਉਹਨਾਂ ਵਾਸਤੇ ਕੋਈ ਸੀਟ ਖਾਲੀ ਕਰੇਗਾ ਕੋਈ
ਦੇਖੋ ਮੈਂ ਹੁਣੇ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਕਿ ਕੱਲ ਉਹਨਾਂ ਨੇ ਰਾਤ ਨੂੰ ਐਲਾਨ ਕਰਤਾ ਸੀ ਅਸੀਂ ਬ੍ਰੇਕਿੰਗ ਨਿਊਜ਼ ਉਸ ਵੇਲੇ ਦੇਤੀ ਸੀ ਹੀ ਇੰਟੈਂਡਸ ਟੂ ਸਟੇ ਐਜ਼ ਅ ਪਾਰਟੀ ਲੀਡਰ ਜਗਮੀਤ ਸਿੰਘ ਉਹਨਾਂ ਨੇ ਤਾਂ ਰਿਜ਼ਾਈਨ ਕਰ ਦਿੱਤਾ ਵੀ ਪਾਰਟੀ ਲੀਡਰ ਦੇ ਤੌਰ ਤੇ ਰੈਜ਼ਿਗਨੇਸ਼ਨ ਆ ਗਿਆ ਹੁਣ ਹੁਣ ਜੋ ਸਾਨੂੰ ਖਬਰਾਂ ਮਿਲ ਰਹੀਆਂ ਨੇ ਕੱਲ ਔਰ ਅੱਜ ਜੋ ਅਸੀਂ ਪਿਛਲੇ ਕੱਲ ਦੇਰ ਰਾਤ ਵੀ ਮੈਂ ਗੱਲ ਕਰ ਰਿਹਾ ਸੀ ਅੱਜ ਵੀ ਸਵੇਰੇ ਮੈਂ ਸੁਣ ਰਿਹਾ ਦੇਖੋ ਹੁਣ ਹੋਣਾ ਕੀ ਹੈ ਕੌਕਸ ਨੇ ਦੁਬਾਰਾ ਬੈਠਣਾ ਜਿਹੜੇ ਮੈਂਬਰ ਇਲੈਕਟ ਹੋਏ ਨਾ 144 ਹਜੇ ਨੰਬਰ ਆ ਰਿਹਾ ਚਲੋ ਨੰਬਰ ਤਾਂ ਸਟਰੋਂਗ ਹੈ ਉਹ ਸਾਰੇ ਇਕੱਠੇ ਹੋਣਗੇ ਦੁਬਾਰਾ ਹੁਣ ਉਹਦੇ ਵਿੱਚੋਂ ਕੁਝ ਲੋਕ ਜਿਹੜੇ ਨੇ ਪਾਰਟੀ ਦੇ ਜਿਹੜੇ ਟੌਪ ਲੀਡਰਸ਼ਿਪ ਹੈ ਮੈਂ ਨਾਮ ਹੀ ਲੈ ਦਿੰਦਾ ਚਲੋ ਜੈਨੀ ਬਰਨ, ਉਹਨਾਂ ਤੋਂ ਕੁਛ ਲੋਕ ਖਫਾ ਵੀ ਨੇ। ਹੁਣ ਡਿਪੈਂਡ ਕਰਦਾ ਹੈ ਕਿ ਕੀ ਉਹ ਟੋਪ ਲੀਡਰਸ਼ਿਪ ਜਿਹੜੀ ਖਾਸ ਕਰ ਜਿਸ ਤਰ੍ਹਾਂ ਜੈਨੀ ਬਰਨ ਕੀ ਉਹਨਾਂ ਨੂੰ ਰੱਖਦੇ ਨੇ ਨਹੀਂ ਰੱਖਦੇ ਨੇ, ਜਾਂ ਕੋਈ ਸ਼ਰਤ ਰੱਖ ਦਿੰਦੇ ਆ ਕਿ ਜੀ ਠੀਕ ਆ ਜੀ ਤੁਸੀਂ ਆਪਣੀ ਸੀਟ ਤੇ ਹਾਰ ਗਏ ਹੋ ਜਾਂ ਅਸੀਂ ਇਲੈਕਸ਼ਨ ਵੀ ਨਹੀਂ ਜਿੱਤੇ, ਤੁਸੀਂ 20-25 ਪੁਆਇੰਟ ਦੀ ਲੀਡ ਸੀਗੀ ਕਿਸੇ ਸਮੇਂ, ਯੂ ਬਲੂ ਅਵੇ ਆਲ ਦਾ ਲੀਡ, ਏਡੀ ਵੱਡੀ ਲੀਡ ਤੋਂ ਬਾਅਦ ਵੀ ਤੁਸੀਂ ਹਾਰ ਗਏ ਹੋ। ਅੱਛਾ ਹੁਣ ਜੇਸਨ ਕੈਨੀ ਦੇ ਮੈਂ ਵਿਚਾਰ ਸੁਣ ਰਿਹਾ ਸੀ ਕੱਲ, ਜੇਸਨ ਕੈਨੀ ਕੱਲ ਕਹਿ ਰਹੇ ਸੀ ਵੀ ਅਸੀਂ ਲਗਾਤਾਰ ਜਦੋਂ ਲੀਡਰਸ ਬਦਲਦੇ ਆ ਇਟ ਬਿਕਮਸ ਕਾਊਂਟਰ ਪ੍ਰੋਡਕਟਿਵ, ਲੇਕਿਨ ਦੂਸਰੀ ਤਰਫ ਸਵਾਲ ਇਹ ਵੀ ਸੀਗਾ ਕਿ ਜੀ ਕੀ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਏਡੀ ਵੱਡੀ ਲੀਡ ਸੀਗੀ ਫੇਰ ਵੀ ਪਾਰਟੀ ਸਰਕਾਰ ਨਹੀਂ ਬਣਾ ਸਕੀ, ਤੇ ਤੁਹਾਨੂੰ ਲੱਗਦਾ ਨੀ ਇਹਦੇ ਸਵਾਲ ਹੋਣਗੇ? ਸੋ ਬੜਾ ਕੁਛ ਚੱਲ ਰਿਹਾ ਜੀ, ਦੇਖੋ ਹੁਣ ਚ ਕੀ ਹੁੰਦਾ, ਜੇ ਇਹ ਅਗਲੇ ਕੁਛ ਦਿਨਾਂ ਚ ਕਲੀਅਰ ਹੋ ਜਾਏਗਾ ਜਦੋਂ ਕੌਕਸ ਮੀਟਿੰਗ ਹੋਏਗੀ ਇਹਨਾਂ ਦੀ, ਜੇ ਤੇ ਉਹ ਕੋਈ ਡੀਲ ਡੂਲ ਬਣ ਜਾਂਦੀ ਹੈ ਵੀ ਠੀਕ ਹੈ ਤੁਸੀਂ ਲੀਡਰ ਦੇ ਤੌਰ ਤੇ ਬਰਕਰਾਰ ਰਹੋ, ਇਹ ਵੀ ਹੋ ਸਕਦਾ, ਜਾਂ ਜ਼ਿਆਦਾ ਵਿਰੋਧ ਹੋਇਆ ਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਪਾਰਟੀ ਲੀਡਰਸ਼ਿਪ ਤੋਂ ਹਟ ਜਾਣ, ਪਰ ਇਹ ਸਾਰਾ ਚੱਲੇਗਾ ਸਿਲਸਿਲਾ। ਤੁਸੀਂ ਲਾਈਨ ਪਲੀਜ਼ ਹੋਲਡ ਕਰਕੇ ਰੱਖਣਾ।
ਵੱਡੀ ਸੀ ਜਗਵੀਰ ਜੀ, 28% ਦੀ ਲੀਡ ਸੀ ਤੇ ਉਹਨੂੰ ਮੰਨ ਲਓ ਕਿ 28% ਲੀਡ ਨੂੰ ਘੱਟ ਕਰਕੇ, ਮੰਨ ਲਓ ਕਿ ਤੁਸੀਂ ਦੇਖੋ ਵੀ ਜੇ ਦੇਖਿਆ ਜਾਵੇ ਆਪਾਂ 4.4% ਦਾ ਜੇ ਫਰਕ ਹੈਗਾ ਤਾਂ ਰਾਊਂਡ ਅਬਾਊਟ 32% ਉਹਨਾਂ ਨੇ ਲੂਜ਼ ਕੀਤਾ ਓਵਰਆਲ, ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਜਲਦੀ ਜਿਹੜੀਆਂ ਹੈਗੀਆਂ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਉੱਠਣਗੇ, ਕਿਉਂਕਿ ਜਿਹੜੇ ਬਹੁਤ ਸਾਰੇ ਹਾਰੇ ਆ ਓਵਰ ਕੌਨਫੀਡੈਂਸ ਦੇ ਵਿੱਚ, ਉਹ ਵੀ ਤਾਂ ਆਪਣੀ ਮਿਹਨਤ ਵੱਲ ਸ਼ਾਇਦ ਨਾ ਵੀ ਦੇਖਣ, ਬਟ ਉਹ ਸਵਾਲ ਤਾਂ ਚੁੱਕਣਗੇ ਜੀ।
ਤੁਸੀਂ ਵੀ ਵਰਡ ਪਿਕ ਕਰ ਲਿਆ ਜੀ, ਮੈਨੂੰ ਵੀ ਵਰਡ ਜਿਹੜਾ ਨਜ਼ਰ ਆ ਰਿਹਾ ਜੀ, ਦੇਖੋ ਓਵਰ ਕੌਨਫੀਡੈਂਸ, ਕਈ ਜਿਹੜੇ ਬੰਦੇ ਕੰਜ਼ਰਵੇਟਿਵ ਦੇ ਲਿਬਰਲ ਦੇ ਹਨਾ, ਉਹ ਓਵਰ ਕੌਨਫੀਡੈਂਸ ਦੇ ਵਿੱਚ ਹਾਰ ਗਏ ਨੇ। ਸੋ ਜੇ ਥੋੜਾ ਜਿਹਾ ਗਰਾਊਂਡ ਤੇ ਰਹਿੰਦੇ, ਜ਼ਮੀਨ ਤੇ ਰਹਿੰਦੇ, ਮੈਂ ਦੋਨੋਂ ਪਾਰਟੀ ਦੇ ਕੁਝ ਕੈਂਡੀਡੇਟਸ ਦੀ ਗੱਲ ਕਰ ਰਿਹਾ, ਦੋਨੋਂ ਪਾਰਟੀ ਦੇ, ਲਿਬਰਲ ਦੇ ਵੀ ਤੇ ਕੰਜ਼ਰਵੇਟਿਵ ਦੇ ਵੀ, ਉਹ ਸਾਨੂੰ ਵੀ ਨਜ਼ਰ ਆ ਰਿਹਾ ਸੀ ਵੀ ਬੜਾ ਓਵਰ ਕੌਨਫੀਡੈਂਸ ਹੈ। ਸੋ ਉਸ ਚੱਕਰ ਚ ਓਵਰ ਕੌਨਫੀਡੈਂਸ ਕੁਝ ਕੰਜ਼ਰਵੇਟਿਵ ਔਰ ਕੁਝ ਲਿਬਰਲ ਨੂੰ, ਦੋਨਾਂ ਨੂੰ ਕੁਝ ਝਟਕੇ ਜਿਹੜੇ ਨੇ ਉਹ ਲੱਗੇ ਨੇ। ਸੋ ਇਹ ਓਵਰ ਕੌਨਫੀਡੈਂਸ ਜਿਹੜਾ ਹੈ
ਉਹ ਸਭ ਤੋਂ ਵੱਡਾ ਝਟਕਾ ਦਾ ਜੁਦੂ ਵਿੱਚ ਮੈਨੂੰ ਲੱਗਦਾ ਕਿ ਅਲਬਰਟਾ ਤੇ ਸਸਕੈਚਵਨ ਤੋਂ ਹੀ ਲੱਗਾ ਕਿ ਉਹ ਆਪਣੀ ਓਵਰ ਕੌਨਫੀਡੈਂਸ ਦੇ ਵਿੱਚ ਆਪਣੀ ਮੈਜੋਰਟੀ ਹਾਰ ਗਿਆ।
ਜੀ 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 ਬਿਲਕੁਲ, ਇਸ ਤੇ ਗੱਲ ਕਰਦੇ ਹਾਂ, ਤੁਸੀਂ ਲਾਈਨ ਹੋਲਡ ਕਰੋ। ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ, ਰਮੇਸ਼ਿੰਦਰ ਚੌਹਾਨ ਸਾਹਿਬ
ਜਦਵੀਰ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ,
ਥੈਂਕ ਯੂ ਜਦਵੀਰ ਜੀ, ਬਹੁਤ ਵਧੀਆ। ਜਦਵੀਰ ਜੀ, ਮੈਂ ਸਿਰਫ ਹਜੇ ਤੱਕ ਤੁਹਾਨੂੰ ਇਹ ਕੁਐਸਚਨ ਹੀ ਆਇਆ, ਕਰਨਾ ਹੀ ਪਹਿਲਾਂ ਹੋਵਾਂਗਾ, ਟਾਈਮ ਫਰੇਮ ਕੀ ਹੋਏਗਾ ਜੀ ਇਸ, ਮੇਰਾ ਮਤਲਬ ਵੀ ਲਿਬਰਲ ਪਾਰਟੀ ਦਾ, ਜੇ ਮੇਰਾ ਮਤਲਬ ਇਹ ਮਾਇਨੋਰਟੀ ਚ ਰਹਿੰਦੇ ਆ, ਟਾਈਮ ਫਰੇਮ ਕੀ ਹੋਊਗਾ, 18 ਮਹੀਨੇ ਜਾਂ ਫਿਰ 24 ਮਹੀਨੇ ਜਾਂ ਫਿਰ 2.5 ਸਾਲ?
ਸਰਕਾਰ ਜਿਹੜੀ ਹੈ ਉਹ ਬਦਲ ਸਕਦੀ ਹੈ, ਅਲੈਸ ਇਹਨਾਂ ਨੇ ਕੋਈ ਬਹੁਤ ਵਧੀਆ ਕੰਮ ਕਰਦੇ ਤਾਂ ਗੱਲ ਵੱਖਰੀ, ਅਦਰਵਾਈਜ਼ 1.5 ਸਾਲ ਤੋਂ ਲੈ ਕੇ 2.5 ਸਾਲ। ਔਰ ਕੁਛ ਲੋਕ ਤੇ ਮੈਂ ਇੰਨੀ ਗੱਲ ਦੱਸਦਾ ਕਿ ਕੁਛ ਇੰਨੇ ਕਾਲੇ ਨੇ, ਉਹ ਕਹਿੰਦੇ ਜੀ ਸਾਲ ਦੇ ਵਿੱਚ ਨਹੀਂ ਪਰਫਾਰਮ ਕੀਤਾ ਤੇ ਸਰਕਾਰ ਬਦਲ ਦਿੱਤੀ ਜਾਵੇ, ਗਿਰਾਤੀ ਜਾਵੇ। ਬਟ ਬਹੁਤ ਪ੍ਰੈਸ਼ਰ ਹੋਏਗਾ ਜੀ ਇਸ ਸਰਕਾਰ ਦੇ ਉੱਤੇ, ਬਹੁਤ ਪ੍ਰੈਸ਼ਰ ਹੋਏਗਾ ਲਿਬਰਲ ਪਾਰਟੀ ਦੇ ਉੱਤੇ ਪਰਫਾਰਮ ਕਰਨ ਲਈ, ਐਂਡ ਦੇ ਵਿਲ ਬੀ ਪੁਲਡ ਇਨ ਟੂ ਆਲ ਡਾਇਰੈਕਸ਼ਨ। G7 ਸਮਿਟ ਨੰਬਰ 1, ਡੋਨਲਡ ਟਰੰਪਸ ਦੇ ਨਾਲ ਕਿੱਦਾਂ ਡੀਲ ਕਰਨਾ, ਨੰਬਰ 2 ਕੈਨੇਡਾ ਦੇ ਵਿੱਚ ਅਫੋਰਡੇਬਿਲਟੀ ਦਾ ਇਸ਼ੂ ਬਰਕਰਾਰ ਹੈ, ਹੁਣ ਲੋਕਾਂ ਦੀ ਆਸ ਹੋਏਗੀ ਕਿ ਜੀ ਅਫੋਰਡੇਬਿਲਟੀ ਵਧੇ, ਉਧਰੋਂ ਟੈਰਿਫ ਦੇ ਕਾਰਨ ਸਾਡੀ ਇਕਾਨਮੀ ਦਾ ਚੈਲੰਜ ਹੈ, ਨੌਕਰੀਆਂ ਕਿੱਦਾਂ ਬਚਾਉਣੀਆਂ ਉਹ ਬਹੁਤ ਬੜਾ ਚੈਲੰਜ ਹੈ, ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਦੀ ਜੋ ਗੱਲ ਕਰਦੀ ਰਹੀ ਹੈ ਲਿਬਰਲ ਪਾਰਟੀ ਕਿ ਅਸੀਂ ਜੀ ਬਿਲੀਅਨਸ ਆਫ ਡਾਲਰ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਤੋਂ ਬਣਾ ਲਾਂਗੇ, ਉਹ ਕਿੱਥੇ ਆ ਬਿਲੀਅਨਸ ਆਫ ਡਾਲਰ? ਮਾਰਕ ਕਾਰਨੀ ਸਾਹਿਬ ਕਹਿ ਰਹੇ ਨੇ ਕਿ ਮੈਨੀ ਮੈਨੀ ਅਦਰ ਪਾਰਟਨਰ, ਉਹ ਕੌਣ ਹੋਣਗੇ? ਕਿਉਂਕਿ ਚਾਈਨਾ ਦੇ ਨਾਲ ਕੋਈ ਗੱਲਬੰਦੀ ਨਜ਼ਰ ਨਹੀਂ ਆ ਰਹੀ ਹੈ, ਰਸ਼ੀਆ ਦੇ ਨਾਲ ਲੜਾਈ ਹੈ, ਸਾਊਦੀ ਅਰੇਬੀਆ ਨਾਲ ਲੜਾਈ ਹੈ, ਇਰਾਨ ਨਾਲ ਦੁਸ਼ਮਣੀ ਹੈ, ਅਮਰੀਕਾ ਦੇ ਨਾਲ ਮਾਮਲਾਤ ਖਰਾਬ ਨੇ। ਸੋ ਕਿਹੜੀ ਬੜੀ ਇਕਾਨਮੀ ਦੇ ਨਾਲ ਮੈਨੀ ਮੈਨੀ ਪਾਰਟਨਰਸ ਕਿਹੜੇ ਹੋਣਗੇ ਉਹ? ਸੋ ਇਹ ਬਹੁਤ ਸਾਰੇ ਚੈਲੰਜਸ ਜਿਹੜੇ ਨੇ ਉਹ ਜਲਦੀ ਹੀ ਮਾਰਕ ਕਾਰਨੀ ਸਾਹਿਬ ਨੂੰ ਐਡਰੈਸ ਕਰਨੇ ਪੈਣਗੇ। ਸੋ ਵਰਨਾ ਸਾਲ 1.5 ਸਾਲ 2 ਸਾਲ ਦੇ ਵਿੱਚ ਜਿਹੜੀ ਸਰਕਾਰ ਹੈ ਇਹ ਬਦਲਦੀ ਨਜ਼ਰ ਆ ਰਹੀ ਹੈ ਜੀ।
ਯੁਧਵੀਰ ਜੀ, ਜਿਹੜੇ ਦੂਜੇ ਪਾਸੇ ਮੇਰਾ ਖਿਆਲ, ਮੈਨੂੰ ਨਾਮ ਵੀ ਉਹਨਾਂ ਦੀ ਯਾਦ ਆ ਰਿਹਾ, ਅਲਬਰਟਾ ਵਾਲੇ ਪਾਸੇ ਜਿਹੜੇ ਭਾਈ ਸਾਹਿਬ ਕਹਿੰਦੇ ਵੀ ਰੈਫਰੈਂਡਮ ਕਰਾਉਣਾ ਅੱਡ ਹੋਣ ਦੀ ਸੋਚਦੇ ਕਿ ਉਹਨਾਂ ਦੀ ਕਾਰਨੀ ਸਾਹਿਬ ਨੇ ਤਾਂ ਬਿਲਕੁਲ ਵੀ ਨਹੀਂ ਬਣਦੀ, ਤਾਂ ਇਹ ਲਾਸਟ ਲੌਂਗ ਕਰ ਸਕਦੇ ਨੇ ਜਾਂ ਨਹੀਂ?
ਦੇਖੋ, ਡੈਨੀਅਲ ਸਮਿਥ ਜਿਹੜੀ ਆ ਉਹ ਲਗਾਤਾਰ ਓਪਨਲੀ ਕੈਂਪੇਨ ਕਰ ਰਹੇ ਸੀਗੇ ਕਿ ਪੀਅਰ ਪੋਲੇਵ ਨੂੰ ਜਿੱਤਣਾ ਚਾਹੀਦਾ, ਔਰ ਡੈਨੀਅਲ ਸਮਿਥ ਜਿਹੜੇ ਨੇ ਉਹ ਲਗਾਤਾਰ ਗੱਲ ਕਰ ਰਹੇ ਨੇ ਕਿ ਸਾਡਾ ਜਿਹੜਾ ਵੈਸਟ ਹੈ ਅਸੀਂ ਅਲੱਗ ਹੋ ਜਾਣਾ ਕੈਨੇਡਾ ਤੋਂ, ਅਸੀਂ ਨਾਲ ਨਹੀਂ ਰਹਿਣਾ, ਸਾਡੀਆਂ ਮੰਗਾਂ ਨਹੀਂ ਸੁਣਿਆ ਜਾ ਰਹੀਆਂ। ਸੋ ਦੇਖਦੇ ਹਾਂ ਜੀ ਕੀ ਹੁੰਦਾ ਇਸ ਮੁੱਦੇ ਤੇ ਜੀ।
ਯੁਧਵੀਰ ਜੀ, ਕੁਇਕ ਮੈਨੂੰ ਦੱਸ ਦੋ ਇੱਥੇ ਦੇ ਕੰਸਟੀਟਿਊਸ਼ਨ ਬਾਰੇ, ਤੇ ਇੰਡੀਆ ਦਾ ਕੰਸਟੀਟਿਊਸ਼ਨ ਤਾਂ ਥੋੜੀ ਜਿਹੀ ਮੈਨੂੰ ਗਿਆਨ ਹੈਗਾ ਕਿ ਉੱਥੇ ਜੇ ਕੋਈ ਵੀ ਮੇਰਾ ਮਤਲਬ ਵੀ ਰੈਫਰੈਂਡਮ ਜਾਂ ਸੂਬਾ ਅਲੱਗ ਹੋਣਾ ਵਾਟਐਵਰ, ਆਪਣੇ ਇੰਡੀਆ ਦੇ ਸੰਵਿਧਾਨ ਚ ਤਾਂ ਹੈਗਾ ਕਿ 2/3 ਜਿਹੜੀ ਹੈਗੀ ਆ ਮੈਜੋਰਟੀ ਹੋਣੀ ਚਾਹੀਦੀ ਆ ਕੋਈ ਵੀ ਕੰਮ ਕਰਨ ਲਈ। ਕੀ ਕੈਨੇਡਾ ਦੇ ਵਿੱਚ ਵੀ ਸੇਮ ਚੀਜ਼ ਹੈ?
ਨਹੀਂ, ਇੱਥੇ ਜੇ ਆਪਣੇ 51% ਜੇ ਰੈਫਰੈਂਡਮ ਹੋਇਆ, ਜੇ ਰੈਫਰੈਂਡਮ ਹੋਇਆ ਤੇ 51% ਜੇ ਵੋਟਾਂ ਪੈ ਗਈਆਂ ਵੀ ਯੈਸ ਦੇ ਹੱਕ ਦੇ ਵਿੱਚ, ਤੇ ਯੈਸ ਉਹ ਫਿਰ ਸਟੇਟ ਜਿਹੜੀ ਆ ਜਾਂ ਪ੍ਰੋਵਿੰਸ ਕਹਿ ਲਓ ਉਹ ਅਲੱਗ ਹੋ ਸਕਦੀ ਹੈ।
ਤੇ ਇਹਦਾ ਮਤਲਬ ਇਹ ਤਾਂ ਬਹੁਤ ਈਜ਼ੀ ਹੈ ਨਾ ਯੁੱਧਵੀਰ ਜੀ, ਕਿ ਜਿਹੜਾ ਮਰਜ਼ੀ ਫਿਰ ਉੱਥੇ 51% ਲੈ ਕੇ ਕੰਟਰੀ ਨੂੰ ਡਿਵਾਈਡ ਕਰ ਦੇ। ਮੇਰਾ
ਅਨਫੋਰਚੁਨੇਟ ਹੈ ਜੀ, ਮੈਂ ਤਾਂ ਇਹੀ ਕਹਿ ਸਕਦਾ ਕਿ ਇਟ ਇਜ਼ ਵੈਰੀ ਅਨਫੋਰਚੁਨੇਟ। ਔਰ ਮੇਰੇ ਖਿਆਲ ਦੇ ਨਾਲ ਮੈਂ, ਮੇਰੀ ਆਜ਼ਾਦੀ ਰਾਏ ਆ, ਮੈਂ ਗਲਤ ਵੀ ਹੋ ਸਕਦਾ ਇਸ ਮਾਮਲੇ ਤੇ, ਬਟ ਆਈ ਥਿੰਕ ਫੈਡਰਲ ਸਰਕਾਰ ਨੂੰ ਹੋਰ ਸਖ਼ਤ ਚੀਜ਼ਾਂ ਇੱਥੇ ਲਿਆਉਣੀਆਂ ਚਾਹੀਦੀਆਂ, ਪਰ ਉਹਨਾਂ ਨੂੰ ਪਤਾ ਹੈ ਕਿ ਕਿਊਬੈਕ ਦੇ ਵਿੱਚ ਬੜਾ ਵਿਰੋਧ ਹੋ ਜਾਏਗਾ ਔਰ ਕੋਈ ਪਾਰਟੀ ਇਹ ਕਰੇਗੀ ਨਹੀਂ, ਕੋਈ ਪਾਰਟੀ ਕਰੇਗੀ ਨਹੀਂ ਕਿਉਂਕਿ ਕਿਊਬੈਕ ਦੇ ਵਿੱਚ ਇਹਦਾ ਬੜਾ ਵਿਰੋਧ ਹੋ ਜਾਏਗਾ ਔਰ ਸ਼ਾਇਦ ਹੁਣ ਇਸ ਵੇਲੇ ਜੋ ਹਾਲਾਤ ਸੈਸਕਚੋਨ ਜਾਂ ਐਲਬਰਟਾ ਚੱਲ ਰਹੇ ਨੇ, ਸੋ ਉੱਥੇ ਵੀ ਬੜਾ ਵਿਰੋਧ ਜਿਹੜਾ ਹੋ ਸਕਦਾ ਹੈ। ਸੋ ਬਟ ਫੈਡਰਲ ਸਰਕਾਰ ਨੂੰ ਇਹ ਕਦੇ ਕਦਮ ਲੈ ਕੇ ਆਉਣੇ ਚਾਹੀਦੇ ਨੇ ਕਿ ਇੰਨਾ ਆਸਾਨ ਨਾ ਹੋਵੇ ਕਿ ਕਿਤੇ ਵੀ ਕੋਈ ਰੈਫਰੈਂਡਮ ਦੀ ਮੰਗ ਕਰ ਰਿਹਾ ਹੈ। ਮੰਗ ਕਰਨਾ ਚਲੋ ਠੀਕ ਹੈ, ਲੇਕਿਨ ਰੈਫਰੈਂਡਮ ਕਰਾ ਜਾਵੇ ਔਰ ਜਾਂ ਸਾਨੂੰ ਕੈਨੇਡਾ ਤੋਂ ਕੋਈ ਅਲੱਗ ਕਰ ਜੇ, ਬਿਕੋਜ਼ ਇਟ ਵਿਲ ਬੀ ਵੈਰੀ ਅਨਫੋਰਚੁਨੇਟ ਜੇ ਐਸਾ ਕੁਛ ਹੋਇਆ। ਵੀ ਸਟੈਂਡ ਫਾਰ ਯੂਨਾਈਟਿਡ ਕੈਨੇਡਾ, ਸਾਡਾ ਕੈਨੇਡਾ ਹਮੇਸ਼ਾ ਯੂਨਾਈਟਿਡ ਰਹੇ, ਹੁਣ ਤੇ ਯੂਨਾਈਟਿਡ ਦੇ ਨਾਲ ਨਾਲ ਸਟਰੋਂਗ ਪ੍ਰੋਸਪਰਸ, ਅਸੀਂ ਇਹ ਚਾਹੁੰਦੇ ਹਾਂ ਜੀ।
ਹਾਂਜੀ, ਥੋੜੀ ਚੇਂਜਿਸ ਦੀ ਜ਼ਰੂਰਤ ਹੈ ਯੁੱਧਵੀਰ ਜੀ, ਕਿ ਇਹਨੂੰ ਏਦਾਂ ਦਾ ਸੰਵਿਧਾਨ ਬਣਾਉਣਾ ਚਾਹੀਦਾ ਕਿ ਕੰਟਰੀ ਚਾਹੇ ਬਣੇ ਨਾ ਬਣੇ, ਕੰਟਰੀ ਇੱਕ ਰਹਿਣਾ ਚਾਹੀਦਾ। ਜਿੱਥੇ ਕੰਟਰੀ ਦੀ ਡਿਵੀਜ਼ਨ ਹੋ ਜਾਵੇ ਉਹ ਦੈਟ ਨੋ ਗੁੱਡ ਫਾਰ ਦਾ ਫਿਊਚਰ। ਯੁੱਧਵੀਰ ਜੀ, ਮੈਂ ਇੰਨਾ ਹੀ ਕਹਿੰਦਾ ਹੋਇਆ, ਤੁਹਾਡਾ ਧੰਨਵਾਦ ਕਰਦਾ ਤੇ ਕੋਸ਼ਿਸ਼ ਯੁੱਧਵੀਰ ਜੀ ਕਰਨਾ ਕਿ ਜ਼ਿਆਦਾ ਤੋਂ ਜ਼ਿਆਦਾ ਅੱਜ ਕਾਲਾਂ ਲੈ ਲਓ, ਲੋਕ ਕਾਫੀ ਤੁਹਾਡਾ ਇੰਤਜ਼ਾਰ ਚ ਹੈ, ਕਿਉਂਕਿ ਕਈ ਵਾਰ ਇੱਕੋ ਕਾਲ ਦੀ ਵੀ 25-25 ਮਿੰਟ ਹੋ ਜਾਂਦੀ ਹੈ ਤੇ ਫਿਰ ਦੂਸਰੇ ਵੇਟ ਕਰਦੇ ਰਹਿੰਦੇ। ਥੈਂਕ ਯੂ ਯੁੱਧਵੀਰ ਜੀ, ਮੈਂ ਸੁਣਿਆ ਪ੍ਰੋਗਰਾਮ ਤੁਹਾਡਾ।
ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਿਲਕੁਲ ਬਿਲਕੁਲ, ਤੁਸੀਂ ਜਿਸ ਤਰ੍ਹਾਂ ਹੁਕਮ ਕੀਤਾ ਜੀ ਅਸੀਂ ਲਗਾਤਾਰ ਕਾਲਸ ਲੈਂਦੇ ਚਲੇ ਜਾਵਾਂਗੇ। ਹਾਂਜੀ, ਨੈਕਸਟ ਕਾਲ ਜੀ, ਯਸ਼ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਯੁੱਧਵੀਰ ਜੀ, ਸਤਿ ਸ੍ਰੀ ਅਕਾਲ, ਜਸਵੀ ਸਪੋਰਟ ਜੀ।
ਸਤਿ ਸ੍ਰੀ ਅਕਾਲ ਜੀ, ਯਸਵੀ ਸਪੋਰਟ ਸਰ, ਵੈਲਕਮ ਜੀ।
ਬਹੁਤ ਮਜ਼ਾ ਆਇਆ ਜੀ ਕੱਲ ਤੇ, ਪੂਰਾ ਇੰਜੋਏ ਕੀਤਾ, ਪੂਰਾ ਫਨ ਕੀਤਾ ਬਾਈ। ਮੀਡੀਆ ਦੇ ਜੋ ਖਾਣੇ ਦਾ ਇੰਤਜ਼ਾਮ ਸੀ, ਹੋਰ ਸਾਰਾ, ਸਾਰੇ ਲੋਕੀ ਬੜੇ ਪਿਆਰ ਨਾਲ ਸੁਣ ਰਹੇ ਸੀ, ਸਾਰੇ ਬੜੇ, ਬਹੁਤ ਮਜ਼ਾ ਆਇਆ ਜੀ। ਥੈਂਕ ਯੂ ਤੁਹਾਡਾ ਤਾਂ ਬਾਈ ਮੀਡੀਆ ਦਾ, ਜਿਹੜਾ ਇੰਨਾ ਵਧੀਆ ਵਧੀਆ ਪ੍ਰੋਗਰਾਮ ਕਰਦੇ ਆ ਜੀ ਤੁਸੀਂ। ਤੇ ਦੂਜੀ ਗੱਲ ਮੈਂ ਇਹ ਕਰਾਂ ਜੀ, ਸਾਰਿਆਂ ਨੂੰ ਲਿਬਰਲ ਸਪੋਰਟਰ ਨੂੰ ਵਧਾਈਆਂ ਜੀ, ਤੇ ਬਹੁਤ ਬਹੁਤ। ਅਸੀਂ ਤਾਂ ਆਪਣੀ ਕੰਜ਼ਰਵੇਟਿਵ ਵਾਲੀ ਜਿਹੜੀ ਉਹ ਸੈਕਿੰਡ ਟਰਮ ਤੇ ਜਿਤਾਤੀ ਜੀ, ਐਨ ਆਰ ਰੌਬਰਟਸ, ਉਹ ਵੀ 6,000 ਵੋਟਾਂ ਨਾਲ।
ਹਾਂਜੀ, ਤੁਹਾਡੇ ਉਧਰ ਵੌਨ ਔਰ ਕਲਾਈਨਬਰਗ ਦੇ ਵਿੱਚ ਤੇ ਕੰਜ਼ਰਵੇਟਿਵ ਪਾਰਟੀ ਦਾ ਪ੍ਰਦਰਸ਼ਨ ਬੜਾ ਵਧੀਆ ਰਿਹਾ ਹੈਗਾ। ਵੌਨ ਦੀ ਵਿੱਚ ਰੋਮਨ ਬਾਬਰ ਵੀ, ਉਹ ਵੀ ਜਿੱਤੇ ਨੇ ਔਰ ਮੈਂ ਇੱਥੇ ਦੱਸਵਾਂ ਕਿ ਉਹ ਇੱਕ ਦੋਨੋ ਕੈਂਡੀਡੇਟ ਜਿਹੜੇ ਨੇ ਉੱਥੇ ਜੋਈ ਸੀਗੇ ਔਰ ਲੇਕਿਨ ਰੋਮਨ ਬਾਬਰ ਜਿਹੜੇ ਨੇ ਉਹ ਵੈਕਸੀਨ ਦੇ ਵੀ ਖਿਲਾਫ਼ ਸੀਗੇ ਔਰ ਬਾਅਦ ਦੇ ਵਿੱਚ ਉਹ ਕਾਫੀ ਇਹ ਵੀ ਕਹਿ ਰਹੇ ਸੀਗੇ ਕਿ ਜਿਹੜੇ ਪੈਲਸਟੀਨੀਅਨ ਪ੍ਰੋਟੈਸਟਰਸ ਨੇ ਉਹ ਬਹੁਤ ਜ਼ਿਆਦਾ ਇੱਥੇ ਥੋੜੀ ਕੁਛ ਲੋਕ ਖਰਾਬੀ ਵੀ ਕਰ ਰਹੇ ਨੇ। ਬਾਕੀ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਯੈਸ ਜਿਹੜਾ ਤੁਸੀਂ ਆਏ ਹੋ ਸਰ ਕੱਲ ਵਾਈ ਮੀਡੀਆ ਦੇ ਸਟੂਡੀਓ ਯੈਸ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਰੇ ਤੁਸੀਂ ਆਏ ਹੋ, ਖਾਣਾ ਤੁਸੀਂ ਪਸੰਦ ਕੀਤਾ, ਸਾਰਿਆਂ ਨੇ ਕਵਰੇਜ ਪਸੰਦ ਕੀਤੀ, ਇਹਦੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਮੈਂ ਬਸ ਇਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਡੇ ਸਪੋਂਸਰਸ ਨੂੰ ਜ਼ਰੂਰ ਸਪੋਰਟ ਕਰਿਆ ਕਰੋ, ਕੋਈ ਸਪੋਂਸਰ ਹੁੰਦਾ ਹੈ ਤੇ ਉਹ ਵੀ ਜ਼ਰੂਰ ਦੱਸਿਆ ਕਰੋ ਜੇ ਕਿਸੇ ਨੇ ਕੋਈ ਐਡਵਰਟਾਈਜ਼ਮੈਂਟ ਕਰਨੀ ਹੈ। ਸਾਰਿਆਂ ਲਈ ਇਹ ਬੜਾ ਚੈਲੰਜਿੰਗ ਟਾਈਮ ਹੈ ਕਿਉਂਕਿ ਇਸ ਸਮੇਂ ਅਸੀਂ ਸਾਰੇ ਦੇਖ ਰਹੇ ਹਾਂ ਕਿ ਇਹ ਜਿਹੜਾ ਚੈਲੰਜਿੰਗ ਟਾਈਮ ਹੈ। ਸੋ ਬੇਨਤੀ ਇਹੀ ਹੈ ਸਾਰਿਆਂ ਨੂੰ ਕਿ ਤੁਸੀਂ ਕੋਈ ਸਪੋਂਸਰ ਹੈ ਤਾਂ ਜ਼ਰੂਰ ਦੱਸੋ 416-475-5000 ਔਰ ਜਿਹੜੇ ਸਾਡੇ ਐਗਜ਼ਿਸਟਿੰਗ ਸਪੋਂਸਰਸ ਨੇ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ। ਜੇ ਉਹਦਾ ਕਿਸੇ ਦਾ ਨੰਬਰ ਚਾਹੀਦਾ ਤੇ ਵੈਬਸਾਈਟ ਸੋਰੀ ਸਾਡਾ ਨੰਬਰ ਲੈ ਲਓ 416-475-5000 ਜੀ। ਜਗਰਾਜ ਜੀ ਤੁਸੀਂ ਆਉਂਦੇ ਰਹੋ, ਜਗਰਾਜ ਜੀ ਗੋ ਅਹੈਡ, ਨੈਕਸਟ ਕਾਲ ਜੀ।
ਯੁੱਧਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਬਹੁਤ ਵਧੀਆ ਜੀ ਤੁਹਾਡਾ ਕੱਲ ਦਾ ਸੁਣੀ ਜਾਂਦੇ ਆਪਣਾ ਪ੍ਰੋਗਰਾਮ ਤੇ ਆਪਣੀਆਂ ਬ੍ਰੈਂਪਟਨ ਦੀਆਂ 500 ਸੀਟਾਂ ਦੀਆਂ ਕਲੀਅਰ ਕਰੋਗੇ ਜੀ, ਕਿਹੜਾ ਜਿੱਤਿਆ ਤੇ ਕਿਹੜਾ ਹਰਿਆ ਜੀ, ਮਾੜਾ ਡਾਉਂਟਿਆ।
ਅੱਛਾ ਜੀ, ਮੈਂ ਹੁਣੇ ਕਲੀਅਰ ਕਰ ਦਿੰਦਾ ਜੀ, ਬ੍ਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਸਾਹਿਬ ਜਿੱਤ ਗਏ ਨੇ ਤੇ ਲਿਬਰਲ ਪਾਰਟੀ ਵੱਲੋਂ, ਤੇ ਕੰਜ਼ਰਵੇਟਿਵ ਪਾਰਟੀ ਕੈਂਡੀਡੇਟ ਬੋਬ ਦੁਸਾਂਝ ਸਾਹਿਬ, ਹੀ ਹੈਜ਼ ਲੋਸਟ ਦੈਟ ਸੀਟ। ਬਾਕੀ ਵੀ ਸਾਰੇ
ਐਨਡੀਪੀ ਦੇ
ਹਾਂਜੀ
ਨਾਂ ਲਈ ਚੱਲਿਓ ਨਾਲ। ਹਾਂਜੀ ਥੈਂਕ ਯੂ।
ਹਾਂਜੀ ਜੀ, ਮੈਂ ਸਾਰੇ ਦੇ ਨਾਮ ਲਈ ਜਾ ਰਿਹਾ ਜੀ ਆਪਣੇ। ਅੱਛਾ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੁਣ ਜੀ ਆਪਣੇ ਬ੍ਰੈਂਪਟਨ ਨਾਰਥ ਕੈਲੇਡਨ ਦੀ ਉਧਰੋਂ ਰੂਬੀ ਸੋਤਾ ਜੀ ਜਿਹੜੇ ਨੇ ਜੀ ਉਹ ਜਿੱਤ ਗਏ ਨੇ ਔਰ ਅਮਨਦੀਪ ਜੱਟ ਸਾਹਿਬ ਜਿਹੜੇ ਨੇ ਜੀ ਉਹ ਹਾਰ ਚੁੱਕੇ ਨੇ। ਅੱਛਾ ਫਿਰ ਗੱਲ ਕਰਦੇ ਹਾਂ ਬ੍ਰੈਂਪਟਨ ਚਿੰਗਿਊਜ਼ੀ ਪਾਰਕ ਦੀ। ਬ੍ਰੈਂਪਟਨ ਚਿੰਗਿਊਜ਼ੀ ਪਾਰਕ ਦੇ ਵਿਚ ਸ਼ਫਕਤ ਅਲੀ ਸਾਹਿਬ ਜਿਹੜੇ ਨੇ ਉਹ ਜਿੱਤ ਗਏ ਨੇ ਤੇ ਟਿਮ ਇਕਬਾਲ ਸਾਹਿਬ ਜਿਹੜੇ ਨੇ ਜੀ ਉਥੋਂ ਉਹ ਹਾਰ ਗਏ ਨੇ। ਹੁਣ ਅਸੀਂ ਗੱਲ ਕਰਦੇ ਹਾਂ ਬ੍ਰੈਂਪਟਨ ਸਾਊਥ ਦੀ। ਬ੍ਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਜੀ ਜਿੱਤ ਗਏ ਨੇ ਤੇ ਮੈਡਮ ਕੰਗ ਜਿਹੜੇ ਹੈਗੇ ਨੇ ਸੁਖਦੀਪ ਕੰਗ ਜੀ ਕੰਜ਼ਰਵੇਟਿਵ ਪਾਰਟੀ ਤੋਂ ਉਥੋਂ ਉਹ ਲੂਜ਼ ਕਰ ਗਏ ਨੇ। ਬ੍ਰੈਂਪਟਨ ਵੈਸਟ ਦੀ ਗੱਲ ਕਰਦੇ ਹੈਗੇ ਆ ਉਥੋਂ ਅਮਰਜੀਤ ਗਿੱਲ ਸਾਹਿਬ ਜਿਹੜੇ ਨੇ ਉਹ ਜਿੱਤ ਗਏ ਨੇ ਔਰ ਜਿਹੜੇ ਕਮਲ ਖਹਿਰਾ ਜੀ ਨੇ ਉਹ ਉਥੋਂ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਉਹ ਉਥੋਂ ਇਲੈਕਸ਼ਨ ਜਿਹੜੀ ਆ ਉਹ ਹਾਰ ਗਏ ਨੇ। ਬ੍ਰੈਂਪਟਨ ਸੈਂਟਰ ਜਿਹੜਾ ਹੈਗਾ ਉਹ ਹਜੇ ਸੀਟ ਜਿਹੜੀ ਆ ਉਹ ਕਾਊਂਟ ਹੋ ਰਹੀ ਹੈ ਇਸ ਸਮੇਂ ਸੋ ਮੈਂ ਦੱਸਵਾਂ ਕਿ ਉਹ ਦੇਖਦੇ ਆ ਥੋੜੀ ਦੇਰ ਤੱਕ ਸਾਡੇ ਕੋਲ ਜਿਹੜਾ ਇਹਦਾ ਨਤੀਜਾ ਆ ਜਾਣਾ ਬ੍ਰੈਂਪਟਨ ਸੈਂਟਰ ਦਾ ਸੋ ਉਹ ਪਰ ਹਜੇ ਫਿਲਹਾਲ ਅਮਨਦੀਪ ਸੋਢੀ ਜੀ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਔਰ ਇਸ ਵੇਲੇ ਉੱਪਰ ਸਾਹਿਬ ਥੋੜਾ ਜਿਹਾ ਪਿੱਛੇ ਚੱਲ ਰਹੇ ਨੇ ਸੋਰੀ ਚਾਹਲ ਸਾਹਿਬ ਤਰਨ ਚਾਹਲ ਜੀ ਹਲਕਾ ਜਿਹਾ ਪਿੱਛੇ ਚੱਲ ਰਹੇ ਨੇ ਪਰ ਇੱਕ ਪੋਲ ਸਿਰਫ ਰਹਿ ਗਈ ਹੈ 182 ਪੋਲਸ ਆ ਗਈਆਂ ਆਊਟ ਆਫ 183 ਸੋ ਵੈਰੀ ਕਲੋਜ਼ ਕਾਲ ਜਿੱਦਾਂ ਹੀ ਇਹ ਵੀ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਜੀ। ਹਾਂਜੀ ਤੁਹਾਡੀ ਆਵਾਜ਼ ਨੀ ਆਈ ਜੀ ਆਉਂਦੀ ਹੈ ਹੈਲੋ।
ਹਾਂਜੀ ਹਾਂਜੀ ਮੈਂ ਕਿਹਾ ਮੈਜੋਰਿਟੀ ਲੈ ਜਾਂਗੇ ਲੇਬਰ ਲਾਏ
ਲਿਜਾ ਸਕਦੇ ਨੇ ਕਈ ਹਜੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਕਿ ਸੀਬੀਸੀ ਕਹਿ ਰਹੀ ਹੈ ਕਿ ਜੀ ਹਜੇ ਦੱਸਿਆ ਨਹੀਂ ਜਾ ਸਕਦਾ ਮੈਜੋਰਿਟੀ ਹੈ ਕਿ ਮਿਨੋਰਟੀ ਹੋਏਗੀ। ਸੀਟੀਵੀ ਕਹਿ ਰਹੀ ਹੈ ਯੈਸ ਤੇ ਅਸੀਂ ਵਾਈ ਮੀਡੀਆ ਤੇ ਪ੍ਰੋਡਿਕਟ ਕਰ ਰਹੇ ਹਾਂ ਸਾਨੂੰ ਮੇਰੇ ਖਿਆਲ ਦੇ ਨਾਲ ਜਿਹੜਾ ਸਾਨੂੰ ਲੱਗਦਾ ਹੈ ਕਿ ਮਾਇਨੋਰਟੀ ਰਹਿ ਜਾਏਗੀ ਬਟ ਹਜੇ ਤਕਰੀਬਨ 10 ਸੀਟਾਂ ਐਸੀਆਂ ਹੈਗੀਆਂ ਨੇ ਵਿਚ ਆਰ ਟੂ ਕਲੋਜ਼ ਟੂ ਕਾਲ ਸੋ 10 ਦੇ ਵਿੱਚੋਂ ਜੇ ਕੋਈ ਸੀਟ ਫਲਿੱਪ ਹੁੰਦੀ ਹੈ ਇਸ ਵੇਲੇ ਜਿਹੜਾ ਮਾਮਲਾ ਹੈ ਉਹ ਲਿਬਰਲ ਕੋਲ 168 ਹੈ ਜੇ ਕੰਜ਼ਰਵੇਟਿਵ ਦੀਆਂ ਉਹ 4 ਸੀਟਾਂ ਵੀ ਹੋਰ ਖਿੱਚ ਲੈਂਦੇ ਨੇ 10 ਦੇ ਵਿੱਚੋਂ ਤੇ ਉਹ ਮੈਜੋਰਟੀ ਵੱਲ ਟੱਚ ਕਰ ਜਾਣਗੇ 172 ਬਾਕੀ ਮੈਨੂੰ ਮੁਸ਼ਕਿਲ ਲੱਗ ਰਿਹਾ ਕਿ ਮੈਜੋਰਟੀ ਮਾਰਕ ਦੇ ਵਿੱਚ ਉਹ ਜਾਣਗੇ ਜੀ।
ਥੈਂਕ ਯੂ
ਬਹੁਤ ਬਹੁਤ ਸ਼ੁਕਰੀਆ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਓਨਟੇਰੀਓ ਦੀ ਬਸ ਇੱਕ ਮਿੰਟ ਲਈ ਦੱਸਣਾ ਚਾਹੁੰਦਾ ਕਿ ਓਨਟੇਰੀਓ ਦੇ ਵਿੱਚ 49 ਫੋਰ ਲਿਬਰਲ ਐਂਡ 44% 49% ਲਿਬਰਲ ਦਾ 44% ਜਿਹੜਾ ਹੈਗਾ ਉਹ ਰਿਹਾ ਹੈਗਾ ਔਰ ਕੰਜ਼ਰਵੇਟਿਵ ਪਾਰਟੀ ਨੇ ਓਨਟੇਰੀਓ ਦੇ ਵਿੱਚ 12 ਸੀਟਾਂ ਪਹਿਲੇ ਨਾਲੋਂ ਜ਼ਿਆਦਾ ਜਿੱਤੀਆਂ ਨੇ। ਓਨਟੇਰੀਓ ਚ 12 ਸੀਟਾਂ ਜ਼ਿਆਦਾ, ਲਿਬਰਲ ਨੇ ਪਹਿਲਾਂ ਨਾਲੋਂ 7 ਸੀਟਾਂ ਘੱਟ ਗਈਆਂ ਨੇ। ਓਨਟੇਰੀਓ ਚ ਬਹੁਤ ਬੜਾ ਚੇਂਜ ਆਇਆ, ਕੰਜ਼ਰਵੇਟਿਵ ਪਾਰਟੀ ਨੇ 12 ਸੀਟਾਂ ਓਨਟੇਰੀਓ ਦੇ ਵਿੱਚੋਂ ਹੋਰ ਜ਼ਿਆਦਾ ਜਿੱਤੀਆਂ ਨੇ। ਇਹ ਬਹੁਤ ਇੰਟਰਸਟਿੰਗ ਆ। ਜ਼ਿਆਦਾਤਰ ਪੋਲ ਨੰਬਰ ਪਹਿਲਾਂ ਕਹਿ ਰਹੇ ਸੀ ਜੀ ਕੰਜ਼ਰਵੇਟਿਵ ਵੀਕ ਹੈ ਬਟ ਇਹ ਨੰਬਰ ਤੁਸੀਂ ਦੇਖੋ ਨਾ, ਮੈਂ ਤੁਹਾਨੂੰ ਪੋਲ ਉਹ ਜਿਹੜੀ ਵੋਟ ਪਰਸੈਂਟੇਜ ਵੀ ਦੱਸੀ ਆ ਬਟ ਸੀਟ ਚੇਂਜ ਅਸੀਂ ਓਨਟੇਰੀਓ ਚ ਗੱਲ ਕਰੀਏ 12 ਸੀਟਾਂ ਕੰਜ਼ਰਵੇਟਿਵ ਨੇ ਜ਼ਿਆਦਾ ਜਿੱਤੀਆਂ ਨੇ, ਲਿਬਰਲ ਨੇ 7 ਸੀਟਾਂ ਘੱਟ, ਐਨਡੀਪੀ ਨੇ ਵੀ 4 ਸੀਟਾਂ ਘੱਟ ਜਿਹੜੀਆਂ ਨੇ ਜਿੱਤੀਆਂ ਨੇ। ਸੋ ਦਿਸ ਇਜ਼ ਕੁਆਇਟ ਇੰਟਰਸਟਿੰਗ ਇਨ ਓਨਟੇਰੀਓ, ਬੜਾ ਇੰਪੋਰਟੈਂਟ ਨੰਬਰ ਹੈ। ਨਸੀਬ ਸੰਧੂ ਸਾਹਿਬ ਤੁਸੀਂ ਆਉਂਦੇ ਹੋ, ਨਸੀਬ ਸੰਧੂ ਜੀ
ਸਤਿ ਸ੍ਰੀ ਅਕਾਲ ਜੀ, ਯੁੱਧਵੀਰ ਜੀ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ, ਤੁਹਾਡੇ ਸਾਰੇ ਸਰੋਤਿਆਂ ਨੂੰ ਜੀ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਠੀਕ ਬਹੁਤ ਵਧੀਆ। ਯੁੱਧਵੀਰ ਜੀ ਤੁਹਾਡੀ ਸਾਰੀ ਜਿਹੜੀ ਤੁਸੀਂ ਕਵਰੇਜ ਕੀਤੀ ਹੈ, ਤੁਹਾਡੀ ਸਾਰੀ ਸੁਣੀ ਤੇ ਬਹੁਤ ਆਨੰਦ ਆਇਆ, ਬਹੁਤ ਵਧੀਆ ਤੁਸੀਂ ਕਵਰੇਜ ਕੀਤੀ ਹੈ। ਤੇ ਯੁੱਧਵੀਰ ਜੀ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ, ਪਹਿਲਾਂ ਵੀ ਮੇਰੇ ਇੱਕ ਵੀਰ ਨੇ ਪੁੱਛਿਆ ਸੀਗਾ ਵੀ ਆਪਣੇ ਹੁਣ ਜਿਹੜੇ ਮਾਰਕ ਕਰਨੀ ਹੈ ਜਿਹੜੇ ਲਿਬਰਲ ਦੇ, ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਦੇ, ਇਹਨਾਂ ਨੇ ਸਰਕਾਰ ਬਣਾਉਣੀ ਹੈ, ਕੀ ਇਹ 4 ਸਾਲ ਪੂਰੇ ਕਰ ਜਾਣਗੇ? ਯੁੱਧਵੀਰ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ।
ਬਹੁਤ ਮੁਸ਼ਕਿਲ ਹੈ ਜੀ, ਜੇ ਹਜੇ ਜੇ ਤਾਂ ਮੈਜੋਰਿਟੀ ਬਣ ਗਈ ਫਿਰ ਤੇ ਹੋ ਜਾਏਗਾ, ਹਜੇ ਬਣ ਵੀ ਸਕਦੀ ਹੈ ਜਿਹਦੇ ਚਾਂਸ ਮੈਨੂੰ ਮੇਰੇ ਖਿਆਲ ਨਾਲ ਘੱਟ ਲੱਗ ਰਹੇ ਨੇ। ਜੇ ਮੈਜੋਰਿਟੀ ਬਣ ਗਈ ਫਿਰ ਤਾਂ ਪੂਰੇ ਕਰ ਜਾਣਗੇ 4 ਸਾਲ, ਕਿਉਂਕਿ ਇੱਕ ਅੱਧਾ ਐਮਪੀ ਉੱਤੇ ਥੱਲੇ ਹੁੰਦਾ ਰਹਿੰਦਾ, ਉਹ ਮੈਨੇਜ ਹੋ ਜਾਂਦਾ, ਇੰਨੀ ਬੜੀ ਗੱਲ ਨਹੀਂ ਹੈ। ਜੇ ਮਾਮਲਾ ਮਾਇਨੋਰਟੀ ਚ ਰਿਹਾ, ਜੋ ਇਸ ਵੇਲੇ ਤਾਜ਼ਾ ਹਾਲਾਤ ਨੇ 168 ਇੱਥੇ ਕੀ ਰਹਿ ਗਿਆ ਮਾਮਲਾ, ਫਿਰ 4 ਸਾਲ ਪੂਰੇ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ। 10% ਚਾਂਸ ਹੈ ਜੀ ਕਿ 4 ਸਾਲ ਪੂਰੇ ਕਰਨਗੇ, 90% ਚਾਂਸ ਹੈ ਕਿ ਇਹ ਸਰਕਾਰ ਪਹਿਲਾਂ ਹੀ ਗਿਰ ਜਾਏਗੀ ਜੇ ਮਾਇਨੋਰਟੀ ਚ ਰਹੀ ਜੀ।
ਇਹ ਹਜੇ ਯੁੱਧਵੀਰ ਜੀ ਕੁਝ ਗਿਣਤੀ ਬਾਕੀ ਹੈ, ਹਜੇ ਕੋਈ ਪੂਰਾ ਕਲੀਅਰ ਨਹੀਂ ਹੋ ਸਕਿਆ?
10 ਸੀਟਾਂ ਹਜੇ ਬਾਕੀ ਨੇ ਜੀ, ਹਜੇ ਉਹਨਾਂ ਦੀ ਕਾਊਂਟਿੰਗ ਚੱਲਦੀ ਹੈ। ਰਾਤ ਕਿਉਂਕਿ ਦੇਰ ਬੜੀ ਹੋ ਗਈ ਸੀ ਸੋ ਉਹਨਾਂ ਦੀ ਕਾਊਂਟਿੰਗ ਰੋਕ ਦਿੱਤੀ ਗਈ ਸੀ ਕੱਲ ਰਾਤ, ਅੱਜ ਸਵੇਰੇ 9:30 ਤੋਂ ਕਾਊਂਟਿੰਗ ਦੁਬਾਰਾ ਸ਼ੁਰੂ ਹੋ ਗਈ ਹੈ। ਸੋ ਮੇਰੇ ਖਿਆਲ ਦੇ ਨਾਲ ਅਗਲੇ ਅੱਧੇ ਪੌਣੇ ਘੰਟੇ ਜੀ ਮੈਕਸੀਮਮ 1 ਘੰਟੇ ਦੇ ਵਿੱਚ ਉਮੀਦ ਹੈ, ਬਾਕੀ ਤਾਂ ਵੋਟਾਂ ਹਜੇ ਗਿਣੀ ਜਾ ਰਹੇ ਨੇ ਔਰ ਕੱਲ ਵੀ ਰਾਤ ਇੰਨਾ ਟਾਈਮ ਲੱਗ ਗਿਆ। ਸੋ ਸਾਨੂੰ ਉਮੀਦ ਹੈ ਕਿ ਜਿਹੜੇ ਨੰਬਰ ਆ ਜਾਣਗੇ ਤੇ ਸਾਨੂੰ ਪਤਾ ਲੱਗ ਜਾਏਗਾ ਜੀ ਕਿ ਮਾਇਨੋਰਟੀ ਬਣਦੀ ਹੈ ਕਿ ਮੈਜੋਰਟੀ ਬਣਦੀ ਹੈ ਜੀ।
ਥੈਂਕ ਯੂ
ਬਹੁਤ ਬਹੁਤ ਮਿਹਰਬਾਨੀ ਨਸੀਬ ਸੰਧੂ ਸਾਹਿਬ, ਥੈਂਕ ਯੂ। ਅਗਲੀ ਕਾਲ ਵੱਲ ਵਧਦੇ ਆ ਜੀ, ਕਰਮਵੀਰ ਸ਼ੇਰਗਿੱਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਸਤਿ ਸ੍ਰੀ ਅਕਾਲ ਜਦਵੀਰ ਜੀ,
ਸਤਿ ਸ੍ਰੀ ਅਕਾਲ।
ਇੱਕ ਤਾਂ ਮੈਂ ਜਾਣਨਾ ਚਾਹੁੰਦਾ ਵੀ ਬ੍ਰੈਂਪਟਨ ਦੀਆਂ ਸੀਟਾਂ ਚ ਕਿੰਨੇ ਕ ਮਾਰਜਨ ਦੇ ਵਿੱਚ ਜਿੱਤ ਹਾਰ ਹੋਈ ਹੈ ਜੀ, ਤੇ ਉਹ ਜੇ ਤੁਸੀਂ ਦੱਸ ਦਿਓ ਤੇ ਦੂਜਾ ਮੈਂ ਇਹ ਸੀਗਾ ਵੀ ਇੰਡੀਆ ਨੇ ਇੰਡੀਆ ਨਾਲ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਰਿਲੇਸ਼ਨਸ਼ਿਪ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਵੀ ਵਧੀਆ ਕਰਨਗੇ ਉਧਰੋਂ ਵੀ ਚਲੋ ਵਧਾਈਆਂ ਆ ਗਈਆਂ ਇਧਰੋਂ ਤੇ ਵੀ ਆਉਣ ਵਾਲਾ ਜਿੱਦਾਂ ਸਮਾਂ ਕਿਵੇਂ ਰਹੂਗਾ ਨਾ ਉਹ ਥੋੜਾ ਜਿਹਾ ਦੱਸ ਦਿਓ ਤੇ ਆ ਦੱਸ ਦਿਓ ਸੀਟਾਂ ਦਾ ਵੀ ਕਿਵੇਂ
ਜੀ ਬਿਲਕੁਲ ਦੇਖੋ ਬ੍ਰੈਂਪਟਨ ਦੀ ਜੇ ਅਸੀਂ ਗੱਲ ਕਰੀਏ ਤੇ ਬਹੁਤ ਜ਼ਿਆਦਾ ਕੋਈ ਮਤਲਬ ਕਿ ਫਰਕ ਨਹੀਂ ਰਿਹਾ ਪਹਿਲਾਂ ਅਸੀਂ ਗੱਲ ਕਰ ਲਈਏ ਜਿਹੜਾ ਥੋੜਾ ਈਜ਼ੀ ਕੰਫਰਟੇਬਲ ਵਿਨ ਦੀ ਮੈਂ ਗੱਲ ਕਰ ਲਵਾਂ ਤੇ ਕੰਫਰਟੇਬਲ ਵਿਨ ਇੱਕ ਤੇ ਬ੍ਰੈਂਪਟਨ ਚਿਗੂਜ਼ੀ ਪਾਰਕ ਤੋਂ ਰਹੀ ਹੈ ਉੱਥੇ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਤਕਰੀਬਨ 1700-1800 ਵੋਟਾਂ ਦਾ ਫਰਕ ਰਿਹਾ ਉੱਥੇ ਸ਼ਫਕਤ ਅਲੀ ਸਾਹਿਬ ਤੇ ਇਕਬਾਲ ਸਾਹਿਬ ਤੋਂ ਬ੍ਰੈਂਪਟਨ ਚਿਗੂਜ਼ੀ ਪਾਰਕ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਬ੍ਰੈਂਪਟਨ ਵੈਸਟ ਦੀ ਬ੍ਰੈਂਪਟਨ ਵੈਸਟ ਦੇ ਵਿੱਚ ਫਰਕ ਰਿਹਾ ਹੈਗਾ ਜੀ ਤਕਰੀਬਨ 800-900 ਵੋਟਾਂ ਦਾ ਉੱਥੇ ਫਰਕ ਰਿਹਾ ਜਾਂ ਹਜ਼ਾਰ ਹੀ ਕਹਿ ਲਓ ਤੁਸੀਂ ਵੈਸੇ 1000 ਵੋਟਾਂ ਦਾ ਫਰਕ ਬ੍ਰੈਂਪਟਨ ਵੈਸਟ ਚ ਰਿਹਾ ਕੰਜ਼ਰਵੇਟਿਵ ਪਾਰਟੀ ਉੱਥੋਂ ਜਿੱਤੀ ਹੈ ਜਿਹੜੀ ਇੱਕ ਹਜੇ ਬ੍ਰੈਂਪਟਨ ਨਾਰਥ ਦੀ ਜੇ ਮੈਂ ਗੱਲ ਕਰਾਂ ਤੇ ਬ੍ਰੈਂਪਟਨ ਨਾਰਥ ਕੈਲੇਡਨ ਰੂਬੀ ਸੋਤਾ ਜੀ ਉੱਥੇ ਵੀ ਆਪਣਾ ਜਿਹੜਾ ਜੀ ਉਹ ਬਹੁਤ ਘੱਟ ਫਰਕ ਤੋਂ ਜਿੱਤੇ ਨੇ 22,346 ਇਹ ਦੋ ਕੈਬਨਿਟ ਮਿਨਿਸਟਰ ਜਿਹੜੇ ਜੀ ਦੋਨੋਂ ਖਤਰੇ ਸੀਗੇ ਬਹੁਤ ਦੇਰ ਤੱਕ ਰੂਬੀ ਸੋਤਾ ਜੀ ਬਹੁਤ ਦੇਰ ਤੱਕ ਖਤਰੇ ਚ ਰਹੇ ਨੇ ਔਰ ਬੜੀ ਮੁਸ਼ਕਿਲ ਇਹਨਾਂ ਨੇ ਜਿੱਤੀ ਹੈ ਸੀਟ 22,346 21,809 ਸੋ ਇਹ ਵੀ ਜਿਹੜੀ ਸੀਟ ਆ ਤੁਸੀਂ ਅੰਦਾਜ਼ਾ ਲਾਓ ਕਿ ਲਗਭਗ 500 ਦੇ ਨਾਲ ਬੜੀ ਮੁਸ਼ਕਿਲ ਜਿੱਤੇ ਨੇ ਜੀ ਉਹ ਮਸੀਂ 500 ਸੀਟਾਂ ਦੇ ਨਾਲ ਉਹ ਜਿੱਤੇ ਨੇ ਸੋ ਮੈਂ ਇੰਨਾ ਹੀ ਕਹਿ ਸਕਦਾ ਹੈ ਕਿ ਬਹੁਤ ਬ੍ਰੈਂਪਟਨ ਦੇ ਵਿੱਚ ਕੋਈ ਕੰਫਰਟੇਬਲ ਵਿਨ ਨਹੀਂ ਹੋਈ ਔਰ ਜੇ ਕਿਉਂਕਿ ਸਰਕਾਰ ਜੇ ਮਾਇਨੋਰਟੀ ਦੇ ਵਿੱਚ ਰਹਿ ਗਈ ਜੋ ਲੱਗ ਰਿਹਾ ਕਿ ਇਸ ਵੇਲੇ ਮਾਇਨੋਰਟੀ ਵਿੱਚ ਹੋਏਗੀ ਤੇ ਅਗਲੀ ਲੜਾਈ ਹੋਰ ਬਹੁਤ ਫਸਵੀਂ ਹੋਏਗੀ ਟੱਕਰ ਬੜੀ ਫਸਵੀਂ ਹੋਏਗੀ ਬ੍ਰੈਂਪਟਨ ਸੈਂਟਰ ਦੇ ਵਿੱਚ ਤੇ ਹਜੇ ਤੱਕ ਫਾਈਨਲ ਫੈਸਲਾ ਹੀ ਨਹੀਂ ਆਇਆ ਬ੍ਰੈਂਪਟਨ ਸੈਂਟਰ ਦੇ ਵਿੱਚ ਹਜੇ ਪੂਰੇ ਪੋਲ ਸਾਰੇ ਆਏ ਨਹੀਂ ਆ 182 ਪੋਲ ਆਏ ਨੇ 183 ਦੇ ਵਿੱਚੋਂ ਸੋ ਵੀ ਆਰ ਸਟਿਲ ਵੇਟਿੰਗ ਔਰ ਜਿਹੜੀ ਤੁਸੀਂ ਨੰਬਰ ਦੇਖੋ ਕਿੰਨੇ ਕਲੋਜ਼ ਨੇ ਅਮਨਦੀਪ ਸੋਢੀ ਜੀ ਲੀਡ ਕਰ ਰਹੇ ਨੇ 18,491 18,491 ਔਰ ਤਰਨ ਚਾਹਲ ਸਾਹਿਬ 18,314 ਸੋ ਤੁਸੀਂ ਅੰਦਾਜ਼ਾ ਲਾਓ ਕਿ 200 ਵੋਟਾਂ ਤੋਂ ਵੀ ਘੱਟਦਾ ਫਰਕ ਹੈ ਔਰ ਹਜੇ ਇੱਕ ਪੋਲ ਆਉਣਾ ਬਾਕੀ ਹੈ ਸੋ ਅਮਨਦੀਪ ਸੋਢੀ ਜੀ ਲੀਡ ਕਰ ਰਹੇ ਨੇ ਸੀਟ ਲਿਬਰਲ ਖਾਤੇ ਜਾ ਸਕਦੀ ਹੈ ਲੇਕਿਨ ਹੋ ਸਕਦਾ ਹੈ ਕਿ ਸੀਟ ਜਿਹੜੀ ਹੈ ਪਲਟ ਜਾਏ ਆਖਰੀ ਮੌਕੇ ਤੇ ਬਟ ਫਿਲਹਾਲ ਅਮਨਦੀਪ ਸੋਢੀ ਜੀ ਲੀਡ ਕਰ ਰਹੇ ਨੇ ਬਹੁਤ ਬ੍ਰੈਂਪਟਨ ਦੇ ਵਿੱਚ ਜੀ ਬਹੁਤ ਬਹੁਤ ਫਸਵੀਂ ਟੱਕਰ ਰਹੀ ਔਰ ਜੋ ਪਹਿਲਾਂ ਗੱਲ ਕਹੀ ਜਾ ਰਹੀ ਸੀ ਕਿ ਕੰਫਰਟੇਬਲ ਵਿਕਟਰੀ ਹੋਏਗੀ ਤੁਸੀਂ ਦੇਖੋ ਨਾ ਦੋ ਕੈਬਨਿਟ ਮਿਨਿਸਟਰ ਦੀ ਤਾਂ ਕੰਫਰਟੇਬਲ ਵਿਕਟਰੀ ਕਹਿ ਰਹੇ ਸੀਗੇ ਰੂਬੀ ਸੋਤਾ ਜੀ ਨੇ ਤਾਂ ਮਸੀਂ ਸੀਟ ਜਿੱਤੀ ਹੈ ਮਸੀਂ ਮਤਲਬ ਤੁਸੀਂ ਐਂ ਲਾ ਲਓ ਵੀ ਐਨ ਕਿਨਾਰੇ ਤੇ ਰਿਹਾ ਕੰਮ ਮਸੀਂ ਸੀਟ ਜਿੱਤੀ ਹੈ ਰੂਬੀ ਸੋਤਾ ਜੀ ਨੇ ਔਰ ਕਮਲ ਖਹਿਰਾ ਜੀ ਆਪਣੀ ਸੀਟ ਜਿਹੜੇ ਨੇ ਉਹ ਲੂਜ਼ ਕਰ ਗਏ ਨੇ ਸੋ ਇਹ ਮਾਇਨੋਰਟੀ ਸਰਕਾਰ ਦੇ ਵਿੱਚ ਕੰਮ ਬਹੁਤ ਕਰਨਾ ਪੈਣਾ ਇਹਨਾਂ ਨੂੰ ਸੋ ਮੈਂ ਇਹੀ ਕਹਿ ਸਕਦਾ ਹਾਂ ਕਿ ਜੇ ਕੰਮ ਨਹੀਂ ਕੀਤਾ ਤੇ ਸੀਟਾਂ ਇਹ ਜੀ ਅਗਲੀ ਵਾਰ ਕਿਉਂਕਿ ਇਸ ਵਾਰ ਕਿਤੇ ਨਾ ਕਿਤੇ ਨਾ ਕੰਜ਼ਰਵੇਟਿਵ ਦਾ ਕੰਫੀਡੈਂਸ ਵੀ ਘੱਟ ਸੀਗਾ ਵੀ ਪਤਾ ਨਹੀਂ ਸੀਟ ਬਦਲੀ ਜਾਣੀ ਕਿ ਨਹੀਂ ਬਦਲੀ ਜਾਣੀ ਹੁਣ ਮੇਰੇ ਖਿਆਲ ਦੇ ਨਾਲ ਕੰਫੀਡੈਂਸ ਵੀ ਆ ਜਾਏਗਾ ਉਹਨਾਂ ਦੇ ਅੰਦਰ ਸੋ ਅਗਲੀ ਵਾਰ ਦੀ ਜਿਹੜੀ ਇਲੈਕਸ਼ਨ ਹੋਏਗੀ ਉਹ ਬਹੁਤ ਜ਼ਿਆਦਾ ਫਸਵੀਂ ਹੋਏਗੀ ਸਰ ਬਹੁਤ ਜ਼ਿਆਦਾ
ਓਕੇ ਜੀ ਥੈਂਕ ਯੂ
ਜੀ ਥੈਂਕ ਯੂ ਜੀ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਨੂੰ ਲਗਾਤਾਰ ਟੀਮ ਦੇ ਵੱਲੋਂ ਰਿਮਾਈਂਡਰ ਹੈ ਕਿ ਇੱਕ ਤੇ ਜੀ ਸਾਡੀਆਂ ਹੈਡਲਾਈਨਸ ਨਹੀਂ ਹੋਈਆਂ ਔਰ ਇੱਕ ਜਿਹੜਾ ਜੀ ਉਹ ਥੈਂਕ ਯੂ ਟਾਈਮ ਬਿਲਕੁਲ ਕਾਲਰ ਰਿਕੁਐਸਟ ਹੈ ਕਿ ਸਾਰੀਆਂ ਕਾਲਸ ਲਵਾਂਗੇ ਵਾਈ ਮੀਡੀਆ ਥੈਂਕ ਯੂ ਟਾਈਮ 30 ਸੈਕਿੰਡ ਇਸ ਵੇਲੇ ਦੇ ਸਾਨੂੰ ਪ੍ਰਮਾਤਮਾ ਦਾ ਅਸੀਂ ਜ਼ਰੂਰ ਸ਼ੁਕਰੀਆ ਅਦਾ ਕਰੀਏ ਕਿਉਂਕਿ ਦੋ ਚੀਜ਼ਾਂ ਦੇ ਕਾਰਨ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਇੱਕ ਤੇ ਸਾਰਿਆਂ ਨੇ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹਾਰ ਜਿੱਤ ਤੇ ਬਣੀ ਹੋਈ ਹੈ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਕੋਈ ਹਾਰਿਆ ਕੋਈ ਜਿੱਤਿਆ ਜ਼ਰੂਰ ਮੈਂ ਇੱਥੇ ਕਹਿਣ ਚ ਕੋਈ ਹਿਚਕਚਾਹਟ ਨਹੀਂ ਮਹਿਸੂਸ ਕਰਾਂਗਾ ਕਿ ਕੁਛ ਜਿਹੜੇ ਕੰਜ਼ਰਵੇਟਿਵ ਔਰ ਲਿਬਰਲ ਦੇ ਕੈਂਡੀਡੇਟ ਸੀਗੇ ਓਵਰ ਕੌਨਫੀਡੈਂਸ ਜਿਹੜਾ ਉਹ ਫਿਰ ਉਹਨਾਂ ਨੂੰ ਜ਼ਰੂਰ ਖਰਾਬ ਕਰ ਗਿਆ ਕਿਤੇ ਨਾ ਕਿਤੇ ਉਹਦਾ ਜ਼ਰੂਰ ਖਿਆਲ ਰੱਖਣ ਲੋਕਾਂ ਦੇ ਨਾਲ ਜੁੜ ਕੇ ਰਹਿਣ ਵੋਟਰ ਜਿਹੜਾ ਹੈ ਜੀ ਬਹੁਤ ਪਾਵਰਫੁਲ ਹੈ ਵੋਟਰ ਨੇ ਦਿਖਾ ਦਿੱਤਾ ਔਰ ਆਟਵਾ ਤੱਕ ਵੀ ਮੈਸੇਜ ਗਿਆ ਇਹ ਦੋਨੋਂ ਫੈਡਰਲ ਪਾਰਟੀਜ਼ ਜਿਹੜੀਆਂ ਨੇ ਈਵਨ ਫੋਰ ਦੈਟ ਮੈਟਰ ਐਨਡੀਪੀ ਆ ਸਭ ਨੂੰ ਵੀ ਦੇਖਣਾ ਪਏਗਾ ਪਰ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਕੈਨੇਡਾ ਦੇ ਵਿੱਚ ਵੈਸੇ ਮੈਂ ਕਦੇ ਵੀ ਨਹੀਂ ਦੇਖਿਆ ਕਿ ਸਿਰਫ ਟੂ ਮੈਂ ਹਮੇਸ਼ਾ ਕੋ ਕਹਿੰਦਾ ਹੁੰਦਾ ਕਿ ਤਿੰਨ ਪਾਰਟੀਆਂ ਦੀ ਜ਼ਰੂਰਤ ਹੈ ਜੇ ਵਧੀਆ ਅਸੀਂ ਡੈਮੋਕ੍ਰੇਸੀ ਚਲਾਉਣੀ ਹੈ ਬਟ ਇਸ ਵੇਲੇ ਇਸ ਇਲੈਕਸ਼ਨ ਦੇ ਵਿੱਚ ਆਲਮੋਸਟ ਟੂ ਪਾਰਟੀ ਰੇਸ ਔਰ ਅਗਲੀ ਇਲੈਕਸ਼ਨ ਦੇ ਵਿੱਚ ਜਦੋਂ ਵੀ ਹੋਏਗੀ ਇਹ ਜ਼ਿਆਦਾਤਰ ਹਾਲਾਤ ਟੂ ਪਾਰਟੀ ਐਨਡੀਪੀ ਨੂੰ ਦੁਬਾਰਾ ਕਿਉਂਕਿ ਆਫੀਸ਼ੀਅਲ ਪਾਰਟੀ ਸਟੇਟਸ ਵੀ ਜਿਹੜਾ ਐਨਡੀਪੀ ਦਾ ਉਹ ਚਲਾ ਗਿਆ 12 ਸੀਟਾਂ ਚਾਹੀਦੀਆਂ ਹੁੰਦੀਆਂ ਨੇ ਆਫੀਸ਼ੀਅਲ ਪਾਰਟੀ ਸਟੇਟਸ ਦੇ ਵਿੱਚ ਕੁਐਸਚਨ ਪੁੱਛਣ ਦਾ ਜਿਹੜਾ ਰੋਲ ਹੈ ਉਹ ਘੱਟ ਜਾਂਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਕਮੇਟੀਜ਼ ਹੁੰਦੀਆਂ ਉਹਦੇ ਵੀ ਫਿਰ ਤੁਹਾਨੂੰ ਮੌਕਾ ਨਹੀਂ ਮਿਲਦਾ ਹਾਲਾਂਕਿ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਤੋਂ ਇਲਾਵਾ ਹੁਣ ਆਫੀਸ਼ੀਅਲ ਪਾਰਟੀ ਸਟੇਟਸ ਕਿਸੇ ਕੋਲ ਵੀ ਨਹੀਂ ਆ ਐਨਡੀਪੀ ਦਾ ਆਫੀਸ਼ੀਅਲ ਸਟੇਟਸ ਵੀ ਚਲਾ ਗਿਆ ਲੀਡਰ ਦੀ ਆਪਣੀ ਸੀਟ ਵੀ ਹਾਰ ਗਈ ਤੇ ਉਹ ਰਿਜ਼ਾਈਨ ਵੀ ਕਰ ਗਏ ਸੋ ਇਟ ਬੀ ਵੈਰੀ ਵੈਰੀ ਚੈਲੇਂਜਿੰਗ ਟੂ ਰੀਬਿਲਡ ਦੁਬਾਰਾ ਐਨਡੀਪੀ ਨੂੰ ਰੀਬਿਲਡ ਕਰਨਾ ਬੜਾ ਮੁਸ਼ਕਿਲ ਹੋਏਗਾ ਆਫੀਸ਼ੀਅਲ ਪਾਰਟੀ ਸਟੇਟਸ ਜਿਹੜਾ ਹੈ ਉਹ ਉਨ੍ਹਾਂ ਦੇ ਹੱਥੋਂ ਐਨ ਡੀ ਪੀ ਦੇ ਹੱਥੋਂ ਵੀ ਜਿਹੜਾ ਉਹ ਨਿਕਲ ਗਿਆ। ਗ੍ਰੀਨ ਪਾਰਟੀ ਲੀਡਰ ਐਲਿਜ਼ਬੈਥ ਮੇ ਜ਼ਰੂਰ ਕਹਿ ਰਹੇ ਨੇ ਕਿ ਜੀ ਅਸੀਂ ਜ਼ਰੂਰ ਦੁਬਾਰਾ ਤੋਂ ਗੱਲ ਕਰਾਂਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਦੁਬਾਰਾ ਤੋਂ ਅਫੀਸ਼ੀਅਲ ਪਾਰਟੀ ਸਟੇਟਸ ਆਏ। ਕਾਲਰਸ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਰੱਖਣਾ, ਕਾਲ ਅਸੀਂ ਸਾਰੀਆਂ ਔਨ ਦੀ ਏਅਰ ਤੁਹਾਡੀਆਂ ਜਾਰੀ ਰੱਖਾਂਗੇ, ਵਿਰਕ ਸਾਹਿਬ ਤੁਹਾਨੂੰ ਵੀ ਗੱਲ ਜਾਰੀ ਰਹੇਗੀ, ਬਾਕੀ ਸਭ ਨਾਲ ਵੀ ਜਾਰੀ ਰਹੇਗੀ। ਤਾਨੀਆ ਜੀ ਪਹਿਲਾਂ 30 seconds ਆਫ ਸਾਇਲੈਂਸ ਥੈਂਕ ਯੂ ਟਾਈਮ ਲੈ ਲਈਏ ਪਹਿਲਾਂ ਆਪਾਂ, ਔਰ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ ਜੀ। ਜੀ
ਜੀ ਬਿਲਕੁਲ ਯੁਧਵੀਰ ਜੀ, ਵਾਈ ਮੀਡੀਆ ਥੈਂਕ ਯੂ ਟਾਈਮ ਐਂਡ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਵੀ ਆਪਾਂ ਸਾਡੇ ਸਾਰੇ ਲਿਸਨਰਸ ਵੀ ਜ਼ਰੂਰ ਅਨਾਊਂਸ ਕਰ ਦਿੰਦੇ ਹਾਂ। ਤੁਹਾਨੂੰ ਦੱਸ ਦਈਏ ਐਰਨਮਲਸ ਮਿਤਸੂਬਿਸ਼ੀ, ਡਿਸਕਵਰ ਕਰੋ ਪਰਫੈਕਟ ਮਿਤਸੂਬਿਸ਼ੀ ਵਿਦ ਐਰਨਮਲਸ ਮਿਤਸੂਬਿਸ਼ੀ। ਚਾਹੇ ਤੁਸੀਂ ਨਵੀਂ ਗੱਡੀ ਲੈਣਾ ਚਾਹੁੰਦੇ ਹੋ, ਪੁਰਾਣੀ ਗੱਡੀ ਲੈਣਾ ਚਾਹੁੰਦੇ ਹੋ, ਜਾਂ ਫਿਰ ਜਸਟ ਬਰਾਊਜ਼ ਕਰਨਾ ਚਾਹੁੰਦੇ ਹੋ ਕਾਰ ਲੋਟ, ਤੁਸੀਂ ਇੱਥੇ ਪਹੁੰਚਣਾ ਆ। ਲੋਕੇਸ਼ਨ ਨੋਟ ਰੱਖੋ, 2477 ਮੋਟਰ ਬੁਲਵਾਰਡ ਮਿਸੀਸਾਗਾ, ਮੇਜਰ ਇੰਟਰਸੈਕਸ਼ਨ ਇਜ਼ ਵਿੰਸਟਨ ਚਰਚਵਿਲ ਐਂਡ ਦੰਡਾਸ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਵਾਲਟ੍ਰਾ ਸਟੋਰੇਜ ਬ੍ਰੈਂਪਟਨ। ਜੀ ਬਿਲਕੁਲ, ਅਟੈਂਸ਼ਨ ਬ੍ਰੈਂਪਟਨ ਫੈਮਿਲੀਜ਼, ਜੇ ਤੁਸੀਂ ਵੀ ਸਕਵੀਜ਼ਡ ਇਨ ਫੀਲ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਸੋਲਿਊਸ਼ਨ ਲੈ ਕੇ ਆਏ ਨੇ। ਕਲਾਈਮੇਟ ਕੰਟਰੋਲਡ ਯੂਨਿਟਸ ਨੇ ਜੋ ਕਿ ਅਵੇਲੇਬਲ ਨੇ 24/7, ਈਜ਼ੀ ਅਸੈਸ ਹੈ, ਅਨਬੀਟੇਬਲ ਸਿਕਿਉਰਿਟੀ ਤੁਹਾਨੂੰ ਮਿਲਦੀ ਆ, ਜੋ ਕਿ ਤੁਹਾਡੇ ਟ੍ਰੈਜਰਸ ਨੂੰ ਪ੍ਰੋਟੈਕਟ ਕਰਕੇ ਰੱਖੀ। ਐਂਡ ਦ ਬੈਸਟ ਪਾਰਟ ਇਜ਼ ਸਟਾਰਟਿੰਗ ਪ੍ਰਾਈਸ ਜਿਹੜਾ ਹੈ ਜਸਟ ਹੈ $20। ਜੇ ਤੁਸੀਂ ਆਨਲਾਈਨ ਬੁਕਿੰਗ ਕਰਦੇ ਹੋ ਕੋਈ ਐਡਮਿਨ ਫੀਸ ਨਹੀਂ ਗੀ ਤੇ ਜ਼ੀਰੋ ਕੈਂਸਲੇਸ਼ਨ ਚਾਰਜਿਸ ਵੀ ਨੇ। ਐਂਡ ਇਹ ਤੋਂ ਵੀ ਜ਼ਿਆਦਾ ਵਧੀਆ ਚੀਜ਼ ਇਹ ਆ ਕਿ ਜੇ ਤੁਸੀਂ ਵਾਈ ਮੀਡੀਆ ਦਾ ਰੈਫਰੈਂਸ ਦਓਗੇ, ਵਾਈ ਮੀਡੀਆ ਇਜ਼ ਦਾ ਪ੍ਰੋਮੋ ਕੋਡ, ਫਲੈਟ ਤੁਹਾਨੂੰ 20% ਡਿਸਕਾਊਂਟ ਮਿਲੇਗਾ। ਸੋ ਜੇ ਤੁਹਾਨੂੰ ਵੀ ਲਾਈਕ ਸਟੋਰੇਜ ਦੇ ਵਿੱਚ ਜਾਂ ਮੂਵਿੰਗ ਦੇ ਵਿੱਚ ਕੋਈ ਵੀ ਇਸ਼ੂ ਆ ਰਿਹਾ, ਕੋਈ ਵੀ ਹੈਲਪ ਚਾਹੀਦੀ ਆ, ਤੁਸੀਂ ਵਿਜ਼ਿਟ ਕਰਨਾ valtra.ca, ਦੈਟ ਇਜ਼ valtra.ca। ਇਹਦੇ ਨਾਲ ਹੀ ਸਮਾਂ ਹੋ ਚੁੱਕਿਆ 30 seconds ਆਫ ਸਾਇਲੈਂਸ। ਵਾਈ ਮੀਡੀਆ ਥੈਂਕ ਯੂ ਟਾਈਮ।
ਵੈਲਕਮ ਬੈਕ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਵਾਈ ਮੀਡੀਆ ਥੈਂਕ ਯੂ ਟਾਈਮ। 30 seconds ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਤਾਨੀਆ ਜੀ, ਅੱਗੇ ਵਧਣ ਤੋਂ ਪਹਿਲਾਂ ਜਸਵਿੰਦਰ ਬੱਦਲ ਸਾਹਿਬ ਸਾਡੇ ਬੜੇ ਭਰਾ ਨੇ, ਬੜੇ ਅਜ਼ੀਜ਼ ਨੇ, ਉਹਨਾਂ ਦਾ ਹੁਕਮ ਹੋਇਆ ਹੈ ਕਿ IPL ਦਾ ਸਕੋਰ ਦੱਸ ਦਿਓ। ਜਸਵਿੰਦਰ ਸਾਹਿਬ, ਆਈ ਥਿੰਕ ਯੂ ਕਾਲਡ ਐਟ ਅ ਵੈਰੀ ਰਾਈਟ ਟਾਈਮ, ਬੜੇ ਸਹੀ ਟਾਈਮ ਤੁਸੀਂ ਜਸਵਿੰਦਰ ਸਾਹਿਬ ਪੁੱਛਿਆ ਹੈ ਕਿ ਜੀ IPL ਦਾ ਸਕੋਰ ਦੱਸੋ। ਮੈਂ ਕਿਉਂ ਕਹਿ ਰਿਹਾ ਕਿ ਸਹੀ ਟਾਈਮ ਤੁਸੀਂ ਪੁੱਛਿਆ, ਕਿਉਂਕਿ ਮੈਚ ਬਾਲ ਔਰ ਬੈਟ ਦੇ ਵਿੱਚ ਜਦੋਂ ਹੁੰਦਾ ਹੈ ਨਾ, ਤਾਂ ਬਾਲਰ ਔਰ ਬੈਟਸਮੈਨ ਦਾ ਕਮਾਲ ਦੇਖਣ ਨੂੰ ਬੜਾ ਮਜ਼ਾ ਆਉਂਦਾ ਹੈ। ਇਸ ਸਮੇਂ ਹੁਣੇ ਹੁਣੇ ਹੋਇਆ ਕੀ ਹੈ ਕਿ ਪਹਿਲੀਆਂ 3 balls ਡੋਟ ਬਾਲਸ, ਦਿਸ ਇਜ਼ ਵਾਟ ਕ੍ਰਿਕਟ ਇਜ਼ ਆਲ ਅਬਾਊਟ। ਵਿਪਰਾਜ ਨਿਗਮ 3 balls ਉਹਨਾਂ ਨੇ ਡੋਟ ਬਾਲਸ ਕੀਤੀਆਂ ਨੇ। T20 ਚ ਬੜਾ ਰੇਅਰ ਹੁੰਦਾ ਹੈ ਕਿ 3 balls ਲਗਾਤਾਰ ਡੋਟ ਚਲੇ ਜਾਣ, ਲੇਕਿਨ ਅਗਲੀ 2 ਗੇਂਦਾਂ ਤੇ ਫਿਰ ਸਿੱਧੇ ਛੱਕੇ, ਬੜਾ ਕੰਟਰਾਸਟ। 3 ਡੋਟ ਬਾਲਸ ਕੰਜੈਕਟਿਵਲੀ ਐਂਡ ਦੈਨ ਯੂ ਹੈਵ 2 consecutive sixes, 2 maximums। ਔਰ ਮੈਂ ਦੱਸਦਾ ਕਿ ਅੰਗਰੀਸ਼ ਰਘੁਵੰਸ਼ੀ ਇਸ ਵੇਲੇ ਬੱਲੇਬਾਜ਼ੀ ਕਰ ਰਹੇ ਨੇ। ਸੋ ਲਗਾਤਾਰ ਅਸੀਂ ਤੁਹਾਨੂੰ ਜਿਹੜਾ ਕ੍ਰਿਕਟ ਦੇ ਨਾਲ ਜੋੜ ਕੇ ਰੱਖਾਂਗੇ। ਅੱਜ ਦਾ ਜਿਹੜਾ ਅਹਿਮ IPL ਮੁਕਾਬਲਾ ਹੈ, ਵਾਈ ਮੀਡੀਆ ਅੱਜ ਪੋਲੀਟੀਕਲ ਸੈਂਸੈਕਸ ਮੈਨੂੰ ਪਤਾ ਹੈ ਕਿ ਬੜਾ ਜ਼ਬਰਦਸਤ ਚੱਲ ਰਿਹਾ, ਬਟ ਨਾਲ ਦੀ ਨਾਲ ਤੁਹਾਨੂੰ ਅਸੀਂ ਕ੍ਰਿਕਟ ਦੇ ਨਾਲ ਵੀ ਜਿਹੜਾ ਜੋੜ ਕੇ ਰੱਖਾਂਗੇ। ਜ਼ਬਰਦਸਤ ਤੂਫਾਨੀ ਬੱਲੇਬਾਜ਼ੀ, ਲਗਾਤਾਰ ਬੈਕ ਟੂ ਬੈਕ 2 ਛੱਕੇ। ਅਗਲੀ ਬਾਲ ਦੇ ਉੱਤੇ ਈਜ਼ੀ ਡਬਲ ਲੈ ਕੇ ਓਵਰ ਸਮਾਪਤ ਕੀਤਾ। ਦੇਖੋ, ਪਹਿਲੇ 3 balls ਚ ਡੋਟ ਬਾਲ ਹੋ ਗਿਆ ਔਰ ਉਸ ਤੋਂ ਬਾਅਦ ਸਿੱਧਾ 2 ਛੱਕੇ ਔਰ 1 ਡਬਲ। ਸਕੋਰ 111, ਕੋਲਕਾਤਾ ਨਾਈਟ ਰਾਈਡਰਸ ਬੱਲੇਬਾਜ਼ੀ ਕਰ ਰਹੇ ਨੇ ਕੈਲਕਟਾ ਔਰ ਡੈਲੀ ਦੇ ਵਿਚ ਅੱਜ ਦਾ ਅਹਿਮ ਮੁਕਾਬਲਾ। ਸੋ ਕੋਲਕਾਤਾ ਨਾਈਟ ਰਾਈਡਰਸ 111 run 3 wickets ਦੇ ਨੁਕਸਾਨ ਦੇ ਉੱਤੇ, ਡੈਲੀ ਦਾ ਸਕੋਰ ਹਜੇ ਹੋਣਾ ਸਟਾਰਟ। ਸੋ ਉਹਨਾਂ ਦੇ ਜਿਹੜੇ ਕੈਪਟਨ ਨੇ ਉਹਦਾ ਮੈਂ ਜ਼ਰੂਰ ਕੁਟਲੀ ਜ਼ਿਕਰ ਕਰ ਦਵਾਂ ਕਿ ਜਿਹੜੇ ਉਹਨਾਂ ਦੇ ਕੈਪਟਨ ਨੇ ਉਹ ਵਧੀਆ ਪ੍ਰਦਰਸ਼ਨ ਜਿਹੜਾ ਉਹ ਇਸ ਸਮੇਂ ਕਰ ਰਹੇ ਨੇ। ਔਰ ਇਸ ਤੋਂ ਪਹਿਲਾਂ ਕਿ ਅਸੀਂ ਅਗਲੀ ਕਾਲ ਹੋਲ ਵਧੀਏ, ਸਾਡੇ ਬੜੇ ਭਰਾ ਨਰਿੰਦਰ ਸੈਣੀ ਸਾਹਿਬ ਵੀ ਨਾਲ ਜੁੜੇ ਨੇ, ਇਹਨਾਂ ਨੂੰ ਵੀ ਅਸੀਂ ਲੈਂਦੇ ਹਾਂ ਔਨ ਦੀ ਏਅਰ। ਲੇਕਿਨ ਮੈਂ ਕੁਇਕਲੀ ਦੱਸਾਂ ਕਿ ਪੁਆਇੰਟਸ ਟੇਬਲ ਜੇ ਅਸੀਂ ਦੇਖੀਏ ਤੇ ਰਾਇਲ ਚੈਲੰਜਰਸ ਬੈਂਗਲੌਰ ਦੀ ਜਿਹੜੀ ਟੀਮ ਹੈ No. 1 position ਦੇ ਉੱਤੇ ਚੱਲ ਰਹੀ ਹੈ, ਮੁੰਬਈ No. 2। ਬਹੁਤ ਕਮਾਲ ਦੀ ਗੇਮ ਖੇਲੀ ਹੈ ਮੁੰਬਈ ਨੇ। ਮੈਂ ਮੁੰਬਈ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ, ਕਿਉਂਕਿ ਮੁੰਬਈ ਨੇ ਰੀਸੈਂਟ ਜਿਹੜੀਆਂ ਗੇਮਸ ਹੋਈਆਂ ਨੇ ਉਹਦੇ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ, ਬੈਕ ਟੂ ਬੈਕ 5 matches ਜਿੱਤੇ ਨੇ। ਸੋ ਇਟਸ ਅ ਰਿਮਾਰਕੇਬਲ ਕਮ ਬੈਕ। ਜੇ ਅਸੀਂ ਮੁੰਬਈ ਟੀਮ ਦੀ ਗੱਲ ਕਰੀਏ, ਬਹੁਤ ਜ਼ਬਰਦਸਤ ਮੁੰਬਈ ਟੀਮ ਦੇ ਵੱਲੋਂ ਕਮ ਬੈਕ ਹੋਇਆ। ਮੁੰਬਈ ਦੀ ਟੀਮ ਨੇ ਪਹਿਲਾ ਮੈਚ ਹਾਰ ਗਈ ਸੀ ਬੰਬੇ ਦੀ ਟੀਮ, ਸੁਣੋ, ਦੂਸਰਾ ਮੈਚ ਵੀ ਹਾਰ ਗਈ, ਤੀਸਰਾ ਇੱਕ ਮੈਚ ਬੜੀ ਮੁਸ਼ਕਿਲ ਦੇ ਨਾਲ KKR ਦੇ ਖਿਲਾਫ ਇਹਨਾਂ ਨੇ ਜਿੱਤਿਆ ਸੀ, ਫਿਰ ਚੌਥਾ ਮੈਚ ਵੀ ਹਾਰ ਗਈ, ਪੰਜਵਾਂ ਵੀ ਹਾਰ ਗਈ। ਆਲਮੋਸਟ ਐਵਰੀਵਨ ਰੂਲ ਦੈਮ ਆਊਟ ਕਿ 5 matches ਖੇਲੇ ਨੇ ਬੰਬੇ ਦੀ ਟੀਮ ਨੇ। ਸਾਡੇ ਕੋਲ ਹਜੇ ਵੈਸੇ ਬੰਬੇ ਨਿਕਲਦਾ, ਵੈਸੇ ਮੁੰਬਈ ਹੈ ਜੀ, ਹੁਣ ਉਹ ਮੁੰਬਈ ਕਹਿੰਦੇ ਉਹਨੂੰ, ਮੁੰਬਈ ਇੰਡੀਅਨਸ। ਸੋ ਪੰਜ ਮੈਚ ਦੇ ਵਿਚੋਂ ਜਦ ਸਿਰਫ ਤੁਸੀਂ ਦੋ ਪੁਆਇੰਟ ਲਏ ਆ, ਇੱਕ ਮੈਚ ਜਿੱਤਿਆ ਸਿਰਫ ਪੰਜ ਮੈਚ ਦੇ ਵਿਚੋਂ, ਤਾਂ ਹੁਣ ਉਹ ਕਹਿੰਦੇ ਜੀ ਬਹੁਤ ਮੁਸ਼ਕਿਲ ਹੈ ਵਾਪਸੀ ਕਰਨੀ। ਲੇਕਿਨ ਕਮਾਲ ਕੀਤਾ ਮੁੰਬਈ ਦੀ ਟੀਮ ਨੇ, ਉਸ ਤੋਂ ਬਾਅਦ ਅਗਲਾ ਮੈਚ ਜਿੱਤਿਆ, ਛੇਵਾਂ ਮੈਚ ਜਿੱਤਿਆ, ਸੱਤਵਾਂ ਜਿੱਤਿਆ, ਅੱਠਵਾਂ ਜਿੱਤਿਆ, ਨੌਵਾਂ ਜਿੱਤਿਆ ਔਰ ਦਸਵਾਂ ਵੀ ਜਿੱਤ ਗਿਆ। ਲਗਾਤਾਰ ਬੈਕ ਟੂ ਬੈਕ ਮੈਚਿਸ ਜਿਹੜੇ ਮੁੰਬਈ ਦੀ ਟੀਮ ਨੇ ਜਿੱਤੇ ਨੇ, ਸੋ ਇਹ ਕਮਾਲ ਉਹਨਾਂ ਨੇ ਕੀਤਾ ਹੈਗਾ। ਦੂਸਰੇ ਨੰਬਰ ਤੇ ਗੁਜਰਾਤ ਦੀ ਟੀਮ, ਤੀਸਰੇ ਤੇ ਦਿੱਲੀ ਦੀ ਟੀਮ, ਚੌਥੇ ਤੇ ਪੰਜਾਬ ਦੀ ਟੀਮ, ਪੰਜਵੇਂ ਤੇ। ਦਿਸ ਇਜ਼ ਵੈਰੀ ਵੈਰੀ ਇੰਟਰਸਟਿੰਗ। ਨਰਿੰਦਰ ਸੈਣੀ ਸਾਹਿਬ, ਤੁਸੀਂ ਆਉਂਦੇ ਹੋ।
ਥੈਂਕ ਯੂ ਜੀ ਯੁਧਵੀਰ ਜੀ, ਧੰਨਵਾਦ ਤੁਹਾਡਾ, ਤੁਹਾਨੂੰ ਸਭ ਨੂੰ, ਤੁਹਾਡੀ ਟੀਮ ਨੂੰ, ਤੁਹਾਨੂੰ, ਤੁਹਾਡੇ ਸੁਣਨ ਵਾਲਿਆਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।
ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ, ਵੈਲਕਮ ਸਰ।
ਪਹਿਲੀ ਗੱਲ ਤਾਂ ਇਹ ਹੈ ਜੀ, ਤੁਹਾਨੂੰ ਤੇ ਤੁਹਾਡੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਜਿਸ ਤਰੀਕੇ ਦਾ ਪ੍ਰੋਗਰਾਮ ਪੇਸ਼ ਕੀਤਾ, ਜਿਸ ਤਰੀਕੇ ਦਾ ਸਾਰਾ ਫਾਰਮੈਟ ਤੁਸੀਂ ਬਣਾਇਆ, ਤੁਹਾਡੀ ਟੀਮ ਨੇ ਬਣਾਇਆ, ਦਿਸ ਸਪੀਕਸ ਵੋਲੀਅਮਸ ਅਬਾਊਟ ਯੋਰ ਲੀਡਰਸ਼ਿਪ ਐਂਡ ਯੋਰ ਟੀਮ। ਕੰਗ੍ਰੈਚੁਲੇਸ਼ਨ ਵੰਸ ਅਗੇਨ, ਵੀ ਆਰ ਵੈਰੀ ਲੱਕੀ ਦੈਟ ਵੀ ਹੈਵ ਯੂ ਇਨ ਅਵਰ ਕਮਿਊਨਿਟੀ ਹੈ
ਸਰ। ਕਮਿੰਗ ਫਰੋਮ ਸਮਵਨ ਹੂ ਇਜ਼ ਐਨ MBA ਗ੍ਰੈਜੂਏਟ, ਤੁਸੀਂ MBA ਗ੍ਰੈਜੂਏਟ ਹੋ, ਕਾਰਪੋਰੇਟ ਵਰਲਡ ਚ ਕੰਮ ਕੀਤਾ, ਸੋ ਜੇ ਕੋਈ ਮਾਰਕੀਟਿੰਗ ਗ੍ਰੈਜੂਏਟ, MBA ਗ੍ਰੈਜੂਏਟ, ਕਮਿੰਗ ਫਰੋਮ ਯੂ ਇਟ ਮੀਨਸ ਅ ਲੋਟ। ਤੁਸੀਂ ਬੜੇ ਭਰਾ ਵੀ ਹੋ, ਤੁਹਾਡੇ ਵੱਲੋਂ ਪਿਆਰ ਮਿਲਦਾ, ਆਸ਼ੀਰਵਾਦ ਮਿਲਦਾ, ਸੋ ਮੈਂ ਨਰਿੰਦਰ ਸੈਣੀ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ। ਮੈਂ ਤੁਸੀਂ ਚਲੋ ਲੀਡਰਸ਼ਿਪ ਦੀ ਗੱਲ ਕੀਤੀ, ਮੈਂ ਕਹਿੰਦਾ ਕਿ ਸਾਰਾ ਕੁਛ ਉਸ ਪ੍ਰਮਾਤਮਾ ਦੀ ਦੇਣ ਹੈ, ਲੇਕਿਨ ਮੈਂ ਸਾਰਾ ਜਿਹੜਾ ਕ੍ਰੈਡਿਟ ਹੈ ਪ੍ਰਮਾਤਮਾ ਦੇ ਜ਼ਰੀਏ, ਤੁਹਾਡੇ ਜ਼ਰੀਏ ਜੋ ਬਲੈਸਿੰਗਸ ਮਿਲਦੀਆਂ ਨੇ, ਜੋ ਪਿਆਰ ਮਿਲਦਾ, ਉਹਨੂੰ ਦੇਵਾਂਗਾ। ਔਰ ਦੂਸਰਾ ਜਿਹੜਾ ਜੀ ਕਮਿਊਨਿਟੀ ਦਾ ਹੱਥ ਜੋੜ ਕੇ ਧੰਨਵਾਦ, ਔਰ ਮੋਸਟ ਇੰਪੋਰਟੈਂਟਲੀ ਸਾਡੇ ਸਪੋਂਸਰ ਦਾ ਧੰਨਵਾਦ। ਲੇਕਿਨ ਇਹ ਜਿਹੜਾ ਕ੍ਰਿਸ਼ਮਾ ਹੈ, ਜਿਹੜਾ ਮਿਰੇਕਲ ਹੈ, ਮੈਂ ਖੁਦ ਕਹਿੰਦਾ ਜੀ, ਮੇਰਾ ਕਹਿਣਾ ਬਾਇਸ ਵੀ ਹੋ ਸਕਦਾ, ਸੈਣੀ ਸਾਹਿਬ ਤੁਸੀਂ ਬੜੇ ਭਰਾ ਹੋ, ਆਈ ਐਮ ਟੇਕਿੰਗ ਦ ਲਿਬਰਟੀ ਐਂਡ ਮੇ ਬੀ ਸ਼ੇਮਲੈਸਲੀ ਪ੍ਰਮੋਟਿੰਗ ਵਾਈ ਮੀਡੀਆ ਯੂਥ ਬ੍ਰਿਗੇਡ ਔਰ ਟੀਮ, ਬਟ ਤੁਸੀਂ ਤਾਂ ਖੁਦ ਨਰਿੰਦਰ ਸੈਣੀ ਸਾਹਿਬ ਅਕਸਰ ਸਟੂਡੀਓ ਆਉਂਦੇ ਹੋ, ਤੁਸੀਂ ਦੇਖਦੇ ਹੋ ਕਿ ਬੱਚੇ ਜਿਹੜੇ ਨੇ ਕਿੰਨੀ ਮਿਹਨਤ ਨਾਲ ਕੰਮ ਕਰਦੇ, ਮੈਂ ਖੁਦ ਹੈਰਾਨ ਹੋ ਜਾਂਦਾ, ਇਹ ਦੇ ਵਰਕ ਸੋ ਹਾਰਡ, ਸੋ ਇਹਦੀ ਬਦੌਲਤ ਹੀ ਸਾਰਾ ਕੁਛ ਇਹ ਜਿਹੜਾ ਰਿਜ਼ਲਟ ਆਉਂਦਾ ਹੈ। ਮੈਂ ਕੱਲ ਬਸ ਇੰਨੀ ਜ਼ਿਆਦਾ ਟਾਈਮ ਨਾ ਲੈਂਦਿਆਂ ਹੋਇਆਂ, ਜਿੱਦਾਂ ਤੁਸੀਂ MBA ਗ੍ਰੈਜੂਏਟ ਹੋ, ਸਾਡੇ ਕੋਲ ਇੱਕ ਹੋਰ ਕੱਲ ਕਾਰਪੋਰੇਟ ਵਰਲਡ ਤੋਂ ਇੱਕ ਹੋਰ MBA ਗ੍ਰੈਜੂਏਟ ਸੀਗੇ, ਤੇ ਮੈਂ ਕੱਲ ਆਪਣੀ ਟੀਮ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਉਹ ਵੀ ਸਾਡੇ ਮਹਿਮਾਨ ਸੀਗੇ, ਉਹ ਵੀ ਆਏ ਹੋਏ ਸੀਗੇ, ਤੇ ਜਦ ਮੈਂ ਆਪਣੀ ਟੀਮ ਨਾਲ ਗੱਲ ਕਰ ਰਿਹਾ ਸੀ, ਉਹ ਵੀ ਨਾਲ ਖੜੇ ਸੀਗੇ, ਤੇ ਮੈਂ ਕੱਲ ਸਭ ਨੂੰ ਇਹੀ ਕਹਿ ਰਿਹਾ ਸੀਗਾ ਕਿ ਆਪਾਂ ਇੱਦਾਂ ਇੱਦਾਂ ਦਾ ਆਹ ਕੰਮ ਕਰਨੇ ਆ। ਉਹ ਬਾਅਦ ਦੇ ਵਿੱਚ ਮੈਨੂੰ ਕਮਰੇ ਚ ਲੈ ਗਏ ਇਕੱਲੇ, ਤੇ ਉਹ ਕਹਿੰਦੇ ਜੀ ਯੁਧਵੀਰ, ਤੁਹਾਡੀ ਗੱਲ ਸੁਣ ਕੇ ਮਜ਼ਾ ਆ ਗਿਆ, ਬਹੁਤ ਵਧੀਆ ਤੁਸੀਂ ਸਾਰਿਆਂ ਨੂੰ ਡਿਸਕਸ ਕੀਤਾ, ਸੋ ਇਹੀ ਟਾਰਗੇਟ ਹੋਣਾ ਚਾਹੀਦਾ, ਇੱਦਾਂ ਹੀ ਸਪੀਚ ਕਰਨੀ ਚਾਹੀਦੀ ਹੈ ਲੀਡਰ ਨੂੰ। ਮੈਂ ਕਿਹਾ ਨਹੀਂ, ਤੁਸੀਂ ਵੀ MBA ਹੈਗੇ ਹੋ, ਕਾਰਪੋਰੇਟ ਵਰਲਡ ਚ ਕੰਮ ਕਰਦੇ ਹੋ ਇੰਨੇ ਹਾਈ ਲੈਵਲ ਤੇ, ਜੇ ਕੋਈ ਗਲਤੀ ਜਾਂ ਗੁਸਤਾਖੀ ਹੈ ਤਾਂ ਜ਼ਰੂਰ ਦੱਸਣਾ। ਸੋ ਨਰਿੰਦਰ ਸੈਣੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਪਲੀਜ਼ ਗੋ ਅਹੈਡ ਸਰ।
ਨੈਕਸਟ ਮੈਂ ਇਹ ਕਹਿਣਾ ਚਾਹੁੰਦਾ, ਮੈਂ ਕਈ ਵਾਰੀ ਰਿਫਲੈਕਟ ਕਰਦਾ ਆਪਣੇ ਆਪ ਤੇ, ਔਰ ਮੈਂ ਓਨੈਸਟਲੀ ਕਹਿਣਾ ਚਾਹੁੰਦਾ, ਮੈਂ ਕਈ ਵਾਰੀ ਸੋਚਦਾ ਕਿ ਮੈਂ ਨਾ ਤੁਹਾਡੀ ਓਨ ਏਅਰ ਤਾਰੀਫ ਨਹੀਂ ਕਰਨੀ, ਕਿਉਂਕਿ ਕਈ ਵਾਰੀ ਇੱਦਾਂ ਲੱਗਦਾ ਕਿ ਯਾਰ ਬਹੁਤ ਜ਼ਿਆਦਾ ਹੋ ਰਿਹਾ, ਪਰ ਮੈਂ ਤੋਂ ਰਿਹਾ ਨਹੀਂ ਜਾਂਦਾ। ਮੈਂ ਕਈ ਵਾਰੀ ਆਈ ਵਿਸ਼ ਕਿ ਮੈਂ ਜਦੋਂ ਸਾਡੇ ਯੰਗਰ ਡੇਜ਼ ਸੀਗੇ, ਜਦੋਂ ਅਸੀਂ ਮੈਨੇਜਮੈਂਟ ਵਿੱਚ ਆਏ ਹਾਂ MBA ਕਰਨਾ, ਯੁੱਧਵੀਰ ਜੀ ਮੈਂ ਸਮਝਦਾ ਤੁਹਾਨੂੰ ਥਿਓਰੈਟੀਕਲ ਬੈਕਗਰਾਉਂਡ ਦਿੰਦਾ, ਤੁਹਾਨੂੰ ਇਸ ਤਰ੍ਹਾਂ ਦੇ ਟੂਲਸ ਦਿੰਦੇ ਆ ਕਿ ਜਿਹੜੇ ਤੁਹਾਨੂੰ ਅਦਰਵਾਈਜ਼ ਤੁਹਾਨੂੰ ਪਤਾ ਨਹੀਂ ਹੁੰਦੇ ਜਾਂ ਤੁਹਾਡੀ ਇਮੈਜੀਨੇਸ਼ਨ ਚ ਨਹੀਂ ਆਉਂਦੇ। ਦੈਟ MBA ਕੋਰਸ ਇਟ ਗਿਵਸ ਇਟ, ਔਰ ਐਨੀ ਕੋਰਸ ਫਾਰ ਦੈਟ ਮੈਟਰ, ਉਹ ਤੁਹਾਨੂੰ ਥਿਓਰੈਟੀਕਲ ਟੂਲਸ ਦਿੰਦੇ ਆ, ਲੇਕਿਨ ਜਿਹੜੇ ਸੋਫਟ ਸਕਿੱਲ ਹੈ, ਜਿਹਦੇ ਵਿੱਚ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਮੈਂ ਇਹ ਮੰਨਦਾ ਹੈਗਾ ਕਿ ਜਿਹੜਾ ਮੈਨ ਮੈਨੇਜਮੈਂਟ ਹੈ ਨਾ ਜੀ, ਉਹ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਤੁਸੀਂ ਘਰ ਚੋਂ, ਚਾਹੇ ਇੱਕ ਛੋਟੀ ਆਰਗੇਨਾਈਜੇਸ਼ਨ ਚੋਂ, ਚਾਹੇ ਇੱਕ ਵੱਡੀ ਆਰਗੇਨਾਈਜੇਸ਼ਨ ਚਲਾ ਰਹੇ ਹੋ, ਚਾਹੇ ਇੱਕ ਕੰਟਰੀ ਨੂੰ ਚਲਾ ਰਹੇ ਹੋ। ਮੈਂ ਇਹ ਮੰਨਦਾ ਕਿ ਜਿਹੜਾ ਮੈਨ ਮੈਨੇਜਮੈਂਟ ਸਕਿੱਲ ਹੈ, ਇਹ ਸਭ ਨਾਲੋਂ ਇੰਪੋਰਟੈਂਟ ਹੈ, ਕਿਉਂਕਿ ਮੈਨ ਹੀ ਸਾਰੇ ਜਿਹੜੇ ਹੋਰ ਰਿਸੋਰਸਿਸ ਆ ਨਾ, ਉਹੀ ਹੈਂਡਲ ਕਰਦਾ, ਕਿਸ ਤਰੀਕੇ ਨਾਲ ਸਾਰੇ ਰਿਸੋਰਸਿਸ ਨੂੰ ਬੈਸਟ ਪੋਸੀਬਲ ਤੁਸੀਂ ਤਰੀਕੇ ਨਾਲ ਯੂਜ਼ ਕਰ ਸਕਦੇ ਹੋ, ਔਰ ਉਹਨੂੰ ਆਪਣੇ ਥੋਟ ਦੇ ਨਾਲ, ਆਪਣੀ ਸਟ੍ਰੈਟਜੀ ਦੇ ਨਾਲ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ ਕਿ ਯੂ ਇਮਰਜ ਐਜ਼ ਅ ਗ੍ਰੇਟ ਲੀਡਰ। ਇਹ ਜੇ ਯੰਗਰ ਡੇਜ ਤੁਸੀਂ ਮਿਲੇ ਹੁੰਦੇ ਤਾਂ, ਮੈਂ ਤਾਂ ਵੈਸੇ ਅੱਜ ਵੀ ਤੁਹਾਨੂੰ ਆਪਣਾ ਗੁਰੂ ਹੀ ਮੰਨਦਾ, ਜਿਹੜਾ ਮਾੜਾ ਮੋਟਾ ਚੇਂਜ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਉਮਰ ਚ ਵੀ, ਉਹ ਵੀ ਜਦੋਂ ਕੋਈ ਚੀਜ਼ ਗਲਤ ਹੁੰਦੀ ਆ, ਦਿਮਾਗ ਚ ਗਲਤ ਆਉਂਦੀ ਆ, ਜਾਂ ਕੋਈ ਉਸ ਪਾਸੇ ਨੂੰ ਤੁਰਦਾ ਦਿਮਾਗ ਤੇ, ਤੁਹਾਨੂੰ ਸੋਚਦੇ ਕਿ ਨਹੀਂ ਨਹੀਂ ਯਾਰ ਦੇਖੋ ਯੁੱਧਵੀਰ ਉਹਨਾਂ ਤੋਂ ਦੇਖੋ ਉਹ ਕਿਸ ਤਰ੍ਹਾਂ ਕਰ ਰਿਹਾ, ਸੋ ਦਿਸ ਇਜ਼ ਅ ਵੰਡਰਫੁਲ ਫੀਲਿੰਗ। ਇਹ ਤੋਂ ਬਾਅਦ ਮੈਂ ਇਹ ਵੀ ਅਪੋਲੋਜਾਈਜ਼ ਕਰਦਾ ਕਿ ਕੱਲ ਮੈਂ ਆ ਨਹੀਂ ਸਕਿਆ, ਨਹੀਂ ਤਾਂ ਬਹੁਤ ਦਿਨਾਂ ਦਾ ਪ੍ਰੋਗਰਾਮ ਪਲਾਨਿੰਗ ਕਰ ਰਿਹਾ ਸੀ ਕਿ 28 ਨੂੰ ਆਪਾਂ ਮਿਲਾਂਗੇ, ਕੁਛ ਵਜ੍ਹਾ ਕਰਕੇ ਮੈਂ ਨਹੀਂ ਆ ਸਕਿਆ, ਬਟ ਆਈ ਥੋਰਲੀ ਇੰਜੋਇਡ ਯੋਰ ਪ੍ਰੋਗਰਾਮ ਔਰ 2 ਵਜੇ ਤੱਕ ਦੇਖਦੇ ਰਹੇ, ਸੁਣਦੇ ਰਹੇ, ਇੱਕ ਦੋ ਵਾਰੀ ਕਾਲ ਵੀ ਕੀਤੀ, ਫਿਰ ਪਤਾ ਲੱਗ ਗਿਆ ਕਿ ਸ਼ਾਇਦ ਤੁਸੀਂ ਹੁਣ ਕਾਲ ਲੈਂਦੇ ਨਹੀਂ ਹੋ, ਪਰ ਨੰਬਰ ਡਿਸਪਲੇ ਹੋ ਰਿਹਾ ਸੀ, ਇਸ ਕਰਕੇ ਲੱਗਦਾ ਸੀ ਕਿ ਸ਼ਾਇਦ ਨੰਬਰ ਲੈ ਕੇ ਕਾਲ ਕਰਕੇ ਜਿਹੜੇ ਆਪਣੇ ਥੋਟਸ ਹੈਗੇ ਆ, ਜੋ ਸਿਚੁਏਸ਼ਨ ਬਣਦੀ ਜਾ ਰਹੀ ਸੀ ਉਹ ਸ਼ੇਅਰ ਕਰੀਏ, ਤੇ ਉਹ ਮੈਂ ਹੁਣ ਕਰਾਂਗਾ, ਤੁਹਾਡੀ ਇਜਾਜ਼ਤ ਹੋਵੇ। ਤੁਸੀਂ ਮੇਰੀ ਮੈਂ ਗੱਲ ਕੀਤੀ ਹੈ ਪਹਿਲਾਂ, ਉਹਦੇ ਤੇ ਕੋਈ ਕਮੈਂਟ ਦੇਣਾ ਚਾਹੁੰਦੇ, ਉਹਦੇ ਬਾਅਦ ਮੈਂ ਨੈਕਸਟ ਆਪਣੀ ਗੱਲ ਕਰੂੰਗਾ।
ਮੈਂ ਸਰ ਇਹਦੇ ਤੇ ਬੜਾ ਕੁਇਕਲੀ ਇੱਕ ਹੀ ਪੁਆਇੰਟ ਕਹਾਂਗਾ ਕਿ ਬਹੁਤ ਬਹੁਤ ਤੁਹਾਡੀ ਜਿਹੜੀ, ਦੇਖੋ ਜਦੋਂ ਬੜਾ ਭਰਾ ਕੋਈ ਬਲੈਸਿੰਗ ਦੇਵੇ, ਆਸ਼ੀਰਵਾਦ ਦੇ, ਕੋਈ ਚੰਗੇ ਅਲਫਾਜ਼ ਇਸਤੇਮਾਲ ਕਰੇ ਤਾਂ ਫਿਰ ਬਹੁਤ ਵਧੀਆ ਲੱਗਦਾ। ਔਰ ਦੂਸਰੀ ਗੱਲ ਇਹ ਹੈ, ਤੁਸੀਂ ਗੱਲ ਕੀਤੀ ਹੈ ਲੀਡਰਸ਼ਿਪ ਦੀ, ਮੈਂ ਸਿਰਫ ਇੰਨੀ ਹੀ ਗੱਲ ਕਹਾਂਗਾ ਕਿ ਇਟਸ ਨਾਟ, ਮੈਂ ਓਨੈਸਟਲੀ ਐਡਮਿਟ ਕਰਦਾ, ਓਨ ਦੀ ਯਾਰ ਪਹਿਲਾਂ ਵੀ ਕਰ ਚੁੱਕਾ, ਇਟਸ ਨਾਟ ਈਜ਼ੀ ਟੂ ਵਰਕ।